رنگ رہے بہر نہ لگے ڈا کیوں بن پھل پاکے پوئنگ رہے
سکھ رات کو تھا मान फिरे हो मन मारी गुर का शब्द न धारे ओ रे स्वाद लुभत इंद्री रस प्रेरे ओ मात रस लैत बेकार ओ रे कर्म भाग संतन संगाने
वाहगुरु
Bye.
हीरा लाल अमोल जन्म है, कौड़ी बदले हार्यो रे, रैत गवाई सोए कै दिवस गवाया खाए, हीरे जैसा हीरे जैसा जन्म है, कौड़ी बदले जाए तुरजी नहार के जन्म बोलक हीरा, तुरजी नहार के जन्म बोलक
I'm
ਜੁਗੋ ਜੁਗ ਅਟਾਲਾ। ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਓ, ਜਿੰਨੀ ਵੀ ਸੰਗਤ ਹਾਜ਼ਰੀਆਂ ਭਰ ਰਹੀ ਹੈ, ਜੋ ਕਿ ਆਪ ਜੀ ਨੂੰ ਪਤਾ ਹੈ, ਨਗਰ ਸਮਾਲਸਰ ਦੀਆਂ ਸਮੂਹ ਸੰਗਤਾਂ ਨੂੰ 3 ਦਿਨ ਦੇ ਗੁਰਮਤਿ ਸਮਾਗਮ ਪ੍ਰਾਪਤ ਹੋਏ। ਸੋ ਅੱਜ ਜੁੜ ਮਿਲ ਕੇ 3rd ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪਾਂ ਇਕੱਤਰ ਹੋ ਕੇ ਬੈਠੇ ਹਾਂ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ, ਥੋੜੇ ਸਮੇਂ ਤੱਕ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ। ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਪਾਣੀ ਛੱਕ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਇਕਾਗਰਤਾ ਦੇ ਨਾਲ ਸਜਣ ਦੀ ਕਿਰਪਾਲਤਾ ਕਰੋ। ਸੋ ਆਓ, ਜਿੰਨਾ ਸਮਾਂ ਭਾਈ ਸਾਹਿਬ ਨਹੀਂ ਪਹੁੰਚਦੇ, ਆਪਾਂ ਜਿਹੜਾ ਕਿ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਕੀਰਤਨ ਦੇ ਰੂਪ ਵਿੱਚ ਆਪਾਂ ਪੜ੍ਹਿਆ, ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਦੇ, ਜਿੰਨਾ ਸਮਾਂ ਹੈ ਆਪਾਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਓ ਜੀ, ਫਤਿਹ ਨਾਲ ਸਾਂਝ ਪਾਓ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਧਰਮ ਜਗਤ ਵਿੱਚ ਆਉਂਦੇ ਹਾਂ ਉਸ ਵੇਲੇ ਸਾਨੂੰ ਪਤਾ ਲੱਗਦਾ ਹੈ ਵੀ ਸਾਡਾ ਇਸ ਦੁਨੀਆਂ ਵਿੱਚ ਆਉਣ ਦਾ ਕੋਈ ਮਕਸਦ ਹੈ, ਕੋਈ ਮਤਲਬ ਹੈ ਸਾਡਾ। ਵੇਖੋ ਪਿਆਰਿਓ, ਅਸੀਂ ਜ਼ਿੰਦਗੀ ਵਿੱਚ ਜਿੱਥੇ ਵੀ ਜਾਈਏ ਸਾਡਾ ਜਾਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਜੇ ਵੇਖੋ ਤੁਸੀਂ ਆਪੋ ਆਪਣੇ ਪਿੰਡਾਂ ਵਿੱਚੋਂ ਚੱਲ ਕੇ ਇੱਥੇ ਪੰਡਾਲ ਵਿੱਚ ਆਏ ਹੋ, ਅਸੀਂ ਅਸਥਾਨ ਤੋਂ ਚੱਲ ਕੇ ਇੱਥੇ ਆਏ ਹਾਂ ਤੇ ਸਾਡਾ ਇੱਥੇ ਆਉਣ ਦਾ ਕੋਈ ਮਕਸਦ ਹੈ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਵੀ ਸਾਡਾ ਸੰਸਾਰ ਵਿੱਚ ਆਉਣ ਦਾ ਵੀ ਕੋਈ ਮਕਸਦ ਹੈ। ਜਿਨ੍ਹਾਂ ਨੂੰ ਉਸ ਮਕਸਦ ਦੀ ਸਮਝ ਆ ਜਾਂਦੀ ਹੈ ਉਹਨਾਂ ਦਾ ਸੰਸਾਰ ਵਿੱਚ ਜਿਉਣਾ ਸਫਲ ਹੋ ਜਾਂਦਾ ਹੈ, ਤੇ ਜਿਨ੍ਹਾਂ ਨੂੰ ਉਹ ਮਕਸਦ ਸਮਝ ਵਿੱਚ ਨਾ ਆਵੇ, ਜਿਵੇਂ ਕਿ ਪੜ੍ਹ ਰਹੇ ਸੀ, ਰੈਨ ਗਵਾਈ ਸੋਈ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਆਮ ਤੌਰ ਤੇ ਬੰਦੇ ਦੀ ਲਾਈਫ ਕੀ ਹੈ, ਦਿਨ ਜਿਹੜਾ ਉਹ ਖਾਂਦਿਆਂ ਦਾ ਲੰਘ ਗਿਆ, ਹਾਹਾ ਹੂ ਹੂ ਕਰਦਿਆਂ ਦਾ ਟੱਪ ਗਿਆ, ਰਾਤ ਸਾਡੀ ਜਿਹੜੀ ਉਹ ਸੁੱਤਿਆਂ ਦੀ ਬਤੀਤ ਹੋ ਰਹੀ ਹੈ, ਤੇ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਬੰਦਾ ਬਸ ਇੱਥੇ ਤੱਕ ਖੜਿਆ ਹੋਇਆ, ਸਵੇਰੇ ਉੱਠ ਲਿਆ, ਖਾ ਲਿਆ ਪੀ ਲਿਆ, ਹਾਹਾ ਹੂ ਹੂ ਕਰ ਲਈ, 2 ਮਿੰਟ ਉਹਦੇ ਕੋਲ ਬਹਿ ਗਿਆ, 4 ਮਿੰਟ ਉਹਦੇ ਕੋਲ ਬਹਿ ਗਿਆ, ਸ਼ਾਮ ਦਾ ਫਿਰ ਖਾ ਲਿਆ, ਰਾਤ ਪਈ ਸੌ ਗਿਆ, ਸਵੇਰੇ ਫਿਰ ਦਿਨ ਚੜ੍ਹ ਗਿਆ, ਇੱਦਾਂ ਹੀ ਜ਼ਿੰਦਗੀ ਬਤੀਤ ਹੋ ਰਹੀ ਹੈ। ਕਹਿੰਦੇ ਉਸ ਬੰਦੇ ਦਾ ਜਿਉਣਾ ਕੋਈ ਜਨਮ ਨਹੀਂ, ਸਫਲ ਨਹੀਂ ਗਿਣਿਆ ਜਾ ਸਕਦਾ। ਜਿੰਨਾ ਚਿਰ ਸਾਨੂੰ ਸਾਡੇ ਮਕਸਦ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਸਾਡਾ ਸੰਸਾਰ ਵਿੱਚ ਆਉਣ ਦਾ ਕੋਈ ਸਫਲ ਕੋਈ ਮਤਲਬ ਨਹੀਂ ਬਣਦਾ। ਜੇ ਸਾਨੂੰ ਸਾਡਾ ਮਕਸਦ ਸਮਝ ਵਿੱਚ ਆਵੇ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੈ। ਹੁਣ ਵੇਖੋ ਪਿਆਰਿਓ, ਪਾਵਨ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਗੁਰਬਾਣੀ ਵਿੱਚ ਇੱਕ ਨਹੀਂ ਅਨੇਕਾਂ ਪੰਕਤੀਆਂ ਦੇ ਵਿੱਚ ਸਾਨੂੰ ਵਾਰ ਵਾਰ ਸਮਝਾਇਆ ਗਿਆ, ਬੰਦਿਆ ਤੇਰਾ ਜਿਹੜਾ ਜਨਮ ਹੈ ਇਹ ਬਹੁਤ ਕੀਮਤੀ ਹੈ। ਕਬੀਰ ਮਾਨਸ ਜਨਮ ਦੁਲੱਭ ਹੈ, ਕਬੀਰ ਸਾਹਿਬ ਕਹਿੰਦੇ ਬੰਦਿਆ ਤੇਰਾ ਜਿਹੜਾ ਇਹ ਜਨਮ ਹੈ ਇਹ ਬਹੁਤ ਕੀਮਤੀ ਹੈ, ਕਹਿੰਦੇ ਮੁੜ ਮੁੜ ਕੇ ਨਹੀਂ ਮਿਲਣਾ। ਫਿਰ ਉਦਾਹਰਣਾਂ ਦਿੰਦੇ, ਕਹਿੰਦੇ ਜਿਵੇਂ ਇੱਕ ਰੁੱਖ ਤੋਂ ਪੱਤਾ ਟੁੱਟ ਜਾਏ, ਫਲ ਟੁੱਟ ਜਾਏ, ਦੁਨੀਆਂ ਦੀ ਇਸੇ ਤਰ੍ਹਾਂ ਇੱਕ ਵਾਰੀ ਪੱਥੋਂ ਲੰਘਿਆ ਹੋਇਆ ਸਮਾਂ ਮੁੜ ਕੇ ਨਹੀਂ ਮਿਲਦਾ, ਇਹਨੂੰ ਸਫਲ ਕਰ।
ਮੇਰਾ ਜਨਮ ਅਮੋਲ ਤੇਰਾ ਕਿਰਪਾ ਜਾਵੇਗਾ
ਤੋਂ ਬਿਨਾ ਹੀਰਾ ਜਨਮ ਅਮੋਲ ਤੇਰਾ ਬਿਰਖਾ ਜਾਵੇ ਨਾਮ ਤੋਂ ਬਿਨਾ
ਬਿਰਖਾ ਜਾਵੇ ਜੀ ਨਾਮ ਤੋਂ ਬਿਨਾ ਬਿਰਖਾ ਜਾਵੇ ਜੀ ਨਾਮ ਤੋਂ ਬਿਨਾ
ਬਿਰਖਾ ਜਾਵੇ ਜੀ ਨਾਮ ਤੋਂ ਬਿਨਾ
ਜਿੰਨਾ ਚਿਰ ਸਾਨੂੰ ਸਾਡੇ ਮਕਸਦ ਦੀ ਪਹਿਚਾਣ ਨਹੀਂ ਆਉਂਦੀ ਓਨਾ ਚਿਰ ਗੱਲ ਨਹੀਂ ਬਣ ਸਕਦੀ। ਹੁਣ ਸਾਡਾ ਮਕਸਦ ਕੀ ਹੈ, ਸਾਡਾ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੈ? ਜਿੰਨਾ ਚਿਰ ਅਸੀਂ ਆਪਣੇ ਵਿੱਚ ਇਨਸਾਨੀ ਗੁਣ ਨਹੀਂ ਪੈਦਾ ਕਰਦੇ ਓਨਾ ਚਿਰ ਸਾਡਾ ਸੰਸਾਰ ਵਿੱਚ ਆਉਣਾ ਸਫਲ ਨਹੀਂ ਗਿਣਿਆ ਜਾ ਸਕਦਾ। ਇੱਕ ਬੇਨਤੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਵੇਖੋ ਪਿਆਰੇ, ਇਸ ਦੁਨੀਆਂ ਦੇ ਵਿੱਚ ਅਨੇਕਾਂ ਪ੍ਰਜਾਤੀਆਂ ਨੇ। ਜਿਵੇਂ ਆਪਾਂ ਗੁਰਬਾਣੀ ਦਾ ਪਾਵਨ ਬਚਨ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆ। ਇਸੇ ਤਰ੍ਹਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਆਪਣੀਆਂ ਅੱਖਾਂ ਨਾਲ ਜਿੰਨੀ ਵੀ ਸ੍ਰਿਸ਼ਟੀ ਵੇਖਦੇ ਹਾਂ ਇਹ ਕੁਦਰਤ ਦੇ ਨਿਯਮਾਂ ਵਿੱਚ ਪੈਦਾ ਹੋਈ ਹੈ। ਇੱਥੇ ਕੇਵਲ ਤੇ ਕੇਵਲ ਮਨੁੱਖ ਨਹੀਂ ਰਹਿੰਦਾ, ਇੱਥੇ ਪਸ਼ੂ ਵੀ ਰਹਿੰਦੇ ਨੇ, ਇੱਥੇ ਪੰਛੀ ਵੀ ਰਹਿੰਦੇ ਨੇ, ਇੱਥੇ ਪਾਣੀ ਵੀ ਵਹਿੰਦਾ, ਹਵਾ ਵੀ ਵਗ ਰਹੀ ਹੈ, ਇੱਥੇ ਸੂਰਜ ਵੀ ਚੜ੍ਹਦਾ, ਇੱਥੇ ਚੰਦਰਮਾ ਵੀ ਆਪਣਾ ਸਮਾਂ ਵਿਖਾਉਂਦਾ, ਇੱਥੇ ਪਰਬਤ ਵੀ ਨੇ, ਇੱਥੇ ਪੰਛੀ ਵੀ ਚਹਿਕਦੇ ਨੇ। ਹਰ ਵਸਤੂ ਦੀ, ਹਰ ਪਦਾਰਥ ਦੀ, ਹਰ ਚੀਜ਼ ਦੀ ਆਪੋ ਆਪਣੀ ਡਿਊਟੀ ਹੈ, ਆਪੋ ਆਪਣਾ ਫਰਜ਼ ਨਿਭਾ ਰਿਹਾ। ਬਸ ਇੱਕ ਬੰਦਾ ਜਿਹੜਾ ਆਪਣਾ ਫਰਜ਼ ਨਹੀਂ ਨਿਭਾਉਂਦਾ। ਬੰਦੇ ਸੇਜੇ ਪਵੇ ਵਿੱਚ ਬੰਦੇ, ਮਨੁੱਖਾਂ ਆਪਣੇ ਅੰਦਰ ਮਨੁੱਖਤਾ ਪੈਦਾ ਕਰੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਜਿੰਨੀਆਂ ਵੀ ਪੰਕਤੀਆਂ ਨੇ ਬੰਦੇ ਨੂੰ ਸਮਝਾਉਂਦੀਆਂ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦਿਆਂ, ਔਧ ਘਟੈ ਦਿਨਸ ਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ। ਇਤਿਹਾਸ ਪੜ੍ਹ ਕੇ ਵੇਖ ਲੋ, ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਦਾ ਭਲਾ ਕੀਤਾ, ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣ ਗਏ, ਸੱਜਣ ਠੱਗ ਤੋਂ ਭਾਈ ਸੱਜਣ ਜੀ ਬਣ ਗਏ। ਜਿੰਨਿਆਂ ਦਾ ਵੀ ਭਲਾ ਹੋਇਆ, ਜਿੰਨੇ ਵੀ ਸੁਧਰੇ ਨੇ, ਇਹ ਸਾਰੇ ਮਨੁੱਖਾਂ ਪ੍ਰਜਾਤੀ ਵਿੱਚ ਨੇ, ਕਿਤੇ ਨਹੀਂ। ਵੇਖਿਓ, ਮਨ ਘਟਤ ਸਾਖੀਆਂ ਹੋਣ ਗੱਲ ਵੱਖਰੀ ਹੈ, ਪਰ ਇਹ ਨਹੀਂ ਮੰਨਿਆ ਜਾ ਸਕਦਾ ਵੀ ਗੁਰੂ ਨਾਨਕ ਸਾਹਿਬ ਨੇ ਕੁੱਤੇ ਦਾ ਭਲਾ ਕੀਤਾ ਹੋਵੇ, ਗੁਰੂ ਨਾਨਕ ਸਾਹਿਬ ਨੇ ਸੂਰ ਦਾ ਭਲਾ ਕੀਤਾ ਹੋਵੇ, ਗੁਰੂ ਨਾਨਕ ਸਾਹਿਬ ਨੇ ਗਧੇ ਦਾ ਭਲਾ ਕੀਤਾ ਹੋਵੇ। ਨਹੀਂ, ਜਿੰਨੀ ਵੀ ਬਾਣੀ ਹੈ ਇਹ ਬੰਦੇ ਨੂੰ ਸਮਝਾਉਂਦੀ ਹੈ, ਬੰਦੇ ਬੰਦਗੀ ਇਖਤਿਆਰ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਬਾਰ ਬਾਰ ਬਾਣੀ ਬੰਦੇ ਨੂੰ ਕਿਉਂ ਸਮਝਾਉਂਦੀ ਹੈ? ਕਿਉਂਕਿ ਇੱਕ ਬੰਦਾ ਹੀ ਹੈ ਜਿਹੜਾ ਆਪਣੀ ਲਾਈਨ ਤੋਂ ਉਤਰਿਆ ਹੋਇਆ, ਕੁੱਤਾ ਆਪਣੀ ਡਿਊਟੀ ਬੜੀ ਸੋਹਣੀ ਕਰਦਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦਹਦ ਭਜੋ ਇੱਕ ਮਨ ਹੋਏ ਇੱਕ ਚਿੱਤ। ਆਪਣਾ ਫਰਜ਼ ਨਿਭਾ ਰਿਹਾ। ਇਸ ਕਰਕੇ ਸਾਡਾ ਸੰਸਾਰ ਵਿੱਚ ਆਉਣ ਦਾ ਮਕਸਦ ਹੈ ਆਪਣੇ ਫਰਜ਼ ਦੀ ਪਹਿਚਾਣ ਕਰਨੀ। ਮਨੁੱਖਾਂ ਆਪਣੇ ਅੰਦਰ ਮਨੁੱਖਤਾ ਪੈਦਾ ਕਰੀਏ, ਇਨਸਾਨ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ। ਅਸਲ ਵਿੱਚ ਸਭ ਤੋਂ ਵੱਡਾ ਧਰਮੀ ਬਣਨਾ ਭਾਵ ਕਿ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ। ਸਾਨੂੰ ਸਾਡੇ ਮਕਸਦ ਦੀ ਪਹਿਚਾਣ ਆਵੇ ਤਾਂ ਕਰਕੇ ਸਾਡਾ ਫਿਰ ਸੰਸਾਰ ਵਿੱਚ ਆਉਣਾ ਸਫਲ ਹੋਵੇ। ਸਵਾਓ ਸੰਗਤ ਨੂੰ ਬੇਨਤੀ ਹੈ, ਭਾਈ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ, ਜਲਦੀ ਜਲਦੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਇਕਾਗਰਤਾ ਦੇ ਨਾਲ ਸਜੋ। ਬਾਕੀ ਲੰਗਰ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਜਿੰਨਾ ਸਮਾਂ ਦੀਵਾਨ ਸਜੇਗਾ ਪ੍ਰਸ਼ਾਦਾ ਪਾਣੀ ਵਰਤਾਉਣਾ ਬੰਦ ਕਰ ਦਿਓ, ਰਹਿੰਦੀ ਸੰਗਤ ਨੂੰ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਪਾਣੀ ਵਰਤਾਇਆ ਜਾਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਉਠ ਸੁਖੀਆ ਬੈਠ ਸੁਖੀਆ ਭਉ ਨਹੀਂ ਲਾਗੇ ਜੈਸੇ ਬੁਝਿਆ ਰਖਾਏ ਹਮਾਰਾ ਸਵਾਮੀ ਸਗਲ ਕਟਾਵਾ ਅੰਤਰ ਜਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਤਹਾਂ ਪ੍ਰਭ ਤੂੰ ਵਰਦਾਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਪਹੁ ਨਾਨਕ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰ ਮੰਤਰ ਦ੍ਰਿੜਾਇਆ ਆਓ ਜੀ ਦੂਰੋਂ ਨੇੜਿਓਂ ਚੱਲ ਕੇ ਤੀਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਕਾਫੀ ਬੈਠ ਗਏ ਉਹ ਬਾਕੀ ਬੜੀਆਂ ਅਜੇ ਲਾਈਨਾਂ ਲੱਗੀਆਂ ਮੱਥਾ ਟੇਕਣ ਵਾਲਿਆਂ ਦੀਆਂ ਬਾਹਰ ਜਿਹੜੇ ਆਵਾਜ਼ ਸੁਣਦੇ ਹੈ ਜਲਦੀ ਜਲਦੀ ਪੰਡਾਲ ਜਾ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਇਕਾਗਰ ਜਿੱਤ ਹੋ ਕੇ ਬੈਠ ਕੇ ਸੁਣੀਏ ਸਮਝੀਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਚਿੱਤ ਲਾ ਕੇ ਸੁਣੀਏ ਸਮਝੀਏ ਗਾਈਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਉਹਦੇ ਵਿੱਚ ਫਿਰ ਕੋਈ ਡਾਊਟ ਨਹੀਂ ਅਖੀਰ ਨੂੰ ਉਹਦਾ ਦਿਮਾਗ ਚੱਲ ਹੀ ਪੈਣਾ ਗਤੀ ਗਤੀਸ਼ੀਲ ਹੋ ਜਾਣਾ ਉਹਨੇ ਏਦਾਂ ਕਹਿ ਲਓ ਗਤੀਸ਼ੀਲ ਪਰਮ ਗਤੀ ਕਹਿ ਲਓ ਉਹਨੂੰ ਗਤੀਸ਼ੀਲ ਹੋਣਾ ਕਹਿ ਲਓ ਉਹਨੂੰ ਡਿਵੈਲਪ ਹੋਣਾ ਕਹਿ ਲਓ ਉਹਨੂੰ ਇੱਕ ਥਾਂ ਤੋਂ ਅੱਗੇ ਵਧਣਾ ਕਹਿ ਲਓ ਪਸ਼ੂ ਪੁਣੇ ਤੋਂ ਇਨਸਾਨੀਅਤ ਵਾਲੇ ਪਾਸੇ ਨੂੰ ਗਤੀ ਕਰਨੀ ਕਹਿ ਲਓ ਅਸਲ ਪਰਮ ਪਦ ਕਹਿ ਲਓ ਜੋ ਅਸਲ ਬਣਾਇਆ ਸੀ ਉਦਾਂ ਦਾ ਬਣ ਗਿਆ ਇਨਸਾਨੀ ਗੁਣ ਆ ਗਏ ਇਹ ਕਹਿ ਲਓ ਪਰ ਸੁਣਾਂਗੇ ਗਾਵਾਂਗੇ ਸਮਝਾਂਗੇ ਤਦੇ ਗੱਲ ਬਣਦੀ ਹੈ ਤੇ ਆਓ ਆਪਾਂ ਵਿਚਾਰ ਵੀ ਕਰਦੇ ਰਹਿਣਾ ਨਾਲ ਨਾਲ ਤੇ ਆਪਾਂ ਹੁਣ ਪਹਿਲਾਂ ਸ਼ਬਦ ਗਾਈਏ ਇਕਾਗਰ ਚਿੱਤ ਹੋ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੇ ਜਾਓ ਸਜਦੇ ਜਾਈਏ ਰੌਲੇ ਦਾ ਸੰਕੋਚ ਰੱਖਣਾ ਹੈ ਤੇ ਟਿਕਾ ਬਣਾ ਕੇ ਰੱਖਣਾ ਪਿਆਰ ਨਾਲ ਸਤਿਗੁਰ ਦੇ ਦਰਬਾਰ ਵਿੱਚ ਆਪਾਂ ਸਾਰੇ ਜੁੜਦੇ ਜਾਈਏ ਆਓ ਸਾਰੇ ਹੁਣ ਆਪਾਂ ਪਹਿਲਾਂ ਸ਼ਬਦ ਪੜ੍ਹਦੇ ਤੁ ਕੁਝ ਦਿਨ ਤੁਝ ਬਿਨ ਕਵਨ ਤੁਝ ਬਿਨ ਕਵਨ ਤੁਝ ਬਿਨ ਕਵਨ ਅੰਤਰ ਕੀ
Oh, Bye. اس گلوں بے حال منا میرے اس گلوں بے حال منا میرے آپے دی پشان بھول گئی گلوں بے حال منا میرے آپے دی پشان بھول گئی
اس گلوں بے حال منا میرے آپے دی پشان بھول گئی اس گلوں بے حال منا میرے آپے دی پشان بھول گئی
گلوں بے حال منا میرے آپے دی پشان بھول گئی اس گلوں بے حال منا میرے آپے دی پشان بھول گئی
اس گلوں بے حال منا میرے دکھی رہنا دکھی رہنا آپے دی پشان بھول گئی اس گلوں بے حال منا میرے آپے دی پشان بھول گئی
اس گلوں بے حال منا میرے آپے دی پشان بھول گئی اس گلوں بے حال منا میرے آپے دی پشان بھول گئی
پڑھو
گلوں بے حال منا میرے آپے جی اس بے حال منا میرے
آپے دی پشان
بھول گئی وا 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 آپے دی پشان بھول گئی وا وا آپے دی پشان بھول گئی
آپے دی پشان بھول گئی
وا وا
آپے دی پشان بھول گئی
وا 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 جی آپے دی پشان بھول گئی وا 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 آپے دی پشان بھول گئی اس گلوں منا میرے پٹک پشان بھول گلوں بے حال منا میرے آپے دی پشان بھول
آپے دی پشان بھول
منا میرے آپے دی پشان
سات سنگ جی پیرے والے ویران نو ملدی ہے ساری سنگت آئی گئی ہے جڑے راج کھڑے ہے یہی ہے متھا ٹیکن والے انہاں نو راج ہی بھالیے تے چنگا نہیں تے او پیچھے بہنا پینا جا جتھے کھڑے ایتھے بہ جاؤ متھا دوروں ہی ٹیک لو پھر نیڑے آ کے ٹیک لو ویرو جتھے کھڑے ہو ایتھے ہی متھا ٹیک کے بہ جاؤ جتھے جتھے کھڑے ہو نمسکار دوروں ہی کر کے ایتھے ہی سج جاؤ کرپا کر کے ٹکا رکھیو بنا اکاگرتا بھنگ نہ ہو ہاں جی ادھر دھیان دیو اکی واری کہن دے گج گیا کو واہگرو جی کا خالصہ واہگرو جی کی فتح اج اپاں تیسرے دیوان وچ حاضری بھر رہے ہاں بہت دوروں نیڑیوں چل کے پیار والے ویر زیادہ تر علاقے دی سنگت ادھا نہیں ہے کہ جے اپاں کہیے بھی موگے تو بڑی سنگت آئی ہے موگے تو آئے ہون گے پانچ دس پندرہ بھی شریر جاں کوئی بس بھر کے آ گئی ہونی پنجا آ گئے ہون گے
ਜੇ ਅਸੀਂ ਕਹੀਏ ਜੀ ਅੱਜ ਇੱਥੇ ਬਰਨਾਲੇ ਤੋਂ ਸੰਗਤ ਆਈ ਹੋਈ ਹੈ ਜੀ, ਅੱਜ ਬਠਿੰਡੇ ਤੋਂ ਸੰਗਤ ਆਈ ਹੋਈ ਹੈ ਜੀ, ਕੋਈ ਇੱਕ ਦੋ ਚਾਰ ਕੋਈ ਗੱਡੀ ਹੈ ਆਪਣੀ ਤੇ ਲੈ ਕੇ ਦੂਰੋਂ, ਬਾਕੀ ਜ਼ਿਆਦਾ ਜਿਹੜੀ ਸੰਗਤ ਹੁੰਦੀ ਹੈ ਉਹ ਇਲਾਕੇ ਦੀ ਸੰਗਤ, ਨੇੜੇ ਨੇੜੇ ਪਿੰਡਾਂ ਵਾਲੇ, 50 ਕਿਲੋਮੀਟਰ ਦਾ ਏਰੀਆ, ਜਿੱਥੋਂ ਕਈ ਏਦਾਂ ਦੇ ਤੁਹਾਡੇ ਚ ਪਿੰਡ ਹੋਣੇ ਜਿਹੜੇ ਇੱਕ ਇੱਕ ਪਿੰਡ ਚੋਂ ਪੰਜ ਪੰਜ ਸੱਤ ਸੱਤ ਦਸ ਦਸ ਟਰਾਲੀਆਂ ਭਰ ਭਰ ਕੇ ਆਏ। ਜੇ ਅੱਜ ਪਿੰਡ ਵਿੱਚ ਨਿਗਾਹ ਮਾਰ ਲਓ ਤੇ ਇਹ ਕਹਿ ਲਓ ਵੀ 30% ਪਿੰਡ ਚ, 70% ਕਈ ਇੱਥੇ ਬੈਠੇ ਆ, ਘਰਾਂ ਨੂੰ ਜਿੰਦੇ ਲਾ ਕੇ ਵੀ ਕਈ ਆ ਜਾਂਦੇ। ਸੋ ਆਪ ਸਾਰਿਆਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਹੈ, ਸਾਰਾ ਸਾਰਾ ਦਿਨ ਕਈਆਂ ਨੇ ਖੇਤਾਂ ਚ ਕੰਮ ਕੀਤਾ ਤੇ ਦਿਨੇ ਸਾਰਾ ਦਿਨ ਕਿਸੇ ਨੇ ਡਿਊਟੀ ਕੀਤੀ, ਕੋਈ ਕੁਰਸੀ ਤੇ ਬੈਠਾ, ਕੋਈ ਦਿਹਾੜੀ ਕੀਤੀ ਕਿਸੇ ਨੇ, ਤੇ ਸਮੇਂ ਚੋਂ ਸਮਾਂ ਕੱਢ ਕੇ ਆਪਾਂ ਸਾਰੇ ਰਲ ਮਿਲ ਬਹਿੰਦੇ ਹਾਂ। ਬਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਏ ਤੇ ਜ਼ਿੰਦਗੀ ਸੁਹਾਵਣੀ ਬਣ ਜਾਏ, ਸੋਹਣੀ ਬਣ ਜਾਏ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜਾ ਬੰਦਾ ਸਾਧ ਸੰਗਤ ਵਿੱਚ ਬਹਿਣ ਲੱਗ ਪਿਆ ਕਹਿੰਦੇ ਸੋਹਣਾ ਬਣ ਗਿਆ, ਮਨ ਸੋਹਣਾ ਹੋ ਗਿਆ, ਵਿਚਾਰ ਸੋਹਣੇ ਹੋ ਗਏ, ਸੋਚ ਸੋਹਣੀ ਹੋ ਗਈ, ਕਰਮ ਸੋਹਣੇ ਹੋ ਗਏ। ਸਾਧ ਸੰਗਤ ਸਿਰਫ ਇਹਨੂੰ ਨਹੀਂ ਕਹਿੰਦੇ ਜਿਹੜੀ ਇੱਥੇ ਆਪਾਂ ਬੈਠੇ। ਜੇ ਵੀਰੋ ਆਪਾਂ ਕਹੀਏ ਵੀ ਇਹੀ ਸਾਧ ਸੰਗਤ ਹੈ, ਫਿਰ ਤੇ ਸਾਡੇ ਵਰਗੇ ਦਿਨ ਤੇ ਰਾਤ ਸਾਧ ਸੰਗਤਾਂ 'ਚ ਹੀ ਰਹਿੰਦੇ ਆ। ਸਾਡੇ ਵਰਗੇ ਜਿਹੜੇ ਬੰਦੇ ਗੁਰਦੁਆਰਿਆਂ 'ਚ ਰਹਿਣ ਵਾਲੇ ਉਹਨਾਂ ਦਾ ਤੇ ਕੰਮ ਹੀ ਸਾਧ ਸੰਗ ਹੈ, ਸਵੇਰੇ ਵੀ ਸਾਧ ਸੰਗ, ਸ਼ਾਮ ਨੂੰ ਵੀ ਸਾਧ ਸੰਗ। ਫਿਰ ਇਸ ਹਿਸਾਬ ਨਾਲ ਤੇ ਜਿੰਨੇ ਸਾਡੇ ਵਾਲਾ ਲਾਣਾ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੁੰਦੇ ਅੱਜ ਨੂੰ, ਸਮਝਦੇ ਹੋ? ਇਸ ਹਿਸਾਬ ਨਾਲ ਤੇ ਅਸੀਂ ਤੇ ਹੋਣੇ ਸੀ ਸਿਰੇ, ਅੱਜ ਤੇ ਹਵਾ 'ਚ ਹੀ ਉੱਡਦੇ ਹੁੰਦੇ। ਜਿਹੜੇ ਹਿਸਾਬ ਨਾਲ ਅਸੀਂ ਸਾਧ ਸੰਗ ਕਰਦੇ ਹਾਂ, ਸਾਡੇ ਕੰਮ ਹੀ ਸਾਧ ਸੰਗ ਕਰਨਾ ਹੈ, ਇੰਨਾ ਹੀ ਸਾਧ ਸੰਗ ਨਹੀਂ। ਵੀਰੋ ਬਿਠਾ ਲਓ ਸਾਰੀਆਂ ਬੀਬੀਆਂ ਨੂੰ, ਭੈਣਾਂ ਨੂੰ, ਭੈਣੋ ਸਾਰੀਆਂ ਹੁਣ ਉੱਠਿਓ ਨਾ, ਬਹਿ ਜਾਓ। ਪੈਰੇ ਵਾਲੇ ਵੀਰੋ ਲਾਈਨ ਤਕੜੀ ਜੀ ਬਣਾ ਕੇ ਪਿੱਛੇ ਵਾਲਿਆਂ ਨੂੰ ਪਿੱਛੇ ਬਿਠਾਈ ਜਾਇਓ, ਇੱਧਰ ਸੁਣਿਓ ਬਈ, ਹੁਣ ਧਿਆਨ ਨਾਲ ਸੁਣਿਓ। ਆਹੀ ਸਾਧ ਸੰਗਤ ਹੈ, ਜੇ ਕਹੀਏ ਵੀ ਇੱਥੇ ਹੀ ਆਹੀ ਸਾਧ ਸੰਗਤ ਹੈ, ਇੰਨਾ ਹੀ ਹੈ ਬਸ। ਫਿਰ ਪੁੱਛਣ ਵਾਲਾ ਹੋਵੇ, ਇੱਥੇ ਤੇ ਬੰਦੇ ਇਮਾਨਦਾਰ ਵੀ ਹੈ, ਸੱਚੇ ਵੀ ਹੈ, ਜ਼ਿੰਦਗੀ 'ਚ ਕਦੇ ਗਲਤੀ ਨਹੀਂ ਕੀਤੀ, ਕਿਸੇ ਦਾ ਹੱਕ ਨਹੀਂ ਖਾਧਾ, ਬੇਈਮਾਨੀ ਨਹੀਂ ਕੀਤੀ, ਠੱਗੀ ਕੋਈ ਨਹੀਂ ਮਾਰੀ, ਦੋ ਨੰਬਰ ਦਾ ਕੰਮ ਕੋਈ ਨਹੀਂ ਕੀਤਾ, ਪਰ ਸਾਧ ਸੰਗ ਵੀ ਕਦੇ ਆਇਆ ਹੀ ਨਹੀਂ, ਬੰਦਾ ਸਹੀ ਹੈ, ਘਰੇ ਰਹਿੰਦਾ। ਸਵਾਲ ਤੇ ਹੋਏਗਾ ਨਾ ਫਿਰ, ਉਹਨਾਂ ਕੰਟਰੀਆਂ ਦਾ ਕੀ ਕਰੀਏ ਜਿਹੜੀਆਂ ਕੰਟਰੀਆਂ ਰੱਬ ਨੂੰ ਹੀ ਨਹੀਂ ਮੰਨਦੀਆਂ? ਨਾਸਤਿਕ ਦੇਸ਼ ਹੈਗੇ ਕਿ ਨਹੀਂ? ਜਿਹੜੇ ਨਾਸਤਿਕ ਦੇਸ਼ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ ਕੋਈ ਲੋਕ ਬੰਦੇ ਰੱਬ ਨੂੰ ਹੀ ਨਹੀਂ ਮੰਨਦੇ, ਉੱਥੇ ਕਿਵੇਂ ਉਹ ਬੰਦੇ ਇਮਾਨਦਾਰ ਕਿਵੇਂ? ਕਿਸੇ ਦੀ ਧੀ 2 ਵਜੇ ਰਾਤ ਦੇ ਉੱਥੇ ਸੜਕ ਤੇ ਘੁੰਮਦੀ ਹੋਵੇ, ਕੋਈ ਉਹਦੇ ਵੱਲ ਬੁਰੀ ਅੱਖ ਨਾਲ ਵੇਖਦਾ ਨਹੀਂ, ਬੁਰੀ ਨਜ਼ਰ ਨਾਲ ਵੇਖਦਾ ਨਹੀਂ? ਤੂੰ ਪਰਸ ਚੌਂਕ ਦੇ ਵਿੱਚ ਰੱਖ ਜਾ, 4 ਦਿਨਾਂ ਬਾਅਦ ਚੱਕ ਲਈ, ਕੋਈ ਬੰਦਾ ਹੱਥ ਨਹੀਂ ਲਾਉਂਦਾ, ਸਾਡੇ ਸੰਗ ਸੁੱਕ ਜਾਂਦੇ ਆ। ਓਏ ਪਰਸ ਸੰਭਾਲ ਕੇ ਰੱਖਿਓ, ਓਏ ਬੱਚੇ ਸੰਭਾਲ ਕੇ ਰੱਖਿਓ, ਓਏ ਇੱਥੇ ਗਹਿਣੇ ਸੰਭਾਲ ਕੇ ਰੱਖਿਓ, ਧਾਰਮਿਕ ਸਮਾਗਮ ਹੈ, ਸਾਨੂੰ ਖਤਰਾ ਵੀ ਪਰਸ ਜੇ ਦਾਲ ਲੱਗ ਗਿਆ ਇਹਨੇ ਲੈ ਜਾਣਾ ਕੱਢ ਕੇ। ਜੇਬ ਕਤਰਿਆਂ ਤੋਂ ਬਚੋ ਜੀ, ਹਰੇਕ ਇਤਿਹਾਸਕ ਸਥਾਨ ਤੇ ਲਿਖਿਆ ਕਿ ਨਹੀਂ ਲਿਖਿਆ, ਜੇਬ ਕਤਰਿਆਂ ਤੋਂ ਬਚੋ ਜੀ। ਧਰਮ ਕੀ ਹੈ? ਚੋਰੀ ਨਾ ਕਰਨੀ, ਬੇਈਮਾਨੀ ਨਾ ਕਰਨੀ, ਠੱਗੀਆਂ ਨਾ ਮਾਰਨੀਆਂ, ਸਾਰੇ ਕੰਮ ਮਾੜੇ ਛੱਡ ਦੇਣੇ। ਜਿੱਥੇ ਇਹ ਸਾਰਾ ਕੁਝ ਪ੍ਰੈਕਟਿਸ ਹੋ ਰਿਹਾ ਉੱਥੇ ਧਰਮ ਦਿਸਦਾ ਹੈ, ਸਾਡੇ ਤੇ ਧਰਮ ਬਾਰੇ ਸੁਣਾਇਆ ਜਾਂਦਾ ਹੈ, ਵਿਖਾਇਆ ਨਹੀਂ ਜਾਂਦਾ। ਵਿਖਾਈਏ ਕੀ? ਜਿਹੜਾ ਵਿਖਾਵਾਂਗੇ ਉਹ ਤੇ ਬੜਾ ਬੁਰਾ ਹੈ। ਕੋਈ ਦੁਕਾਨਦਾਰ ਕਹੀ ਜਾਏ ਕੱਪੜਾ ਬਾਹਲਾ ਹੀ ਵਧੀਆ ਬਈ, ਕਮਾਲ ਦਾ ਹੈ, ਬਸ ਮੈਂ ਕਹਿੰਦਾ ਬਸ ਕਮਾਲ ਦਾ, ਤੇ ਤੁਸੀਂ ਕਹੋ ਵਿਖਾ, ਉਹ ਕਹੇ ਉਹ ਤੇ ਸਾਡੇ ਕੋਲ ਹੈ ਨਹੀਂ, ਅਗਲਾ ਕਵੇ ਉਹ ਤੇ ਮੇਰੇ ਕੋਲ ਹੈ ਨਹੀਂ। ਅਸੀਂ ਧਰਮ ਬਾਰੇ ਸੁਣਾ ਰਹੇ ਹਾਂ, ਧਰਮ ਐਂ ਹੁੰਦਾ, ਧਰਮ ਐਂ ਹੁੰਦਾ, ਅਗਲਾ ਕਹਿੰਦਾ ਵਿਖਾਓ, ਵਿਖਾਉਣ ਨੂੰ ਸਾਡੇ ਪੱਲੇ ਕੱਖ ਵੀ ਨਹੀਂ। ਧਰਮ ਪ੍ਰੈਕਟਿਸ ਨਹੀਂ ਹੋ ਰਿਹਾ, ਇਮਾਨਦਾਰੀ ਪ੍ਰੈਕਟਿਸ ਵਿੱਚ ਥੋੜਾ ਹੈ, ਸੱਚ ਸਾਡੀ ਜ਼ਿੰਦਗੀ ਚ ਥੋੜਾ ਹੈ, ਹਰ ਚੀਜ਼ ਵਧਾ ਚੜਾ ਕੇ ਬੈਲੈਂਸ ਥੋੜਾ ਸਾਡੀ ਜ਼ਿੰਦਗੀ। ਅਮਰੀਕਾ ਤੋਂ ਆਇਆ ਵੀਰ ਇੱਥੇ ਵਿੱਚ ਬੈਠਾ ਹੈ, ਉਹਨਾਂ ਦਾ ਉੱਥੇ ਕਹਿ ਲਓ ਤੁਸੀਂ ਵੀ ਟਰੱਕ ਸਟੋਪ ਬਣਿਆ ਤੇ ਟਰੱਕ ਸਟੋਪ ਦੇ ਕੰਮ ਕਰਨ ਵਾਲੇ ਬੱਚੇ ਨੂੰ ਪੁੱਛਿਆ ਕਿਸੇ ਨੇ ਬਾਹਰੋਂ ਆ ਕੇ ਵੀ ਟਰੱਕ ਸਟੋਪ ਆ ਜਿਹੜਾ ਟਰੱਕ ਸਟੋਪ ਹੈ ਇੱਧਰ ਸੁਣੋ ਤੁਹਾਡਾ ਹੀ ਹੈ ਤੇ ਟਰੱਕ ਸਟੋਪ ਤੇ ਕੰਮ ਕਰਨ ਵਾਲਾ ਨਿਆਣਾ ਕੀ ਕਹਿੰਦਾ? ਕਹਿੰਦਾ ਮੇਰੇ ਮੰਮੀ ਡੈਡੀ ਦਾ, ਮਤਲਬ ਇਹ ਮੇਰਾ ਦਾ। ਤੇ ਸਾਡੇ ਵਾਲੇ ਉਹ ਹੱਸਦੇ ਸੀ ਵੀ ਸਾਡੇ ਵਾਲੇ ਤੇ ਦੂਜੇ ਨੂੰ ਵੀ ਨਾਲ ਆ ਵੀ ਨਾਲ ਲੱਗਦੀ ਵੀ ਆਪਣੀ ਹੋਈ ਹੈ ਉਹ ਵੀ ਆ ਸਾਡੇ ਵਾਲੇ ਹੈਗੇ ਐਵੇਂ ਨਾ ਗੱਲ ਨਾ ਬਾਤ ਬਣਾ ਬਣਾ ਕੇ ਕੋਲੋ ਹੀ ਉੱਥੇ ਉਹ ਕਹਿੰਦੇ ਮੰਮੀ ਡੈਡੀ ਦਾ ਇਹਨਾਂ ਨੇ ਮਿਹਨਤ ਕਰਕੇ ਬਣਾਇਆ ਮੈਂ ਆਪਣਾ ਬਣਾਉਣਾ ਇਹ ਇਹਨਾਂ ਦਾ ਅਸੀਂ ਆਪਣਾ ਬਣਾਵਾਂਗੇ। 1500-1500 ਏਕੜ ਜ਼ਮੀਨ ਬਦਾਮਾਂ ਦੀਆਂ ਖੇਤੀਆਂ ਕਰਨ ਵਾਲੇ ਬੰਦਿਆਂ ਦੇ ਬੱਚੇ ਕਹਿੰਦੇ ਆ ਆਪਣਾ ਖਾਓ ਪੀਓ ਦਾਨ ਕਰ ਦਿਓ ਭਾਵੇਂ ਸਾਰਾ ਹੀ ਅਸੀਂ ਆਪਣੀ ਜ਼ਿੰਦਗੀ ਚ ਆਪ ਬਣਾਵਾਂਗੇ ਸਾਨੂੰ ਨਿਕੰਮੇ ਨਾ ਬਣਾਈ ਮੇਰੇ ਬਾਪੂ ਮੇਰੇ ਨਾਂ ਨਾ ਕਰਾ ਦੇ ਕਿਤੇ ਆਪਣਾ ਕਮਾਵਾਂਗੇ ਆਪਣਾ ਖਾਵਾਂਗੇ ਆਪਣੀਆਂ ਲੱਤਾਂ ਤੇ ਭਾਰ ਪੈਣ ਦੇ ਇਹ ਤੇਰਾ ਮੇਰਾ ਆਪਣਾ ਹੋਇਆ ਮੈਂ ਆਪਣਾ ਬਣਾਉਣਾ। ਤੇ ਕਮਾਲ ਦੀ ਗੱਲ ਇਹ ਹੈ ਬਾਹਰਲੇ ਬੰਦੇ ਕਈ ਆਪਣੇ ਬੱਚਿਆਂ ਨੂੰ ਪ੍ਰੋਪਰਟੀਆਂ ਦਿੰਦੇ ਹੀ ਨਹੀਂ ਕਹਿੰਦੇ ਆਪੇ ਪੈਰਾਂ ਤੇ ਖੜੇ ਹੋਵੋ। ਹੁਣ ਨਿਆਣੇ ਨੂੰ ਜਦੋਂ ਤੇਰੇ 50 ਕਿੱਲੇ ਦੇਖਦੇ ਅਗਲਾ ਕਿਉਂ ਪੜੂ ਅਗਲਾ ਕਹਿੰਦਾ 50 ਕਿੱਲਿਆਂ ਦਾ ਤੇ ਠੇਕਾ ਹੀ 25 ਲੱਖ ਆ ਜਾਂਦਾ ਸਾਲ ਦਾ ਬਣ ਗਿਆ 2 ਲੱਖ ਮਹੀਨੇ ਦਾ 2 ਲੱਖ ਤੇ ਮੈਨੂੰ ਕੀ ਲੋੜ ਪਈ ਹੈ ਫਿਰ ਨਿਕੰਮਾ ਹੋ ਜਾਂਦਾ ਨਿਆਣਾ। ਕੋਈ ਕੋਈ ਹੁੰਦਾ ਜਿਹੜਾ ਇਹਨੂੰ ਜ਼ਿੰਮੇਵਾਰੀ ਸਮਝ ਲਵੇ ਨਹੀਂ ਤੇ ਕਿੱਥੇ ਅੱਜ ਕੱਲ ਆਪਾਂ ਵੇਖਦੇ ਹਾਂ ਪਿਆਰਿਓ ਸਾਡੇ ਚ ਹੋੜ ਲੱਗੀ ਹੁੰਦੀ ਹੈ ਪੈਰਾਂ ਦੇ ਖੜੇ ਹੋਣ ਦੇ ਜਰਾ ਉਡਾਰੀ ਮਾਰਨ ਦੇ ਦੇ ਆ ਜਿਹੜਾ ਘਰ ਬਣਾਉਣਾ ਨਾ ਕੈਨੇਡਾ ਚ ਕਈਆਂ ਨਿਆਣਿਆਂ ਨੂੰ ਖੁੱਲ ਦੇ ਦਿੱਤੀ ਕਹਿੰਦੇ ਉੱਡ ਜਾਓ ਪੜ ਲੈ ਕੁੜੀਆਂ ਪੜ ਗਈਆਂ ਮੁੰਡੇ ਪੜ ਗਏ ਕਈਆਂ ਦੇ 4 ਸਾਲ ਪਹਿਲਾਂ ਕੈਨੇਡਾ ਗਏ ਹੈ ਅੱਜ ਅਗਲੇ ਆਪਣੇ ਘਰ ਬਣਾ ਕੇ ਬੈਠੇ ਆ ਤੇਰੇ ਨਾਲੋਂ ਵਧੀਆ ਮੜ ਜਾ ਖੁੱਲ ਤੇ ਦੇ ਹੋ ਸਕਦਾ ਕਿਤੇ ਦੀ ਕਿਤੇ ਜਾਵੇ ਹਾਂ ਰਿਸਕ ਜ਼ਰੂਰ ਹੈ ਵਿਗੜ ਵੀ ਸਕਦਾ ਤੇ ਕਮਾਲ ਵੀ ਕਰ ਸਕਦਾ ਰਿਸਕ ਵੀ ਹੈ। ਹੁਣ ਜਿਹੜੇ ਬੰਦੇ ਕਬੂਤਰ ਜੇ ਛੱਡ ਦਿੰਦੇ ਆ ਰਿਸਕ ਤੇ ਹੁੰਦਾ ਹੀ ਹੈ ਕਈ ਉੱਡੀ ਜਾਂਦੇ ਆ ਤੇ ਕਈ ਲੈ ਵੀ ਆਉਂਦੇ ਕਈਆਂ ਨੂੰ ਰਿਸਕ ਤੇ ਲੈਣਾ ਹੀ ਪੈਂਦਾ ਵੇਖੋ ਤੇ ਸਹੀ ਤਜਰਬਾ ਕਰਕੇ ਕੈਦ ਤੇ ਨਾ ਕਰੋ ਜਰਾ ਖੋਲ ਕੇ ਵੇਖ ਤਾਂ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਇਮਾਨਦਾਰੀ ਸੱਚਾਈ ਖੜਨਾ ਸਿਖਾਇਆ ਜਾਂਦਾ ਸਿੱਖ ਲੈਂਦਾ ਬੰਦਾ। ਸਾਡੇ ਵਿੱਚ ਇੱਥੇ ਜੇ ਤੁਸੀਂ ਵੇਖਿਓ ਸੁਣੋ ਇੱਥੇ ਇੱਕ ਗਰੀਬ ਨੂੰ ਦੂਜਾ ਬੰਦਾ ਕੁੱਟ ਰਿਹਾ ਮੁੱਕੀਆਂ ਮਾਰ ਰਿਹਾ ਹੁੰਦਾ ਡਾਂਗਾ ਚੱਕ ਕੇ ਤੇ ਸਾਡੇ ਵਾਲੇ ਕੰਮ ਕੀ ਕਰਦੇ ਪਹਿਲਾ ਕੰਮ ਕੀ ਕਰਨਗੇ ਫੋਨ ਕੱਢਣਗੇ ਵੀਡੀਓ ਬਣਾਉਣਗੇ ਉਹਦੇ ਹੱਕ ਚ ਨਹੀਂ ਖੜਦੇ ਬੋਲਦੇ ਨਹੀਂ। ਵੱਡਾ ਬੰਦਾ ਛੋਟੇ ਬੰਦੇ ਨਾਲ ਧੱਕਾ ਕਰਦਾ ਉਹਦੇ ਨਾਲ ਆਵਾਜ਼ ਨਹੀਂ ਉਠਾਉਂਦਾ ਅਗਲਾ ਬੋਲਦਾ ਨਹੀਂ। ਤੇ ਬਾਹਰਲਿਆਂ ਦੇਸ਼ਾਂ ਵਿੱਚ ਤੁਸੀਂ ਕਿਸੇ ਬੰਦੇ ਨੂੰ ਥੱਪੜ ਮਾਰ ਕੇ ਵੇਖਿਓ ਉਹਦੀ ਪੁਲਿਸ ਨੂੰ ਸੱਦ ਲੈਣਗੇ ਐਂ ਖੜ ਜਾਣਗੇ ਨਿੱਕੇ ਨਿੱਕੇ ਨਿਆਣੇ ਉਹਨਾਂ ਦੇ ਜੰਮੇ ਹਾਂ ਬਈ ਐਂ ਕਿਵੇਂ ਹੱਥ ਲਾਤਾ ਤੂੰ ਹੱਕ ਚ ਖੜਦੇ ਐ ਮਰ ਕੇ ਸੁਣ ਸੁਣ ਕੇ ਬੁੜੇ ਹੋ ਗਏ ਅਸੀਂ ਸਾਹਿਬਜ਼ਾਦੇ ਐਂ ਖੜੇ ਸੀ ਸਿੱਖ ਐਂ ਖੜਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਐਂ ਖੜਦੇ ਸੀ ਸੁਣ ਸੁਣ ਸੁਣਿਆ ਅਸੀਂ ਪਰ ਲਾਗੂ ਸਾਡੀ ਜ਼ਿੰਦਗੀ ਵਿੱਚ ਹੈ। ਮੇਰਾ ਸਵਾਲ ਹੈ ਇਹ ਉਹਨਾਂ ਲੋਕਾਂ ਚ ਇਮਾਨਦਾਰੀ ਕਿੱਥੋਂ ਆਈ ਜਿਹੜੇ ਰੱਬ ਨੂੰ ਨਹੀਂ ਮੰਨਦੇ ਕੋਈ ਸਾਧ ਸੰਗਾਂ ਨਹੀਂ ਹੁੰਦੀਆਂ ਆਪਣੇ ਵਾਂਗੂ ਕੋਈ ਮੰਦਰਾਂ ਚ ਟੱਲੀਆਂ ਨਹੀਂ ਵੱਜਦੀਆਂ ਕੋਈ ਗੁਰਦੁਆਰੇ ਚ ਬਾਂਗਾਂ ਹੈ ਨਹੀਂ ਗੁਰਦੁਆਰਿਆਂ ਦੇ ਵਿੱਚ ਕੋਈ ਜਕਾਰੇ ਨਹੀਂ ਛੱਡੇ ਜਾ ਰਹੇ ਕੋਈ ਮਸਜਿਦਾਂ ਵਿੱਚ ਬਾਂਗਾਂ ਨਹੀਂ ਦਿੱਤੀਆਂ ਜਾ ਰਹੀਆਂ ਕੁਛ ਵੀ ਨਹੀਂ ਰੱਬ ਨੂੰ ਹੀ ਨਹੀਂ ਮੰਨਦੇ ਕੋਈ ਧਾਰਮਿਕ ਸਥਾਨ ਹੈ ਹੀ ਨਹੀਂ ਪਰ ਸਾਰੇ ਗੁਣ ਜਿਹੜੇ ਚਾਹੀਦੇ ਆ ਜਿਹੜੇ ਤੁਹਾਨੂੰ ਦੱਸ ਰਹੇ ਆ ਇਹ ਹੈ ਉਹਨਾਂ ਚ ਆ ਹੋਵੇ ਆ ਹੋਵੇ ਆਹ ਗੁਣ ਹੋਣ ਆਹ ਗੁਣ ਹੋਣ ਗੁਣ ਸਾਰੇ ਹੈਗੇ ਆ ਫਿਰ ਕਾਰਨ ਕੀ ਆ ਉਹਨਾਂ ਨੇ ਕਿੱਥੋਂ ਸਿੱਖ ਲਏ ਸਾਧ ਸੰਗਤ ਤੇ ਕੀਤੀ ਨਹੀਂ ਫਿਰ ਸਾਧ ਸੰਗਤ ਹੈ ਕੀ ਜਿਹੜਾ ਸਵਾਲ ਹੈ ਸਾਧ ਸੰਗਤ ਹੈ ਕੀ ਇਮਾਨਦਾਰੀ ਹੈ ਜੇ ਜ਼ਿੰਦਗੀ ਦੇ ਵਿੱਚ ਦੋ ਨਾਲ ਰਿਸ਼ਤਾ ਬਣਿਆ ਤੇ ਦੋ ਨਾਲ ਹੈ ਸਾਰੀ ਦੁਨੀਆਂ ਨੂੰ ਪਤਾ, ਚਾਰ ਨਾਲ ਬਣਿਆ ਚਾਰ ਨਾਲ ਹੈ, ਸਾਡੇ ਇੱਥੇ ਚਾਲੀ ਚਾਲੀ ਨਾਲ ਬਣਾਈ ਫਿਰਦੇ ਆ ਕਹਿੰਦੇ ਇੱਕ ਨਾਲ ਹੈ, ਝੂਠੇ ਹੈ, ਜਾਣਦੇ ਨੀ ਆਪਣੇ ਯਾਰਾਂ ਬੇਲੀਆਂ ਨੂੰ ਮਿੱਤਰਾਂ ਦੋਸਤਾਂ ਨੂੰ ਜਾਣਦੇ ਨੀ, ਮੂੰਹ ਚੌੜਾ ਕਰਕੇ ਨਾ ਐ ਜਦੋਂ ਮੇਰੇ ਨਾਲ ਕਈ ਬੰਦੇ ਗੱਲ ਕਰਨਗੇ, ਬਾਹਰਲੇ ਦੇਸ਼ਾਂ ਦੀ ਭਾਈ ਸਾਹਿਬ ਗੱਲ ਕਰਦੇ ਹੋ, ਬਾਹਰਲੇ ਦੇਸ਼ਾਂ ਦੇ ਵਿੱਚ ਤੇ ਫਿਰ ਏਦਾਂ ਵੀ ਹੈ, ਉਹਨਾਂ ਦੇ ਦੋ ਵਿਆਹ ਹੋਏ ਆ ਤਿੰਨ ਹੋਏ ਆ, ਮੈਂ ਕਿਹਾ ਤੈਨੂੰ ਨੀ ਪਤਾ ਆਪਣੇ ਆਲੇ ਦੁਆਲੇ ਯਾਰਾਂ ਬੇਲੀਆਂ ਮਿੱਤਰਾਂ ਦਾ, ਜ਼ਿੰਦਗੀ ਵਿੱਚ ਤਿੰਨ ਤਿੰਨ ਥਾਂ ਤੇ ਚਾਰ ਚਾਰ ਥਾਂ ਤੇ ਇੱਕ ਟਾਈਮ ਤੇ ਚਾਰ ਚਾਰ ਨਾਲ ਗੱਲਾਂ ਕਰਦਾ ਤੇ ਦੱਸਦਾ ਇੱਕ ਨਾਲ ਹੈ, ਅਗਲੇ ਜੇ ਤਿੰਨ ਨਾਲ ਹੈ ਤੇ ਦੱਸਦੇ ਵੀ ਤਿੰਨ ਨਾਲ, ਝੂਠਦੇ ਨਹੀਂ, ਧੋਖਾ ਦੇ ਨਹੀਂ, ਖੁੱਲ ਕੇ ਕਹਿ ਦਿੰਦੇ ਆ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਦਸ ਸਾਲ ਹੋ ਗਏ ਸਾਡੀ ਨਹੀਂ ਬਣ ਸਕਦੀ, ਉਹ ਵੀ ਕਹਿੰਦੀ ਹੈ ਠੀਕ ਹੈ ਜੀ ਤੇਰੀ ਮਰਜ਼ੀ ਹੈ, ਸੱਚ ਹੈ ਪਰ ਸਾਡੇ ਵਾਲੇ ਸਾਈਆਂ ਕਿਤੇ ਵਧਾਈਆਂ ਕਿਤੇ, ਦਿਨੇ ਹੋਰ ਰਾਤ ਹੋਰ ਬੇਈਮਾਨੀ, ਇਹਨੂੰ ਕਹਿੰਦੇ ਕਮੀਨਗੀ, ਇਹਨੂੰ ਕਹਿੰਦੇ ਧੋਖਾ, ਇਹਨੂੰ ਗੁਰੂ ਸਾਹਿਬ ਕਹਿੰਦੇ ਹੋ ਦਿਲੋਂ ਮੁਹੱਬਤ ਜਿਨ ਸਹੀ, ਦਿਲੋਂ ਜਦੋਂ ਬਾਹਰ ਕਹਿੰਦੇ ਧੁਰ ਧੁਰ ਕੀ ਬਾਣੀ ਆਈ, ਉਹ ਮੇਰੇ ਅੰਦਰੋਂ ਐ ਗੱਲ, ਹਰ ਗੱਲ ਤੇਰੇ ਅੰਦਰੋਂ ਹੋਣੀ ਚਾਹੀਦੀ ਹੈ, ਸਿਰੇ ਤੋਂ ਦਿਲੋਂ, ਧੋਖਿਆਂ ਬੇਈਮਾਨੀਆਂ ਠੱਗੀਆਂ ਵਾਲਾ ਕੰਮ ਨਹੀਂ, ਸੱਚ, ਸਾਡੇ ਕਲਚਰ ਨੇ ਸਾਨੂੰ ਏਦਾਂ ਦਾ ਬਣਾ ਦਿੱਤਾ, ਧੋਖਾ ਦੇਈ ਬੇਈਮਾਨੀ ਦੇਈ, ਵਖਾਵੀ ਹੋਰ ਕਰੀ ਹੋਰ, ਵਖਾਣਾ ਹੋਰ ਕਰਨਾ ਹੋਰ, ਕਿੰਨੇ ਰਿਸ਼ਤੇ ਦੱਬੇ ਗਏ, ਕਿੰਨਾ ਬੁਰਾ ਹਾਲ ਹੋ ਗਿਆ ਸਾਡੇ ਸਮਾਜ ਦਾ, ਲੁਕਾਉਂਦਿਆਂ ਨੇ ਲੁਕਾਉਂਦਿਆਂ ਨੇ ਲੁਕਾਉਂਦਿਆਂ ਨੇ ਜ਼ਿੰਦਗੀ ਗਾਲ ਲਈ, ਬੰਦਾ ਆਪਣੇ ਰਿਸ਼ਤੇ ਲੁਕਾਉਂਦਾ ਲੁਕਾਉਂਦਾ, ਤਰੱਕੀ ਉਹਨੇ ਕੀ ਕਰਨੀ ਹੈ ਯਾਰ, ਬੰਦੇ ਦਾ ਦਿਮਾਗ ਤੇ ਇੱਕੋ ਹੀ ਹੈ, ਜਿਹੜੇ ਫੈਕਟਰੀਆਂ ਕਿਵੇਂ ਲਾਉਣੀਆਂ, ਜਹਾਜ਼ ਕਿੱਦਾਂ ਬਣਾਉਣੇ ਆ, ਟਰੈਕਟਰ ਕਿੱਦਾਂ ਬਣਾਉਣੇ ਆ, ਮੋਬਾਈਲ ਕਿੱਦਾਂ ਕਾਢਾਂ ਕੱਢਣੀਆਂ, ਉਹ ਬੰਦੇ ਦਾ ਦਿਮਾਗ ਤੇ ਆਪਣੇ ਰਿਸ਼ਤੇ ਤੇ ਲੱਗਿਆ ਹੋਇਆ, ਉਹਦਾ ਜ਼ੋਰ ਤੇ ਸਾਰਾ ਚੋਰੀ ਜਿਹੜੀ ਕਰਦੇ ਆ ਉਹਦੇ ਤੇ ਲੱਗਿਆ ਹੋਇਆ ਬਚਾਉਣ ਦੇ, ਉਹਨੇ ਡਿਵੈਲਪਮੈਂਟ ਕੀ ਕਰਨੀ ਸੀ। ਮੈਂ ਫਿਰ ਦੁਬਾਰਾ ਕਹਿ ਰਿਹਾ ਗੱਲ ਸੁਣੋ, ਦਿਮਾਗ ਇੱਕੋ ਹੀ ਹੈ, ਜਿੰਨਾ ਜ਼ੋਰ ਲਾਉਣਾ ਸੀ ਕੁਝ ਨਵੀਆਂ ਕਾਢਾਂ ਕੱਢਣ ਤੇ, ਉਹ ਤੇ ਪੁਰਾਣੀਆਂ ਜਿਹੜੇ ਕਾਂਡ ਕਰੇ ਨੇ ਉਹਨਾਂ ਨੂੰ ਲੁਕਾਉਣ ਤੇ ਲੱਗ ਜਾਂਦਾ ਜ਼ੋਰ ਸਾਰਾ, ਦਿਮਾਗ ਦਾ, ਦਿਮਾਗ ਤੇ ਇੱਕੋ ਹੀ ਹੈ, ਕਾਢਾਂ ਇਹਨੇ ਕੀ ਕਰਨੀਆਂ ਨੇ ਤੇ ਆਪਣੇ ਕਾਂਡ ਲੁਕਾਉਂਦਾ ਫਿਰਦਾ, ਪਰਦੇ ਪਾਉਣ ਤੇ ਜ਼ੋਰ ਲੱਗਦਾ, ਲੁਕੋ ਕਿਵੇਂ ਰੱਖਣਾ, ਪਰਦਾ ਕਿਵੇਂ ਰੱਖਣਾ, ਦੂਜੇ ਥਾਂ ਤੇ ਦੱਸਣਾ ਕਿੱਦਾਂ, ਆਹ ਸਮਾਜ ਹੈ ਸਾਡਾ, ਆਹ ਧੋਖੇ ਬੇਈਮਾਨੀਆਂ, ਉੱਤੋਂ ਹੋਰ ਵਿੱਚੋਂ ਹੋਰ। ਮੈਨੂੰ ਛੇਤੀ ਛੇਤੀ ਅੰਮ੍ਰਿਤ ਛਕਾ ਦਿਓ ਜੀ ਸਾਡੇ ਕੋਲ ਆਇਆ, ਮੈਂ ਕਿਹਾ ਹੋਇਆ ਕੀ ਹੈ, ਮੈਂ ਤੇ ਤੈਨੂੰ ਇੰਨੇ ਚਿਰ ਦਾ ਕਹਿਣਾ ਵੀ ਅੰਮ੍ਰਿਤ ਛਕ ਲੈ। ਕਹਿੰਦਾ ਜੀ ਐਸ ਜੀ ਪੀ ਸੀ ਦੀ ਇਲੈਕਸ਼ਨ ਆ ਰਹੀ ਹੈ, ਮੈਂ ਕਿਹਾ ਫੇਰ, ਕਹਿੰਦਾ ਲੱਗਦਾ ਟਿਕਟ ਮਿਲੂ ਐਤਕੀ, ਮੈਂ ਕਿਹਾ ਫੇਰ, ਕਹਿੰਦੇ ਅੰਮ੍ਰਿਤਧਾਰੀਆਂ ਨੂੰ ਦੇਣਗੇ ਤਾਂ ਕਰਕੇ ਛਕਾਓ, ਲਸ਼ਾ ਕਲੋ ਅੰਮ੍ਰਿਤ, ਖੜੇ ਕਿੱਥੇ ਹੈ ਬੰਦੇ, ਸਿਖਾਇਆ ਕੀ ਜਾ ਰਿਹਾ। ਮੈਂ ਜਿੱਡਾ ਮਰਜ਼ੀ ਮਾੜਾ ਹੋਵਾਂ, ਆ ਮਾੜਾ ਜਿਹਾ ਤੂੰ ਮੇਰੇ ਗੱਲ ਕਹਿ ਦੇ, ਆ ਮੇਰਾ ਚੋਲਾ ਜਿਹਾ ਵੇਖੋ, ਕੰਮ ਜਿੰਨੇ ਮਰਜ਼ੀ ਮਾੜੇ ਕਰਾਂ, ਕਿਸੇ ਦੀ ਧੀ ਭੈਣ ਨੂੰ ਹੱਥ ਲਾ ਦਿੱਤਾ, ਕਿਸੇ ਨੂੰ ਛੇੜ ਦਿੱਤਾ ਤੇ ਉਹਦੇ ਭਰਾ ਨੇ ਫੜ ਕੇ ਇੱਥੋਂ ਗੁਲਾਮੇ ਤੋਂ ਇੱਥੇ ਫੜ ਕੇ ਚੋਲਾ ਪਾੜਤਾ ਨਾ, ਹਾਏ ਧਰਮ ਦੀ ਬੇਅਦਬੀ ਹੋ ਗਈ। ਐ ਨੀ ਵੇਖਣਾ ਵੀ ਚੋਲਾ ਪਾਇਆ ਕਿੰਨੇ ਸੀ, ਅਗਲੇ ਨੇ ਮੇਰਾ ਗਾਤਰਾ ਫੜ ਕੇ ਇੱਥੋਂ ਫੜ ਕੇ ਖਿੱਚ ਕੇ ਪਰੇ ਮਾਰਿਆ, ਜਿਹੜੀ ਚੀਜ਼ ਅਗਲੇ ਦੇ ਹੱਥ ਆਈ, ਗਾਤਰਾ ਹੱਥ ਆਇਆ, ਚੋਲਾ ਹੱਥ ਆਇਆ, ਆ ਗਾਲ ਵਾਲਾ ਹੱਥ ਆਇਆ, ਅਗਲੇ ਨੇ ਖਿੱਚ ਲਿਆ ਤੇ ਮੇਰੇ ਵਰਗਾ ਚੀਕਾਂ ਮਾਰ ਕੇ ਸਾਰੇ ਪੰਥ ਨੂੰ ਇਕੱਠਾ ਕਰ ਲੈਂਦਾ, ਓਏ ਮੇਰੇ ਤੁਕਾਰਾਂ ਦੀ ਬੇਅਦਬੀ, ਮੇਰਾ ਚੋਲਾ ਬਾਣਾ, ਤੈਨੂੰ ਬਾਣੇ ਦਾ ਨਹੀਂ ਪਤਾ ਬਾਣਾ ਕਹਿ ਕੀ ਸੀ, ਫਿਰ ਕਿਉਂ ਨੀ ਕਹਿੰਦਾ ਮੇਰੀ ਬੇਅਦਬੀ ਹੈ, ਧਰਮ ਦੀ ਬੇਅਦਬੀ ਹੋ ਗਈ। ਬੰਦਾ ਕਦੋਂ ਧਰਮ ਬਣ ਜਾਂਦਾ ਇਹ ਨਹੀਂ ਸਮਝ ਆਉਂਦੀ। ਅੱਜ ਇੱਕ ਬੰਦਾ ਬੰਦਾ ਸੀ, ਦੁਨੀਆ ਭਰ ਦੇ ਮਾੜੇ ਕੰਮ ਕਰਦਾ, ਦੁਨੀਆ ਭਰ ਦੀਆਂ ਗਲਤੀਆਂ ਕਰਦਾ, ਉਹ ਬੰਦਾ ਜਿੱਦਣ ਧਰਮੀ ਬਣ ਗਿਆ ਉਹ ਆਪਣੇ ਆਪ ਨੂੰ ਧਰਮ ਸਮਝਦਾ ਹੈ। ਉਸ ਬੰਦੇ ਦੀ ਬੇਅਦਬੀ ਕਿਉਂ ਕਿਉਂ ਕਹੂਗਾ? ਧਰਮ ਦੀ ਬੇਅਦਬੀ। ਬੰਦਾ ਧਰਮ ਬਣ ਜਾਂਦਾ ਸਿੱਧਾ ਹੀ ਧਰਮ, ਐ ਲੱਗਦਾ ਬੰਦਾ ਹੀ ਧਰਮ ਹੈ। ਆ ਪਹਿਰਾਵਾ ਪਾ ਲਿਆ ਧਰਮ, ਜਿਹਨੇ ਉਹ ਤਿਲਕ ਲਾ ਲਿਆ ਮੈਂ ਧਰਮ ਹੀ ਬਣ ਗਿਆ। ਬਸ ਹੁਣ ਮੈਂ ਟੋਪੀ ਰੱਖ ਕੇ ਮੁਸਲਮਾਨਾਂ ਵਾਲੀ, ਮੈਂ ਉੱਥੇ ਕੱਟਵੀਂ ਦਾੜੀ ਰੱਖ ਕੇ ਮੁੱਛਾਂ ਕੱਟ ਲਈਆਂ, ਮੈਂ ਹੀ ਧਰਮ ਬਣ ਗਿਆ। ਬਸ ਐ ਨਹੀਂ, ਮੁੜ ਕੇ ਫਿਰ ਤੂੰ ਮੈਨੂੰ ਹੱਥ ਲਾਏਗਾ, ਮੇਰੀ ਪੱਗ ਨੂੰ ਹੱਥ ਲਾਏਗਾ, ਇਹ ਮੇਰੀ ਪੱਗ ਨਹੀਂ ਬਾਜਾਂ ਵਾਲੇ ਦੀ ਪੱਗ ਹੈ। ਹੱਦ ਹੋ ਗਈ ਬੰਦੇ, ਸਾਡੇ ਬੰਦੇ ਮਾਫ ਕਰਨਾ ਜੀ, ਬਹੁਤ ਬੰਦੇ ਬਚਣ ਵਾਸਤੇ ਪੱਗਾਂ ਦੇ ਓਹਲੇ ਲੁਕ ਜਾਂਦੇ, ਬਚਣ ਵਾਸਤੇ ਚੋਲਿਆਂ ਦੇ ਓਹਲੇ ਲੁਕ ਜਾਂਦੇ, ਬਚਣ ਵਾਸਤੇ ਕਕਾਰਾਂ ਦੇ ਓਹਲੇ ਲੁਕ ਜਾਂਦੇ ਹੈ, ਬਚਣ ਵਾਸਤੇ ਧਰਮ ਦੇ ਓਹਲੇ ਲੁਕ ਜਾਂਦੇ ਹੈ। ਦੱਸੋ ਸੱਚ ਹੈ ਕਿ ਝੂਠ ਹੈ? ਬੋਲੋ ਬਈ, ਦੱਸੋ ਸੱਚ ਹੈ ਕਿ ਝੂਠ ਹੈ? ਧਰਮ ਦੇ ਓਹਲੇ ਲੁਕਦੇ ਆ, ਆੜ ਲੈਂਦੇ ਆ ਲੋਕ ਧਰਮ ਦੇ ਆਪਣੇ ਝੂਠ ਛੁਪਾਉਣ ਵਾਸਤੇ, ਆਪਣੀਆਂ ਗਲਤੀਆਂ ਛੁਪਾਉਣ ਵਾਸਤੇ। ਇੱਥੇ ਮੇਰੇ ਨਾਲ ਬੰਦੇ ਗੱਲਾਂ, ਸੋਸ਼ਲ ਵੈਲਿਊਜ ਕੀ ਨੇ ਜੀ? ਸੋਸ਼ਲ ਵੈਲਿਊਜ ਸਾਡੀ ਜਿਹੜੀਆਂ, ਸਾਡਾ ਜਿਹੜਾ ਕਲਚਰ ਕਿੱਧਰ ਜਾਊ? ਤੁਸੀਂ ਬਾਹਰ ਦੀ ਗੱਲ ਕਰਦੇ, ਮੈਂ ਕਿਹੜੇ ਕਲਚਰ ਦੀਆਂ ਗੱਲਾਂ? ਅੱਜ ਜੋ ਸਾਡਾ ਮਾਹੌਲ ਹੈ ਪਿੰਡਾਂ ਦਾ, ਅੱਜ ਜੋ ਸਾਡਾ ਹਾਲ ਹੈ, ਦੱਸਣਾ ਹੋਰ ਕਰਨਾ ਹੋਰ, ਕਿਹੜੇ ਕਲਚਰ ਦੀਆਂ ਗੱਲਾਂ ਕਰਦਾ? ਕਿਹੜੀ ਘਰ ਵਾਲੀ ਨਾਲ ਧੋਖਾ ਨਹੀਂ ਹੋ ਰਿਹਾ ਅੱਜ? ਕਿਹੜੇ ਬੰਦੇ ਨਾਲ ਧੋਖਾ ਨਹੀਂ ਹੋ ਰਿਹਾ? ਕਿਹੜੇ ਪੁੱਤ ਨਾਲ ਧੋਖਾ ਨਹੀਂ ਹੋ ਰਿਹਾ? ਕਿਹੜੀ ਕਿਹੜੀਆਂ ਵੈਲਿਊਜ ਰਹਿ ਗਈਆਂ ਦੇ ਰਹੀਆਂ? ਕਿਹੜੀਆਂ ਗੱਲਾਂ ਰਹਿ ਗਈਆਂ? ਉਹਦੇ ਨਾਲੋਂ ਚੰਗਾ ਸੀ ਬੰਦਾ ਸੱਚ ਤੇ ਬੋਲਦਾ ਵੀ ਹਾਂ ਮੈਂ ਗਲਤੀ ਕੀਤੀ ਹੈ, ਮੰਨ ਤੇ ਲੈਂਦਾ। ਕਹਿੰਦੇ ਈਸਾ ਜੀ ਨੂੰ ਲੱਗੇ ਨਾ, ਜਦੋਂ ਜੀਸਸ ਨੂੰ ਏਦਾਂ ਜਦੋਂ ਟੰਗ ਲਿਆ ਨਾ, ਕਹਿੰਦੇ ਲੈ ਬਈ ਖਾਤਮਾ ਲੱਗਾ ਹੋਣ, ਪੱਥਰ ਲੱਗੋ ਪੱਥਰ ਮਾਰੋ। ਤੇ ਉਹਨੇ ਇੱਕ ਆਵਾਜ਼ ਦਿੱਤੀ, ਕਹਿੰਦਾ ਉਹ ਪੱਥਰ ਮੈਨੂੰ ਮਾਰਿਓ, ਚੱਕੋ ਵੱਟਾ ਤੇ ਮਾਰੋ ਮੇਰੇ, ਉਹ ਮਾਰਿਓ ਜਿਹਨੇ ਕਦੇ ਜ਼ਿੰਦਗੀ ਵਿੱਚ ਗੁਨਾਹ ਨਾ ਕੀਤਾ ਹੋਵੇ, ਮਾਰੋ ਪੱਥਰ। ਪਰ ਜਿਹਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਗੁਨਾਹ ਨਾ ਕੀਤਾ ਹੋਵੇ, ਕੌਣ ਚੱਕੇ ਪੱਥਰ? ਆਪਾਂ ਸੋਚ ਲਓ, ਮਾਰੋ ਝਾਤੀ ਆਪਣੇ ਮਨਾਂ ਚ। ਪਰ ਜਿੱਦਣ ਕੋਈ ਸਾਡੇ ਧੱਕੇ ਚੜ ਜਾਂਦਾ ਨਾ, ਕੋਈ ਮੁੰਡਾ ਕੋਈ ਕੁੜੀ ਕੋਈ ਕੋਈ ਕਿਸੇ ਤਰ੍ਹਾਂ ਦਾ, ਫਿਰ ਐ ਕੁੱਟਦੇ ਆ ਜਿਵੇਂ ਸਾਡੇ ਵਰਗਾ ਬੰਦਾ ਧਰਮ। ਤੇ ਮੈਂ ਤੇ ਕਈ ਵਾਰੀ ਹੱਸਦਾ ਹੁੰਦਾ, ਮੈਂ ਤੇ ਮੈਨੂੰ ਤੇ ਐਂ ਲੱਗਦਾ ਹੁੰਦਾ ਇਹ ਗੁੱਸਾ ਕੱਢਦਾ ਵੀ ਤੂੰ ਤੇ ਇੱਥੇ ਆ ਗਿਆ ਮੈਂ ਰਹਿ ਗਿਆ, ਮੈਨੂੰ ਲੱਗਦਾ ਆਪਣੀ ਉਹ ਗੁੱਸਾ ਹੀ ਭੜਾਸ ਕੱਢਦਾ ਬੰਦਾ ਕੁੱਟ ਕੁੱਟ। ਇੱਥੇ ਖੜੇ ਆ ਅਸੀਂ, ਪਰ ਸਾਡੇ ਗੁਰੂ ਸਾਹਿਬ ਕਹਿੰਦੇ ਆ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ, ਬੋਲਿਆ ਬੋਲਿਆ ਕਰੋ ਬਈ ਸਿੰਘੋ, ਜਿਨ ਮਨ ਹੋਰ ਮੁੱਖ ਹੋ ਸੇ ਕਾਂਡੇ ਕੱਚਿਆ। ਤਾਂ ਕਰਕੇ ਸਾਨੂੰ ਇਹਨਾਂ ਨੁਕਤਿਆਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ। ਹੁਣ ਮੈਂ ਮੁੜ ਕੇ ਲਿਆਇਆ ਜੀ ਉੱਥੇ ਹੀ ਸਾਧ ਸੰਗਤ ਫਿਰ ਕੀ ਹੋਈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਤੇ ਸਾਧ ਸੰਗ ਇਹਨੂੰ ਹੀ ਹੈ। ਫਿਰ ਅਗਲਾ ਸਵਾਲ ਇਹ ਹੈ ਵੀ ਜੇ ਇਹ ਸਾਧ ਸੰਗ ਹੈ ਫਿਰ ਸਾਡੇ ਵਰਗੇ ਬੰਦੇ ਤੇ ਫਿਰ ਇੱਕ ਨੰਬਰ ਤੇ ਚਾਹੀਦੇ ਸੀ, ਸਵੇਰੇ ਵੀ ਸਾਧ ਸੰਗ ਸ਼ਾਮ ਵੀ ਸਾਧ ਸੰਗ। ਪਿੱਛੇ ਜੇ ਇੱਕ ਰਾਗੀ ਦਰਬਾਰ ਸਾਹਿਬ ਦਾ ਰਾਗੀ ਜਿਹਨੇ ਸਾਰੀ ਜ਼ਿੰਦਗੀ ਜੇ ਮੈਂ ਜ਼ਿਆਦਾ ਨਹੀਂ ਤੇ 40-50 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ, ਤੇ ਦਰਬਾਰ ਸਾਹਿਬ ਕੀਰਤਨ 50 ਸਾਲ ਕਰਨ ਵਾਲਾ ਰਾਗੀ ਨੂਰ ਮਹਿਲੀਏ ਦੇ ਚਰਨਾਂ ਚ ਬਹਿ ਕੇ ਕਹਿੰਦਾ ਮੇਰਾ ਰੱਬ ਤੂੰ ਹੈ, ਮੈਨੂੰ ਭਗਵਾਨ ਮਿਲ ਗਿਆ, ਮੈਨੂੰ ਰੱਬ ਮਿਲ ਗਿਆ। ਉਹਨੇ ਸਾਧ ਸੰਗ ਕੀਤੀ ਸੀ ਕਿ ਨਹੀਂ ਸੀ ਕੀਤੀ? ਬੋਲੋ ਜੀ, ਬੋਲੋ ਪਿਆਰਿਓ। ਉਹਨੇ ਕੀਰਤਨ ਸੁਣਿਆ ਸੀ, ਉਹ ਤੇ ਕੀਰਤਨ ਕਰਦਾ ਸੀ, ਉਹ ਤੇ ਦਰਬਾਰ ਸਾਹਿਬ ਕਰਦਾ ਸੀ ਡਿਊਟੀ,
ਪਰ 40 ਸਾਲ 50 ਸਾਲ ਬੰਦਾ ਦਰਬਾਰ ਸਾਹਿਬ ਕੀਰਤਨ ਕਰਦਾ ਤੇ 70 ਸਾਲ ਕੀਰਤਨ ਕਰਦੇ ਨੂੰ ਹੋ ਗਏ ਆ ਆਹ ਸਾਧ ਸੰਗਤ ਹੀ ਕੀਤੀਆਂ ਹੈ ਤੇ ਜਿੱਦਣ ਰੁਪਈਏ 20,000 50,000 ਅਗਲੇ ਨੇ ਵਿਖਾਏ ਨਾ ਉਹਦੇ ਜਾ ਕੇ ਕਹਿੰਦਾ ਮੇਰਾ ਰੱਬ ਤੂੰ ਹੈ ਲਕਰਾ ਲਓ ਸਾਧ ਸੰਗਤ ਸਾਧ ਸੰਗਤ ਦਾ ਅਰਥ ਫਿਰ ਕੀ ਬਣਿਆ ਸਾਧ ਸੰਗਤ ਦਾ ਅਰਥ ਕੀ ਬਣਦਾ ਹੈ ਸਾਧ ਸੰਗਤ ਦਾ ਅਰਥ ਹੈ ਸਿੱਧੀ ਸਮਝ ਆ ਜੂ ਸਿੱਧੀ ਮਠਿਆਈ ਵਾਲੀ ਦੁਕਾਨ ਤੇ ਜਾਓ ਉਹਨਾਂ ਨੇ ਸ਼ੀਸ਼ੇ ਵਿੱਚ ਲਾਈਆਂ ਹੁੰਦੀਆਂ ਇੱਧਰ ਵੇਖੋ ਜੀ ਸੁਣੋ ਇੱਧਰ ਸਿੰਘੋ ਸੈਂਪਲ ਰੱਖਿਆ ਹੁੰਦਾ ਆ ਕੀ ਹੈ ਇਹ ਰਸਗੁੱਲੇ ਥੋੜੇ ਜਿਹੇ ਪਏ ਹੈ ਆ ਕੀ ਹੈ ਥੋੜੀ ਜਿਹੀ ਬਰਫੀ ਰੱਖੀ ਬੈਠਾ ਇੱਧਰ ਸੁਣੋ ਆ ਕੀ ਹੈ ਆ ਬਾਲੂ ਸ਼ਾਹੀਆਂ ਰੱਖੀ ਬੈਠਾ ਥੋੜੀਆਂ ਜਿਹੀਆਂ ਰੱਖੀ ਬੈਠਾ ਨਾ ਇੱਧਰ ਸੁਣੋ ਉਹਨੂੰ ਕੀ ਕਹਿੰਦੇ ਹੈ ਸੈਂਪਲ ਉਹ ਤੇ ਸੈਂਪਲ ਹੁੰਦਾ ਤੇ ਜਿਹੜਾ ਉਹਦਾ ਸਾਰਾ ਮਾਲ ਹੈ ਉਹ ਸਾਰਾ ਜਿਹੜਾ ਉਹਦਾ ਸਮਾਨ ਹੁੰਦਾ ਉਹ ਓਨੇ ਕੁ ਸ਼ੀਸ਼ਿਆਂ ਚ ਹੁੰਦਾ ਕਿ ਜੇ ਅੰਦਰ ਰੱਖਿਆ ਹੁੰਦਾ ਕਿਤੇ ਸਟੋਰ ਵਿੱਚ ਬੋਲੋ ਗੱਜ ਕੇ ਸਟੋਰ ਚ ਹੁੰਦਾ ਨਾ ਜੁੱਤੀਆਂ ਖਰੀਦਣ ਚਲੇ ਜਾਓ ਉਹ ਜਿਹੜੀਆਂ ਸਾਹਮਣੇ ਪਈਆਂ ਹੁੰਦੀਆਂ ਨਾਪ ਰੱਖਣਾ ਉਹ ਹੋਰ ਹੈ ਪਰ ਬਾਕੀ ਅੰਦਰ ਹੋਰ ਸਟੋਰ ਕਿਤੇ ਕੱਪੜੇ ਵਾਲਿਆਂ ਕੋਲ ਜਾਓ ਥੋੜਾ ਜਿਹਾ ਬਾਹਰ ਹੁੰਦਾ ਬਾਕੀ ਸਟੋਰ ਅੰਦਰ ਹੁੰਦਾ ਇਹ ਸੈਂਪਲ ਹੁੰਦਾ ਆ ਗੁਰਬਾਣੀ ਦੇ ਗੁਣ ਆ ਗਿਆਨ ਐਦਾਂ ਬਹਿ ਕੇ ਸਿੱਖਣਾ ਇਹ ਤੇ ਸੈਂਪਲ ਹੈ ਸਟੋਰ ਭਲਾ ਕਿੱਥੇ ਬੋਲੋ ਸਟੋਰ ਕਿੱਥੇ ਹੈ ਸਾਰੀ ਕੁਦਰਤ ਸਾਰੀ ਕੁਦਰਤ ਜਿਹਦੇ ਵਿੱਚ ਸਾਰੇ ਬ੍ਰਹਿਮੰਡ ਆਉਂਦੇ ਹੈ ਸਾਰਾ ਕੁਛ ਸਟੋਰ ਹੈ ਸਿੱਖਣ ਵਾਲਾ ਡਿੱਗਦੇ ਪੱਤੇ ਤੋਂ ਵੀ ਸਿੱਖਦਾ ਤੁਰੀਆਂ ਜਾਂਦੀਆਂ ਕੀੜੀਆਂ ਤੋਂ ਵੀ ਸਿੱਖਦਾ ਆ ਜਿਹੜਾ ਟੇਸਟ ਕਰਾਇਆ ਨਾ ਆ ਟੇਸਟ ਕਰਾਇਆ ਹੈ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਕੀੜੀ ਤੋਂ ਸਿੱਖਿਆ ਜਾ ਰਿਹਾ ਇਹ ਵੀ ਕੁਦਰਤ ਚੋਂ ਆਇਆ ਹੈ ਸੈਂਪਲ ਵੀ ਕੁਦਰਤ ਚੋਂ ਆਇਆ ਹੈ ਜਿੰਨਾ ਗੁਰੂ ਸਾਹਿਬ ਨੇ ਗਿਆਨ ਦਿੱਤਾ ਐਗਜੈਂਪਲਾਂ ਦਿੱਤੀਆਂ ਆ ਕੁਦਰਤੀ ਢਾਂਚੇ ਨੂੰ ਵੇਖ ਵੇਖ ਕੇ ਉਹ ਵੇਖ ਕੀੜੀ ਤੁਰੀ ਜਾਂਦੀ ਸਿੱਖ ਰੋੜੇ ਤੋਂ ਸਿੱਖ ਮਿੱਟੀ ਤੋਂ ਸਿੱਖ ਪਾਣੀ ਤੋਂ ਸਿੱਖ ਹਰੇਕ ਚੀਜ਼ ਤੋਂ ਸਿੱਖ ਕੁਦਰਤ ਦੇ ਵਿੱਚ ਭਰਿਆ ਪਿਆ ਜੇ ਸਿੱਖਣ ਵਾਲਾ ਹੋਵੇ ਬੰਦਾ ਡਿੱਗਦੇ ਪੱਤੇ ਤੋਂ ਸਿੱਖਦਾ ਹੈ ਟੁੱਟਦੇ ਤਾਰੇ ਤੋਂ ਸਿੱਖਦਾ ਹੈ ਹਰ ਚੀਜ਼ ਤੋਂ ਸਿੱਖਦਾ ਹੈ ਆ ਸਟੋਰ ਹੀ ਸਟੋਰ ਹੈ ਸਿੱਖਣ ਵਾਲੇ ਕੁਦਰਤ ਵਿੱਚ ਕਿਤੋਂ ਵੀ ਸਿੱਖ ਲੈਂਦੇ ਹੈ ਆ ਸੈਂਪਲ ਇੰਨਾ ਹੀ ਨਹੀਂ ਇੰਨਾ ਕੀ ਹੈ ਇੱਥੇ ਹੀ ਸਾਧ ਇੱਥੇ ਹੀ ਬੰਦੇ ਬਣੋਗੇ ਉਹ ਨਹੀਂ ਕਈ ਬੰਦੇ ਕੁਦਰਤ ਦੇ ਵਿੱਚ ਆਪਣੀ ਮਾਂ ਤੋਂ ਸਿੱਖ ਕੇ ਬੰਦਾ ਬਣ ਗਿਆ ਕਈ ਪਿਓ ਤੋਂ ਸਿੱਖ ਕੇ ਬੰਦਾ ਬਣ ਗਿਆ ਜਿਨ੍ਹਾਂ ਨੇ ਬੰਦੇ ਬਣਨਾ ਹੈ ਨਾ ਉਹ ਤੇ ਭਾਈ ਕੀੜੀਆਂ ਤੋਂ ਸਿੱਖ ਕੇ ਬੰਦੇ ਬਣ ਗਏ ਉਹ ਤੇ ਕੁੱਤਿਆਂ ਤੋਂ ਸਿੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਕੁੱਤੇ ਨੂੰ ਵੇਖ ਕੇ ਸਾਨੂੰ ਸਿਖਾਉਂਦੇ ਹੈ ਸਵਾਮੀ ਕਹੋ ਗਹਿ ਜਿਉ ਸਦਾ ਆ ਵੇਖ ਸਵਾਨ ਤਜਤ ਨਹੀਂ ਨਿਤ ਰਾਤੀ ਜਾਗਣ ਭਗਤ ਸਤਾਵਣ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ ਤੇ ਜੇ ਬਾਬਾ ਬੁੱਲਾ ਜੀ ਵੇਖਦੇ ਆ ਕੁੱਤੇ ਵੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਵੇਖਦੇ ਆ ਇਹ ਕੁਦਰਤ ਉਹ ਕੀੜੀਆਂ ਵੀ ਕੁਦਰਤ ਚਾਹੁੰਦੀਆਂ ਕੁੱਤੇ ਵੀ ਕੁਦਰਤ ਚਾਹੁੰਦੇ ਆ
ਜਿਹੜਾ ਸਿੱਖਣ ਵਾਲਾ ਹੋਇਆ ਤੂੰ ਸਿੱਖਣ ਵਾਲਾ ਬਣ ਜਾ, ਤੈਨੂੰ ਹਰ ਚੀਜ਼ ਸਿਖਾਊ, ਤੇ ਜੇ ਤੂੰ ਸਿੱਖਣ ਵਾਲਾ ਨਾ ਬਣਿਆ ਤੂੰ ਗੁਰੂ ਰਾਮਦਾਸ ਦੇ ਘਰ ਜੰਮ ਬਣ ਫਿਰਤੀ ਜਾਂਦ, ਜੇ ਤੂੰ ਸਿੱਖਣ ਵਾਲਾ ਨਹੀਂ ਤੂੰ ਆਪਣੇ ਪਿਤਾ ਗੁਰੂ ਰਾਮਦਾਸ, ਆਪਣੇ ਨਾਨਾ ਗੁਰੂ ਅਮਰਦਾਸ, ਆਪਣਾ ਭਰਾ ਗੁਰੂ ਅਰਜਨ ਦੇਵ, ਆਪਣਾ ਭਤੀਜਾ ਗੁਰੂ ਹਰਗੋਬਿੰਦ ਸਾਹਿਬ, ਜੇ ਮੈਂ ਫਿਰਤੀ ਜੰਦ ਹੋਇਆ ਇੰਨੀਆਂ ਰਿਸ਼ਤੇਦਾਰੀਆਂ ਹੋਣ ਦੇ ਬਾਵਜੂਦ ਵੀ ਮੈਂ ਕੱਖ ਨਹੀਂ ਸਿੱਖ ਸਕਣਾ, ਮੈਂ ਜੰਮਿਆ ਗੁਰੂ ਰਾਮਦਾਸ ਦੇ ਘਰ ਫਿਰਤੀ ਜਾਂਦਾ, ਮੈਂ ਨਹੀਂ ਸਿੱਖਣਾ ਚਾਹੁੰਦਾ, ਮੈਨੂੰ ਕੋਈ ਕਿਵੇਂ ਸਿਖਾ ਦੂ ਫਿਰ। ਤੇ ਜਿਹੜਾ ਸਿੱਖਣਾ ਚਾਹੁੰਦਾ ਹੈ ਉਹ ਪੱਤੇ ਤੋਂ ਸਿੱਖਦਾ ਹੈ, ਉਹ ਕੀੜੇ ਤੋਂ ਸਿੱਖਦਾ ਹੈ, ਉਹ ਕੁੱਤੇ ਤੋਂ ਸਿੱਖਦਾ ਹੈ, ਉਹ ਪਸ਼ੂ ਤੋਂ ਸਿੱਖਦਾ ਹੈ। ਤੇ ਬੰਨਾ ਕੀ ਪੈਣਾ ਫਿਰ ਵੀ ਗੁਰੂ ਰਾਮਦਾਸ ਘਰ ਜੰਮਾ ਮੈਂ, ਇਹ ਇਹ ਵੀ ਮੈਂ ਡਿਮਾਂਡ ਕਰੀਏ ਕਿ ਮੈਂ ਸਿੱਖ ਬਣਾ, ਇਹਦੀ ਡਿਮਾਂਡ ਕਰੀਏ। ਜੰਮ ਕੇ ਕੀ ਹੋ ਜਾਣਾ ਹੈ, ਜੰਮਿਆ ਇਸੀ ਪ੍ਰਤੀ ਜਾਂਦਾ, ਜੰਮ ਕੇ ਕੀ ਹੋ ਜਾਣਾ, ਜੰਮਿਆ ਇਸੀ ਰਾਮ ਰਾਏ, ਸਰੀਰ ਦੇ ਜੰਮ ਕੇ ਕੀ ਹੋ ਜਾਣਾ, ਨੇੜੇ ਲੱਗ ਜਾ ਮੇਰੇ ਵਰਗੇ ਰਹਿੰਦੇ ਨੀ ਗੁਰਦੁਆਰਿਆਂ ਚ, ਉਹ ਰੱਬਾ ਕਦੇ ਮੈਨੂੰ ਵੀ ਨੇੜੇ ਲਾ, ਮੈਨੂੰ ਵੀ ਤੀਰਥਾਂ ਦੇ ਦਰਸ਼ਨ ਕਰਾ, ਰਹਿੰਦੇ ਨੀ ਲੋਕੀ ਤੀਰਥਾਂ ਦੇ, ਉਹ ਵੀ ਬੰਦੇ ਨੇ, ਉਹ ਵੀ ਤੀਰਥਾਂ ਤੇ ਰਹਿੰਦੇ ਹੈ, ਪਰ ਜਿਹਨੇ ਨਹੀਂ ਬਦਲਣਾ ਉਹਨੇ ਤੀਰਥ ਤੇ ਰਹਿ ਕੇ ਵੀ ਬੋਲੋ ਯਾਰ, ਉਹਨੇ ਗੁਰੂ ਰਾਮਦਾਸ ਦੇ ਘਰ ਜੰਮ ਕੇ ਵੀ, ਗੁਰੂ ਹਰ ਰਾਏ ਸਾਹਿਬ ਦੇ ਘਰ ਜੰਮ ਕੇ ਵੀ, ਉਹ ਸੱਚ ਤੇ ਇਹ ਆ ਜੇ ਬਦਲਣ ਤੇ ਆ ਗਿਆ ਤੂੰ ਫਿਰ ਤੇ ਕੀੜੀ ਨੂੰ ਵੇਖ ਕੇ ਵੀ ਬਦਲ ਜਾਏਗਾ, ਕੂੰਜ ਨੂੰ ਵੇਖ ਕੇ ਵੀ ਬਦਲ ਜਾਏਗਾ, ਕੁੱਤੇ ਨੂੰ ਵੇਖ ਕੇ ਵੀ ਸਿੱਖ ਜਾਏਗਾ, ਜੇ ਸਿੱਖਣਾ ਨਹੀਂ ਚਾਹੁੰਦਾ ਫਿਰ ਤੂੰ ਜਿੱਥੇ ਮਰਜ਼ੀ ਹੋ ਜਾ, ਫਿਰ ਸਿਖਾਇਆ ਨਹੀਂ ਜਾ ਸਕਦਾ ਸਿੱਖਣਾ ਪੈਂਦਾ, ਗੁਣ ਦਿੱਤੇ ਨਹੀਂ ਜਾ ਸਕਦੇ ਗੁਣ ਲੈਣੇ ਪੈਂਦੇ ਆ, ਸਮਝਾਇਆ ਨਹੀਂ ਜਾ ਸਕਦਾ ਆਪ ਸਮਝਣਾ,
ਸੁਣਾ ਜੇ ਤੂੰ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਬਦਲੇ, ਜੇ ਤੂੰ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਬਦਲੇ, ਜੇ ਤੂੰ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਬਦਲੇ, ਜੇ ਤੂੰ ਆਪਣਾ ਬਦਲਣਾ ਚਾਹਵੇਂ ਓਏ ਗੁਰੂ ਤੈਨੂੰ ਕਿਵੇਂ ਬਦਲੇ, ਜੇ ਤੂੰ ਆਪਣਾ ਕਿਵੇਂ ਬਦਲ, ਮਨਾ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਬਦਲ, ਮਨਾ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਆਪਣਾ ਬਦਲਣਾ ਚਾਹਵੇਂ ਗੁਰੂ ਤੈਨੂੰ ਕਿਵੇਂ ਬਦਲੇ, ਜਿੰਦੇ ਆਪਣਾ ਬਦਲਣਾ ਚਾਹਵੇਂ ਉਹ ਬਾਣੀ ਤੈਨੂੰ ਕਿਵੇਂ ਬਦਲੇ, ਜਿੰਦੇ ਆਪਣਾ ਬਦਲਣਾ ਚਾਹਵੇਂ ਬਾਣੀ ਤੈਨੂੰ ਕਿਵੇਂ ਬਦਲੇ, ਜਿੰਦੇ ਆਪਣਾ ਬਦਲਣਾ ਚਾਹਵੇਂ ਉਹ ਬਾਣੀ ਤੈਨੂੰ ਕਿਵੇਂ ਬਦਲੇ, ਮਨਾ ਆਪਣਾ ਬਦਲਣਾ ਚਾਹਵੇਂ।
ਬਦਲਿਆ ਨਹੀਂ ਜਾ ਸਕਦਾ, ਜਿਹੜਾ ਸੁਧਰਨਾ ਨਹੀਂ ਚਾਹੁੰਦਾ ਉਹਨੂੰ ਸੁਧਾਰਿਆ ਨਹੀਂ ਜਾ ਸਕਦਾ। ਇਹ ਤੇ ਸੁਧਰਨਾ ਆਪ ਪੈਂਦਾ ਜੀ, ਜਿਹੜਾ ਬੰਦਾ ਜ਼ਿੰਮੇਵਾਰੀ ਖੁਦ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ ਉਹਨੂੰ ਜ਼ਿੰਮੇਵਾਰੀ ਦਿੱਤੀ ਨਹੀਂ ਜਾ ਸਕਦੀ। ਆਹ ਪ੍ਰਬੰਧਕਾਂ ਨੇ ਦੀਵਾਨ ਲਵਾਇਆ, ਇਹਨਾਂ ਨੂੰ ਪੁੱਛਿਓ ਬਿਠਾ ਕੇ, ਤਜਰਬਾ ਕਰਿਓ ਜ਼ਿੰਦਗੀ ਚ, ਕਦੇ ਤੁਹਾਡੀ ਜ਼ਿੰਦਗੀ ਚ ਵੀ ਵੇਖੋਗੇ ਤੁਸੀਂ। ਇਹਨਾਂ ਨੂੰ ਪ੍ਰਬੰਧਕਾਂ ਨੂੰ ਪੁੱਛਿਓ, ਕਈਆਂ ਨੂੰ ਇਹਨਾਂ ਨੇ ਡਿਊਟੀਆਂ ਲਾਈਆਂ ਹੋਣਗੀਆਂ, ਤੇਰੀ ਭਾਈ ਆਹ ਜ਼ਿੰਮੇਵਾਰੀ ਹੈ, ਤੇਰੀ ਆਹ ਜ਼ਿੰਮੇਵਾਰੀ ਹੈ, ਤੇਰੀ ਆਹ ਜ਼ਿੰਮੇਵਾਰੀ ਹੈ, ਪਰ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ। ਕਮਾਲ ਦੀ ਗੱਲ ਇਹ ਆ, ਕਈਆਂ ਨੂੰ ਕਿਹਾ ਲਾਈ ਡਿਊਟੀ, ਉਹਨਾਂ ਫੇਰ ਨਹੀਂ ਨਿਭਾਈ, ਤੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਉਹ ਆਪੇ ਹੀ ਕਿਸੇ ਪਿੰਡ ਤੋਂ ਆਇਆ ਹੋਣਾ, ਬਿਨਾਂ ਕਹਿ ਤੋਂ ਹੀ ਡਿਊਟੀ ਨਿਭਾ ਰਿਹਾ ਹੋਣਾ। ਤੁਹਾਡੇ ਨਿਆਣੇ ਨਹੀਂ ਏਦਾਂ ਦੇ, ਇੱਕ ਨੂੰ ਕਹਿ ਕਹਿ ਥੱਕ ਜਾਂਦੇ ਹੋ ਵੀ ਨਾਲ ਕਰਾ, ਤੇ ਇੱਕ ਨਿਆਣਾ ਇਹੋ ਜਿਹਾ ਹੁੰਦਾ ਜਿਹਨੂੰ ਕਹਿਣਾ ਨਹੀਂ ਪੈਂਦਾ, ਉਹ ਆਪ ਹੀ ਨਾਲ ਲੱਗ ਜਾਂਦਾ, ਹੁੰਦਾ ਨਹੀਂ? ਸੋਚੋ ਜਰਾ, ਚੇਤਾ ਕਰੋ, ਤੁਹਾਡੇ ਘਰਾਂ ਦੇ ਨਿਆਣੇ ਨੀ, ਦੋ ਮੁੰਡੇ ਹੈ, ਆ ਬੀਬੀ ਉਹ ਚੇਤਾ ਕਰੋ ਖਾ ਭਲਾ। ਕਈ ਨਿਆਣੇ ਆਪ ਹੀ ਨਾਲ ਲੱਗ ਜਾਂਦੇ ਆ ਵੀ ਮੰਮੀ ਗੱਲੀ ਲੱਗੀ ਹੈ ਵੀ ਚੱਲ ਮੈਂ ਨਾਲ ਲੱਗਦਾ, ਤੇ ਕਈਆਂ ਨੂੰ ਤੁਸੀਂ ਕਹਿੰਦੇ ਵੀ ਹੈ ਤਾਂ ਵੀ ਉਹ ਜ਼ਿੰਮੇਵਾਰੀ ਨਹੀਂ ਚੱਕਦੇ। ਜ਼ਿੰਮੇਵਾਰੀ ਦਾ ਅਹਿਸਾਸ ਆਪੇ ਹੁੰਦਾ ਹੈ, ਕਿਸੇ ਨੂੰ ਜ਼ਿੰਮੇਵਾਰ ਬਣਾਇਆ ਨਹੀਂ ਜਾਂਦਾ। ਜਿੰਨਾ ਮਰਜ਼ੀ ਕਹੀ ਜੋ ਜ਼ਿੰਮੇਵਾਰੀ ਚੱਕ, ਜ਼ਿੰਮੇਵਾਰੀ ਚੱਕ, ਕਈ ਕਹਿਣ ਤੇ ਵੀ ਨਹੀਂ ਚੱਕਦੇ, ਤੇ ਕਈਆਂ ਅੰਦਰ ਆਪੇ ਹੀ ਹੁੰਦਾ ਆਪੇ ਵੀ ਮੈਂ ਕਰਨਾ ਹੈ। ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਅੰਦਰ, ਬਦਲਣ ਵਾਲੇ ਆਪੇ ਹੀ ਆ ਜਾਂਦੇ ਹੈ, ਬਦਲਿਆ ਨਹੀਂ ਜਾ ਸਕਦਾ। ਤਾਂ ਕਰਕੇ ਅੱਜ ਇਹ ਚਿੰਤਾ ਨਾ ਕਰੋ ਦੁਨੀਆ ਨਹੀਂ ਬਦਲਦੀ, ਦੁਨੀਆ ਆਏ ਹੈ, ਦੁਨੀਆ ਆਏ ਹੈ, ਯਾਰ ਆਪਣੇ ਆਪ ਨੂੰ ਵੇਖੋ ਮੈਂ ਕਿੱਦਾਂ ਬਦਲਾਂ, ਮੈਂ ਆਪਣੀ ਟਿਊਨਿੰਗ ਕਰਾਂ, ਮੈਂ ਆਪਣਾ ਸੁਭਾਅ ਬਦਲਾਂ, ਮੈਂ ਆਪਣੀ ਸੋਚ ਬਦਲਾਂ, ਮੈਂ ਗਿਆਨ ਲਵਾਂ, ਮੈਂ ਅਕਲ ਲਵਾਂ, ਮੈਂ ਆਪਣੀਆਂ ਅੱਖਾਂ ਖੋਲਾਂ, ਮੈਂ ਅਕਲ ਲੈਣੀ ਹੈ, ਅਕਲ ਗਿਆਨ ਲੈਣਾ ਮੈਂ ਲੈਣਾ ਹੈ, ਮੈਨੂੰ ਚੰਗਾ ਲੱਗਦਾ ਮੈਂ ਲੈ ਲਿਆ, ਮੇਰੀ ਮਾਂ ਮੈਨੂੰ ਪੁੱਛੇਗੀ ਮੈਂ ਦੱਸੂ, ਜੇ ਮੇਰੀ ਮਾਂ ਨਹੀਂ ਬਦਲਣਾ ਚਾਹੁੰਦੀ ਮੜੀ ਤੇ ਮੱਥਾ ਟੇਕਦੀ ਹੈ ਟੇਕ ਬੇਬੇ, ਮੈਂ ਨਹੀਂ ਤੈਨੂੰ ਰੋਕਦਾ, ਚੱਲ ਲੈ ਕੇ ਚੱਲਦਾ ਮੋਟਰਸਾਈਕਲ ਤੇ ਲੈ ਟੇਕ ਲੈ, ਜਗਾਉਂਦੀ ਹੈ ਦੀਵਾ ਜਗਾਵਾ, ਹਾਂ ਮੈਂ ਦੱਸੂ ਉਹਦੇ ਜਿੱਦੇ ਮੇਰੀ ਮਾਂ ਨੇ ਮੈਨੂੰ ਪੁੱਛਿਆ ਵੇ ਪੁੱਤ ਤੂੰ ਤੇ ਬਾਹਲਾ ਹੀ ਵਧੀਆ ਬਣ ਗਿਆ ਭਲਾ ਮੈਨੂੰ ਵੀ ਬਣਾ ਦੇ, ਉਹਦੇ ਦੱਸੂ, ਲੜਦਾ ਨੀ ਬੇਬੇ ਨਾਲ ਵੀ ਜੋ ਕਰ ਲੈਂਦੇ, ਹਰ ਬੰਦਾ ਆਜ਼ਾਦ ਹੈ, ਧੱਕੇ ਨਾਲ ਨਾ ਤੁਸੀਂ ਬਦਲ ਸਕੋਗੇ ਕਿਸੇ ਨੂੰ, ਜੋਰ ਲਾ ਲੈ ਜਿੰਨਾ ਮਰਜ਼ੀ, ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ। ਜੇ ਨਿਆਣੇ ਪਾਸ ਕਰਾਉਣ ਦਾ ਵੱਸ ਹੋਵੇ ਟੀਚਰਾਂ ਦੇ, ਫਿਰ ਤੇ ਸਾਰੇ ਨਿਆਣੇ ਪਾਸ ਹੋ ਜਾਣ, ਟੀਚਰ ਚਾਹੁੰਦੇ ਹੈ ਕਿ ਨਹੀਂ ਚਾਹੁੰਦੇ ਸਾਰੇ ਹੀ ਪਾਸ ਹੋ ਜਾਣ, ਬੋਲੋ ਬੋਲੋ ਗੱਜ ਕੇ ਜੀ, ਟੀਚਰ ਚਾਹੁੰਦੇ ਆ ਸਾਰੇ ਬੱਚੇ ਪਾਸ ਹੋ ਜਾਣ, ਪਰ ਪਾਸ ਕੌਣ ਹੁੰਦੇ ਆ ਜਿਹੜੇ ਪਾਸ ਹੋਣਾ ਦੂਜੇ ਨੇ। ਆ ਜਿਹਨੂੰ ਮਰਜ਼ੀ ਪੁੱਛ ਲਓ ਤੁਹਾਡੇ ਚ ਬਜ਼ੁਰਗਾਂ ਨੂੰ, ਬਾਪੂ ਪੋਤੇ ਨੂੰ ਕੀ ਬਣਾਏਗਾ ਡਾਕਟਰ, ਜਿਹੜੇ ਪਿਓਆਂ ਪਿਓਆਂ ਨੂੰ ਪੁੱਛ ਲਓ ਮੁੰਡੇ ਨੂੰ ਕੀ ਬਣਾਉਣਾ ਚਾਹੁੰਦਾ ਹੈ, ਪਾਇਲਟ ਬਣਾਉਣਾ ਚਾਹੁੰਦੇ ਆ ਜੀ, ਡਾਕਟਰ ਡਾਕਟਰ ਤੋਂ ਥੱਲੇ ਤੇ ਕੋਈ ਵੀ ਨਹੀਂ, ਜਿਹਨੂੰ ਮਰਜ਼ੀ ਪੁੱਛੋ ਪਤਾ ਵੀ ਪੈਸਾ ਪੂਸਾ ਡਾਕਟਰੀ ਚ ਚੰਗਾ, ਜੇ ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ, ਪਰ ਤੇਰੇ ਪੁੱਛਣ ਨਾਲ ਤੇਰੇ ਕਹਿਣ ਨਾਲ ਕੀ ਹੁੰਦਾ, ਕਹੀ ਜਾ ਡਾਕਟਰ ਬਣਾਉਣਾ ਹੈ, ਤੂੰ ਨਹੀਂ ਬਣਾ ਸਕਦਾ, ਉਹ ਬਣੇਗਾ ਜਿਹੜਾ ਬਣਨਾ ਚਾਹੁੰਦਾ, ਤੇਰੇ ਕਹਿਣ ਨਾਲ ਕੀ ਹੁੰਦਾ ਤੂੰ ਕਹੀ ਜਾ, ਆਪਾਂ ਮੁੰਡੇ ਨੂੰ ਪੜ੍ਹਾ ਕੇ ਆਈਲੈਟਸ ਕਰਾ ਕੇ ਬਾਹਰ ਭੇਜ, ਤੇਰੇ ਨਾਲ ਨਹੀਂ, ਉਹ ਤੇ ਉਹ ਤਾਂ ਜਾਊ ਜੇ ਜਾਣਾ ਚਾਹੁੰਦਾ, ਤਾਂ ਸੁਧਰੂ ਜੇ ਸੁਧਰਨਾ ਚਾਹੁੰਦਾ। ਆਪਾਂ ਇਹ ਸੋਚੋ ਮੇਰੀ ਜ਼ਿੰਦਗੀ ਮੇਰੇ ਹੱਥ ਹੈ, ਮੈਂ ਬਦਲਣਾ, ਮੈਂ ਚੇਂਜ ਕਰਨਾ ਆਪਣੇ ਆਪ, ਮੇਰੇ ਬਸ ਦੀ ਗੱਲ ਨਹੀਂ, ਮੈਂ ਕਿਸੇ ਦੂਜੇ ਨੂੰ ਬਦਲ ਸਕਦਾ, ਤੇਰੇ ਬਸ ਹੈ ਕਿੱਥੇ, ਤੇਰਾ ਹੱਕ ਬਣਦਾ ਕੀ ਹੈ। ਉਹ ਭਰਾਵਾ ਇੱਕ ਐਨਰਜੀ ਹੈ, ਆ ਵੇਖਿਓ ਫਲ ਖਾਧੇ ਸਬਜ਼ੀਆਂ ਖਾਧੀਆਂ, ਆਟਾ ਦਾਣਾ ਖਾਧਾ, ਸਰੀਰ ਵਿੱਚ ਚਲਿਆ ਗਿਆ, ਸਰੀਰ ਚ ਗਿਆ, ਬਾਹਰੋਂ ਆਇਆ ਏਦਾਂ ਖਾਧਾ, ਥੋੜਾ ਥੋੜਾ ਅੰਦਰ ਗਿਆ, ਵਿਟਾਮਿਨ ਮਿਲਦੇ ਰਹੇ, ਬਾਡੀ ਚ ਗਏ, ਰਸ ਬਣਿਆ, ਉਸੇ ਰਸ ਤੋਂ ਆਟੋਮੈਟਿਕ ਤੂੰ ਬਣਾਇਆ ਰਸ, ਆਟੋਮੈਟਿਕ ਬਲੱਡ ਬਣਿਆ, ਬਲੱਡ ਆਪੇ ਬਣਦਾ ਕਿ ਤੂੰ ਬਣਾਉਂਦਾ, ਬੋਲੋ ਦੱਸੋ ਜੀ, ਬਲੱਡ ਆਪੇ ਹੀ ਬਣ ਜਾਂਦਾ ਕਿ ਤੂੰ ਬਣਾਉਂਦਾ, ਆਪੇ ਬਣਦਾ, ਵੇਖ ਬਾਹਰੋਂ ਆਇਆ ਭੁੱਖ ਲੱਗੀ, ਇਹ ਵੀ ਆਟੋਮੈਟਿਕ ਸਿਸਟਮ ਹੈ, ਭੁੱਖ ਲੱਗਣੀ, ਭੁੱਖ ਲਾ ਨਹੀਂ ਸਕਦਾ, ਆਪੇ ਹੀ ਲੱਗਦੀ ਹੈ, ਕੁਦਰਤੀ ਹੈ, ਭੁੱਖ ਲੱਗਣੀ ਕੁਦਰਤੀ ਹੈ, ਤੂੰ ਖਾਧਾ ਰਸ ਬਣਨਾ ਇਹ ਵੀ ਕੁਦਰਤੀ ਹੈ, ਤੇ ਬਲੱਡ ਬਣਨਾ ਇਹ ਵੀ ਕੁਦਰਤੀ ਹੈ, ਤੇ ਬਲੱਡ ਤੋਂ ਬਿੰਦ ਬਣ ਗਿਆ ਕੁਦਰਤੀ ਹੈ ਕਿ ਤੂੰ ਬਣਾਇਆ, ਕੁਦਰਤੀ ਹੈ ਨਾ, ਤੇ ਫਿਰ ਉਦੋਂ ਅੱਗੇ ਔਰਤ ਦੇ ਪੇਟ ਵਿੱਚ ਚਲਿਆ ਗਿਆ, ਉਹ ਵੀ ਕੁਦਰਤੀ ਹੈ, ਢਾਂਚਾ ਇੱਕ ਸਿਸਟਮ ਹੈ, ਉਹ ਭਰੂਣ ਬਣਿਆ, ਨੌ ਮਹੀਨੇ ਢਿੱਡ ਚ ਰਿਹਾ, ਬਾਹਰ ਆਇਆ, ਬਾਹਰੋਂ ਆਇਆ ਅੰਦਰ ਗਿਆ, ਅੱਜ ਬਾਹਰ ਆ ਗਿਆ, ਤੇਰਾ ਦਸ ਵਿੱਚ ਕੀ ਤੇਰਾ ਦਸ ਕੀ ਯੂਨੀਕ ਹੈ ਹਰ ਚੀਜ਼, ਉਹ ਉਹਦਾ ਹੈ, ਐਨਰਜੀ ਹੈ ਬਸ ਜਿਹੜੀ ਤੈਨੂੰ ਵਰਤ ਕੇ ਬਾਹਰ ਆ ਗਈ, ਐ ਆਈ ਬਾਹਰੋਂ, ਬਾਹਰੋਂ ਆਈ ਅੰਦਰ ਗਈ, ਉਹ ਬਾਹਰ ਨਿਕਲ ਗਈ, ਤੈਨੂੰ ਤੇ ਉਹਨੇ ਵਰਤਿਆ, ਮਰਜ਼ੀ ਹੋਊ ਤੇਰੀ ਮੰਨੂ, ਨਹੀਂ ਮਰਜ਼ੀ ਹੋਈ ਨਹੀਂ ਮੰਨੂ, ਤੂੰ ਮਨਾ ਨਹੀਂ ਸਕਦਾ ਜੇ ਮੰਨਣਾ ਚਾਹੇ ਬਸ ਨਹੀਂ, ਕਿਉਂਕਿ ਤੇਰਾ ਹੈ ਨਹੀਂ ਉਹਦੇ ਚ ਕੁਛ, ਉਹ ਇੱਕ ਐਨਰਜੀ ਹੈ, ਆਟੋਮੈਟਿਕ ਹੈ ਸਾਰਾ ਕੁਛ, ਕਿਸੇ ਦੇ ਵੱਸ ਨਹੀਂ ਹੁੰਦਾ, ਉਹਦੇ ਉੱਤੇ ਕਿਸੇ ਦਾ ਹੱਕ ਨਹੀਂ ਹੁੰਦਾ, ਉਹ ਕਿਸੇ ਦੇ ਅਧੀਨ ਨਹੀਂ ਹੁੰਦਾ, ਉਹ ਇੱਕ ਐਨਰਜੀ ਆ, ਨੂੰ ਅਧੀਨ ਕਿੱਦਾਂ ਕਰ ਲਓਗੇ ਤੁਸੀਂ, ਐਨਰਜੀ ਹੈ ਇੱਕ, ਮੈਂ ਆਪਣੇ ਪਿਤਾ ਦੇ ਅਧੀਨ ਚੱਲਣਾ ਚਾਹੂੰ ਨਾ ਤਾਂ ਮੈਂ ਪਿਤਾ ਦੇ ਅੰਦਰ ਚੱਲ ਸਕਦਾ, ਜੇ ਮੈਂ ਆਪਣੀ ਮਰਜ਼ੀ ਤੇ ਆ ਜਾ ਫਿਰ ਨਹੀਂ ਮੇਰੇ ਤੇ ਚਲਾ ਸਕਦਾ ਹੁਕਮ, ਉਹਦਾ ਹੁਕਮ ਤਾਂ ਚੱਲੂ ਜੇ ਮੈਂ ਮੰਨਣਾ ਚਾਹਾਂ। ਵੀਰੋ ਸੁਣੋ, ਜਰਾ ਨੋਟ ਕਰੋ ਮੇਰੀ ਗੱਲ ਨੂੰ, 25 ਸਾਲ, 25 ਸਾਲ ਮਾਂ ਦਿਮਾਗ ਚ ਨਿਆਣਾ ਰੱਖਦਾ, ਮੇਰੀ ਮਾਂ, ਹਾਏ ਮੇਰੀ ਮਾਂ, ਮੇਰੀ ਮਾਂ, ਮੇਰੀ ਮਾਂ, 25 ਸਾਲ ਬੇਬੇ 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 ਬੇਬੇ, 25 ਸਾਲਾਂ ਬਾਅਦ ਕਿਸੇ ਨੂੰ ਹੋਰ ਨੂੰ ਦਿਮਾਗ ਚ ਵਾੜ ਲਿਆ, ਤੇ ਪਤਾ ਕੀ ਕਹਿੰਦਾ, ਮੇਰਾ ਉੱਥੇ ਵਿਆਹ ਕਰੋ ਨਹੀਂ ਤੇ ਮੈਂ ਕੁਝ ਖਾ ਕੇ ਮਰ ਜਾਂਗਾ। ਬੇਬੇ ਕਹਿੰਦੀ ਅਸੀਂ ਨਹੀਂ ਕਰ ਸਕਦੇ, ਪਿੰਡ ਮਾਮਲਾ, ਪਿੰਡ ਦੇ ਵਿੱਚ ਕਿੱਦਾਂ ਕਰਦੀ ਹੈ ਤੇਰਾ ਵਿਆਹ, ਏਦਾਂ ਨਹੀਂ ਹੋ ਸਕਦਾ। ਕਹਿੰਦਾ ਤੂੰ ਮੇਰੀ ਮਾਂ ਹੀ ਨਹੀਂ, ਤੂੰ ਮੇਰੇ ਕੁਛ ਨਹੀਂ ਲੱਗਦੀ। ਉਹ ਸੋਚ ਕੇ ਵੇਖੋ, 25 ਸਾਲਾਂ ਬਾਅਦ ਮਾਂ ਨੂੰ ਉਹਨੇ ਅੰਦਰੋਂ ਕੱਢਦਾ ਤੇ ਨਵਾਂ ਕਿਸੇ ਨੂੰ ਆਪਣੇ ਅੰਦਰ ਬਿਠਾ ਲਿਆ, ਲੈ ਮਾਂ ਜ਼ੋਰ ਲਾ ਲੈ, ਨਹੀਂ ਆਪਣੀ ਥਾਂ ਬਣਾ ਸਕਦੀ ਜੇ ਉਹ ਥਾਂ ਦਵੇ ਨਾ ਬੱਚਾ, ਜ਼ੋਰ ਲਾ ਲਓ। ਕਈਆਂ ਪਿਓਾਂ ਨੇ ਬਾਹ ਜਹਾਨ ਦੀ ਲਾ ਲਈ ਆਪਣੇ ਬੱਚਿਆਂ ਲਈ, ਬਾਹ ਜਹਾਨ ਦੀ, ਮੈਂ ਕਸਰ ਨਹੀਂ ਛੱਡਣੀ, ਕੋਈ ਕਮੀ ਨਹੀਂ ਛੱਡਣੀ, ਪਰ ਜਿਹੜੇ ਬੱਚੇ ਨੇ ਪਿਓ ਨੂੰ ਪਿਓ ਸਮਝਣਾ ਹੈ, ਉਹਨੇ ਦਿਹਾੜੀ ਕਰਕੇ ਪਾਲਣ ਵਾਲੇ ਨੂੰ ਨਹੀਂ ਸਮਝ ਲੈਣਾ। ਬਾਪੂ ਤੂੰ ਕੱਚਾ ਕੋਠਾ ਦੇ ਤਾਂ ਵੀ ਤੇਰਾ, ਤੈਨੂੰ ਮੈਂ ਕਦਰ ਕਰੂੰ ਤੇਰੀ, ਤੇ ਜਿੰਨੇ ਕਦਰ ਤੇਰੀ ਨਹੀਂ ਕਰਨੀ, ਤੂੰ ਸੋਨਾ ਸੋਨੇ ਦਾ ਬਣ ਜਾ ਭਾਵੇਂ, ਤਾਂ ਵੀ ਉਹਨੇ ਤੇਰੀ ਕਦਰ ਨਹੀਂ ਕਰਨੀ। ਕਈਆਂ ਬੀਬੀਆਂ ਨੇ ਜ਼ੋਰ ਲਾ ਲਿਆ ਬੰਦੇ ਦੇ ਅੰਦਰ ਥਾਂ ਬਣੇ, ਮੇਰਾ ਘਰ ਵਾਲਾ ਹੈ ਮੈਨੂੰ ਹੀ ਪਿਆਰ ਕਰੇ, ਉਹ ਤਾਂ ਕਰੂ ਜੇ ਕਰਨਾ ਚਾਹੂ। ਤੇ ਕਈ ਬੰਦਿਆਂ ਨੇ ਬਥੇਰੀਆਂ ਚੋਰ ਲਾ ਲਿਆ, ਉਹ ਤਾਂ ਥਾਂ ਬਣਾ ਸਕਦਾ ਜੇ ਅਗਲੀ ਅੰਦਰ ਤੈਨੂੰ ਥਾਂ ਦੇਵੇ। ਹਰ ਬੰਦਾ ਆਜ਼ਾਦ ਹੋਇਆ ਕਿ ਨਹੀਂ ਹੋਇਆ ਬੋਲੋ, ਕੁਦਰਤੀ ਹੱਕ ਹੈ ਆਜ਼ਾਦੀ, ਹਰ ਬੰਦਾ ਇੱਥੇ ਆਜ਼ਾਦ ਪੈਦਾ ਹੋਇਆ, ਯੂਨੀਕ ਪੈਦਾ ਹੋਇਆ, ਉਹਦੇ ਤੇ ਕਿਸੇ ਦਾ ਕੋਈ ਵਸ ਨਹੀਂ ਚੱਲਦਾ, ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ, तेरी मर्जी अपनी चलनी है गुरु तेन ता बदलू जे तू बदलना चाहेगा नहीं ते गुरबाणी का वचन आप पढ़ते हैं कबीर साचा सतगुर क्या करे वह कहते गुरु सच्चा गुरु की करे जदों अगला बदलना नहीं चाहता कमाल की गल है प्यारे सुनो सतगुरु है पर जे तू नहीं बदलना चाहता तो तेनू बदल नहीं सकता कबीर साचा सतगुर क्या करे लो पढ़ते होने अगे भी पढ़ो
कबीर साचा सतगुर क्या करे जो सिखा मैं तू
वाह वाह वाह
अंधेक ना लगई ज्यों बांस बजाइए फूक
की करोगे एक एनर्जी है एक एक शक्ति है एक ऊर्जा है एक नूर है नूर बाहरों आया ऐ बाहर गया असी गड्डी दी गल करदे सी इधर सुनो मैनू कहिंदे वी किसे दिन ना तुसी स्टेज ते गल करो भई मौत ते आपां दवान लाईए भी मौत की है भी मौत दे टॉपिक ते ना एक दिन भी सारा ही दवान मौत ते लाईए बड़े बंदे सोचते हैं मौत की है मौत से दवान ला दी है सारा किन्ने गुरबाणी के शब्द ने की कुछ है मौत से शब्द लो हुण मैं तुहानू पुछदा है मौत से भला मौत से लायो जरा किवें लाओगे किथे लाओगे सुनो ध्यान नाल सुनो मौत से लाओ हुआ है मौत एक डर बह गया मौत का ਜਦੋਂ ਅਸੀਂ ਇਹ ਮੰਨਦੇ ਹਾਂ ਵੀ ਇੱਕ ਓੰਕਾਰ ਇੱਕ ਦਾ ਫੈਲਾਅ ਹੈ ਇੱਕ ਐਨਰਜੀ ਹੈ ਇੱਕ ਨੂਰ ਹੈ ਤੁਹਾਨੂੰ ਉਹਦਾ ਅਖੀਰ ਦਿਸਣਾ ਹੀ ਨਹੀਂ ਕਿਤੇ ਮੌਤ ਤੁਹਾਨੂੰ ਦਿਸਣੀ ਨਹੀਂ ਕਿਤੇ ਧਿਆਨ ਨਾਲ ਸੁਣੋ ਸੁਣੋ ਪਾਣੀ ਪਹਾੜਾਂ ਚੋਂ ਆਇਆ ਪਹਾੜਾਂ ਚੋਂ ਪਾਣੀ ਆਇਆ ਨਦੀਆਂ ਬਣੀਆਂ ਪਹਾੜਾਂ ਚੋਂ ਵਹਿੰਦਾ 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 ਨਦੀਆਂ ਬਣਿਆ ਨਦੀਆਂ ਬਣਦਾ 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 ਝਰਨਿਆਂ ਤੋਂ ਨਦੀਆਂ ਨਦੀਆਂ ਤੋਂ ਦਰਿਆ ਤੇ ਦਰਿਆ ਤੋਂ ਕਿੱਥੇ ਪਹੁੰਚਿਆ ਜੀ ਬੋਲੋ ਖੱਜ ਕੇ ਯਾਰ ਕਿੱਥੇ ਪਹੁੰਚਿਆ ਸਮੁੰਦਰ ਤੇ ਸਮੁੰਦਰ ਦੇ ਵਿੱਚੋਂ ਭਾਫ਼ ਬਣ ਗਿਆ ਫਿਰ ਕੀ ਬਣ ਗਿਆ ਜੀ ਬੱਦਲ ਬੱਦਲ ਬਣ ਗਿਆ ਬੱਦਲ ਤੋਂ ਫਿਰ ਪਹਾੜਾਂ 'ਚ ਜਾ ਕੇ ਪੈ ਗਿਆ ਫਿਰ ਵਰ ਗਿਆ ਫਿਰ ਨਦੀਆਂ ਬਣ ਗਿਆ ਫਿਰ ਦਰਿਆ ਬਣ ਗਿਆ ਫਿਰ ਸਮੁੰਦਰ ਚਲਿਆ ਗਿਆ ਸਮੁੰਦਰ ਤੋਂ ਫਿਰ ਭਾਫ਼ ਬਣ ਗਿਆ ਕੀ ਮੌਤ ਹੈ ਕਿਤੇ ਬੋਲੋ ਲੱਗੇਗਾ ਹੁਣ ਝਰਨੇ ਦੀ ਮੌਤ ਹੈ ਪਰ ਮੌਤ ਹੈ ਨਹੀਂ ਲੱਗਦਾ ਹੈ ਵੀ ਹੁਣ ਨਦੀ ਦੀ ਮੌਤ ਹੈ ਦਰਿਆ 'ਚ ਚਲੇਗੀ ਹੁਣ ਲੱਗਦਾ ਦਰਿਆ ਦੀ ਮੌਤ ਹੈ ਨਹੀਂ ਹੁਣ ਸਮੁੰਦਰ ਹੈ ਬੱਦਲ ਹੈ ਨਹੀਂ ਜਦੋਂ ਐਨਰਜੀ ਰੀਸਾਈਕਲ ਹੁੰਦੀ ਵੇਖੋਗੇ ਤੇ ਤੁਹਾਨੂੰ ਮੌਤ ਕਿਤੇ ਦਿਸਦੀ ਹੋਈ ਨਹੀਂ ਮੌਤ ਦਾ ਟੌਪਿਕ ਆਉਂਦਾ ਹੀ ਨਹੀਂ ਗੁਰੂ ਅਰਜਨ ਦੇਵ ਜੀ ਦਾ ਬਚਨ ਸਾਰਾ ਸੁਣ ਲਓ ਮਹਾਰਾਜ ਕਹਿੰਦੇ ਹੈ ਕਿਹੜੀ ਮੌਤ ਦੀ ਗੱਲ ਕਰਦਾ ਕਿਸੇ ਸਿਆਣੇ ਨੂੰ ਪੁੱਛ ਐਨਰਜੀ ਰੀਸਾਈਕਲ ਹੁੰਦੀ ਹੈ ਪਾਣੀ ਦਰਿਆ ਨਦੀਆਂ ਦਰਿਆ ਸਮੁੰਦਰ ਬੱਦਲ ਫੇਰ ਪਹਾੜਾਂ 'ਚ ਪੈ ਜਾਂਦਾ ਫੇਰ ਦੱਸੋ ਨਵਾਂ ਨੀ ਪਾਇਆ ਜੋ ਕਿਸ ਪਾਇਆ ਸੋ ਕੋਈ ਐ ਘੁੰਮ ਹੀ ਜਾਂਦਾ ਐ ਘੁੰਮ ਘੁੰਮ ਆਈ ਜਾਂਦਾ ਰੀਸਾਈਕਲ ਪਾਣੀ ਰੀਸਾਈਕਲ ਹੁੰਦਾ ਕੱਲਾ ਪਾਣੀ ਨੀ ਸਾਰੀ ਐਨਰਜੀ ਹੈ ਜਿਹੜੀ ਐ ਰੀਸਾਈਕਲ ਹੋਈ ਜਾਂਦੀ ਹੈ ਪੰਜ ਤੱਤ ਇਕੱਠੇ ਹੋਏ ਬਾਹਰੋਂ ਖਾਧਾ ਬੰਦੇ ਦੇ ਅੰਦਰ ਗਿਆ ਬਾਹਰ ਗਿਆ ਫੇਰ ਖਿਲਰ ਗਿਆ ਫੇਰ ਅੰਦਰ ਗਿਆ ਫੇਰ ਬਾਹਰ ਗਿਆ ਫੇਰ ਖਿਲਰ ਗਿਆ ਉਹ ਕੁੱਤਿਆਂ ਗਧਿਆਂ ਪਸ਼ੂਆਂ ਦੇ ਵਿੱਚ ਘੁੰਮੀ ਜਾਂਦਾ ਐ ਰੀਸਾਈਕਲ ਹੋਈ ਜਾਂਦੀ ਹੈ ਐਨਰਜੀ ਇੱਕ ਹੀ ਐਨਰਜੀ ਜਿਹਨੂੰ ਮਹਾਰਾਜ ਕਹਿੰਦੇ ਇੱਕ ਓੰਕਾਰ ਇੱਕ ਹੈ ਤੇ ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਕਹਿੰਦੇ ਕੁਛ ਆਇਆ ਕੁਛ ਗਿਆ ਹੈ ਹੀ ਨਹੀਂ ਓਏ ਰੋਂਦਾ ਕਿਉਂ ਹੈ ਝਰਨੇ ਨੂੰ ਵੇਖ ਕੇ ਝਰਨਾ ਨਹੀਂ ਮਰਿਆ ਝਰਨਾ ਅੱਜ ਨਦੀ ਹੋ ਗਿਆ ਤੂੰ ਨਦੀ ਮਰੀ ਨੂੰ ਵੇਖ ਕੇ ਕਿਉਂ ਰੋਂਦਾ ਨਦੀ ਅੱਜ ਦਰਿਆ ਹੋ ਗਈ ਦਰਿਆ ਨੂੰ ਵੇਖ ਕੇ ਕਿਉਂ ਰੋਣਾ, ਜੋ ਸਮੁੰਦਰ ਹੋ ਗਿਆ ਉਹਨੂੰ ਵੇਖ ਕੇ ਨਾ ਰੋ, ਅੱਜ ਬੱਦਲ ਹੋ ਗਿਆ, ਉਹੀ ਬੱਦਲ ਅੱਜ ਫੇਰ ਪਹਾੜਾਂ ਤੇ ਜਾ ਵਰਿਆ। ਕਹਿੰਦੇ ਕੁਛ ਆਇਆ ਨੀ, ਕੁਛ ਗਿਆ ਨੀ, ਰੋਂਦਾ ਕਿਉਂ ਹੈ? ਆ ਸੁਣੋ, ਕਹਿੰਦੇ ਬੰਦਾ ਮਰ ਗਿਆ, ਬੰਦਾ ਮਰ ਗਿਆ, ਕਹਿੰਦੇ ਬਸ ਐ ਜੇ ਹੀ ਭੁਲੇਖਾ ਹੈ, ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਜਿਹੜੇ ਮੇਰੇ ਵੀਰ ਪੜ੍ਹੇ ਲਿਖੇ ਕਾਲਜਾਂ ਵਾਲੇ ਹੈ, ਤੁਹਾਡੇ ਵਿੱਚ ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਪੜ੍ਹੇ ਆ ਜਾਂ ਪੜ੍ਹਨਗੇ, ਮੇਰਾ ਆ ਸ਼ਬਦ ਯਾਦ ਰੱਖਿਓ, ਗੁਰੂ ਅਰਜਨ ਦੇਵ ਜੀ ਦਾ ਬੋਲਿਆ, ਇਹ ਐਨਰਜੀ ਰੀਸਾਈਕਲ ਦਾ ਟੌਪਿਕ ਹੈ ਕਿ ਨਹੀਂ ਹੈ, ਇਹਨੂੰ ਵਿਚਾਰ ਕੇ ਵੇਖਿਓ ਘਰੇ ਜਾ ਕੇ। ਇੱਕ ਹੀ ਨੂਰ ਹੈ, ਕੁਛ ਆਉਂਦਾ ਜਾਂਦਾ ਨਹੀਂ। ਮੈਨੂੰ ਦੱਸਿਓ ਸਾਇੰਸ ਅੱਜ ਕੀ ਮੰਨਦੀ ਹੈ? ਸਾਇੰਸ ਵੀ ਇਹੀ ਮੰਨਦੀ ਹੈ, ਕੁਛ ਨਹੀਂ ਆਉਂਦਾ ਜਾਂਦਾ, ਰੀਸਾਈਕਲ ਐ ਘੁੰਮੀ ਜਾਂਦਾ। ਬਲਿਹਾਰੇ ਜਾਣ ਨੂੰ ਜੀ ਕਰੇਗਾ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਿੰਨੇ ਸੌ ਸਾਲ ਪਹਿਲਾਂ ਤਵੀਆਂ ਤੇ ਬਹਿਣ ਵਾਲੇ ਗੁਰੂ ਅਰਜਨ ਦੇਵ ਜੀ ਤੁਸੀਂ ਕੀ ਕੁਛ ਲਿਖ ਕੇ ਦੇ ਗਏ। ਸਾਡੀ ਬਦਕਿਸਮਤੀ ਰਹੀ ਹੈ, ਅਸੀਂ ਕਦੇ ਰੁਮਾਲਾ ਚੱਕ ਕੇ ਵੇਖਿਆ ਹੀ ਨਹੀਂ। ਸਾਨੂੰ ਤੁਹਾਡੇ ਤੇ ਮਾਣ ਹੁੰਦਾ ਜੇ ਪੜ੍ਹ ਕੇ ਵੇਖਦੇ। ਮੌਤ ਦੀ ਗੱਲ ਕਿੱਥੋਂ ਆ ਗਈ? ਜੇ ਤੂੰ ਐਨਰਜੀ ਨੂੰ ਸਮਝ ਜਾਏ, ਉਸ ਨੂਰ ਨੂੰ ਸਮਝ ਜਾਏ, ਉਸ ਕਣਾ ਨੂੰ ਸਮਝ ਜਾਏ, ਐਟਮਸ ਨੂੰ ਸਮਝ ਜਾਂਦਾ ਹੈ, ਤੇ ਫਿਰ ਤੇ ਮੌਤ ਹੈ ਹੀ, ਫਿਰ ਮੌਤ ਆਉਂਦੀ ਨਹੀਂ ਕਿਤੇ ਰਾਹ ਚ। ਸੁਣੋ ਜਰਾ ਆ ਸ਼ਬਦ ਸੁਣਿਓ, ਘਰੇ ਜਾ ਕੇ ਚੇਤਾ ਰੱਖਿਓ, ਇਹ ਸ਼ਬਦ ਕੱਢ ਕੇ ਵੇਖਿਓ ਤੇ ਤੁਹਾਨੂੰ ਲੱਗੇਗਾ ਮਹਾਰਾਜ ਕਹਿੰਦੇ ਮੌਤ ਨਹੀਂ, ਮੌਤ ਨਹੀਂ। ਫਿਰ ਮੌਤ ਮੌਤ ਹੁੰਦਾ ਕਿਉਂ ਹੈ? ਇਸ ਵਿਸ਼ੇ ਤੇ ਥੋੜੀ ਜਿਹੀ ਗੱਲ ਕਰਾਂਗੇ। ਆ ਸ਼ਬਦ ਸੁਣ ਲਓ,
ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਢਲ ਜਾਇਆ, ਮਾਟੀ ਮਾਟੀ ਹੋਈ ਹੈ, ਰੋਵਣ ਹਾਰੇ ਕੀ ਕਵਨ ਤੇ।
ਕਹਿੰਦੇ ਤੇਰੇ ਤੇਰਾ ਆਧਾਰ ਕੀ ਹੈ ਰੋਣ ਦਾ? ਤੂੰ ਰੋ ਰਿਹਾ, ਤੇਰੀ ਟੇਕ ਕੀ ਹੈ ਰੋਣ ਦੀ? ਕਿਉਂ ਰੋ ਰਿਹਾ, ਕਾਰਨ ਕੀ ਹੈ ਇਹਦਾ? ਤੂੰ ਸਰੀਰ ਮਰਿਆ ਵੇਖ ਕੇ ਰੋਣ ਲੱਗ ਗਿਆ, ਤੂੰ ਝਰਨਾ ਮਰਿਆ ਵੇਖ ਕੇ ਰੋਣ ਲੱਗ ਗਿਆ, ਝਰਨਾ ਨਦੀ ਬਣਿਆ ਨੀ ਵੇਖ ਦਿਸਦਾ ਤੈਨੂੰ, ਨਦੀ ਮਰੀ ਵੇਖ ਕੇ ਰੋਣ ਲੱਗ ਗਿਆ, ਤੈਨੂੰ ਨਦੀ ਦਰਿਆ ਬਣੀ ਨੀ ਦਿਸਦੀ, ਤੂੰ ਦਰਿਆ ਮਰਿਆ ਵੇਖ ਕੇ ਰੋਣ ਲੱਗ ਗਿਆ, ਤੈਨੂੰ ਪਤਾ ਨੀ ਹੁਣ ਸਮੁੰਦਰ ਬਣ ਗਿਆ। ਐਨਰਜੀ ਸੀ ਐ ਫੈਲ ਗਈ, ਕਿਉਂ ਰੋਣਾ ਹੈ? ਮਰਿਆ ਮੁਰਿਆ ਕੁਛ ਵੀ ਨੀ ਇੱਥੇ। ਸੁਣੋ,
ਕੌਣ ਮੂਆ ਰੇ, ਕੌਣ ਮੂਆ?
ਉੱਚੀ ਪੜ੍ਹਨਾ ਚਾਹੀਦਾ ਸ਼ਬਦ, ਉੱਚੀ ਸੁਰ ਚ ਪੜ੍ਹ ਜਾ।
ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ।
ਫਿਰ ਦੁਬਾਰਾ ਪੜ੍ਹੋ,
ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ।
ਹਾਂ, ਐ ਸਪੋਰਟ ਹੁੰਦੀ ਹੁੰਦੀ ਹੈ, ਮੇਰਾ ਜ਼ੋਰ ਜ਼ਿਆਦਾ ਲੱਗ ਜਾਂਦਾ ਜਦੋਂ ਤੁਸੀਂ ਇਹਨੂੰ ਡਾਊਨ ਕਰ ਦਿਓਗੇ, ਫਿਰ ਡਾਊਨ ਹੋ ਜਾਏਗਾ। ਐ ਸਪੋਰਟ ਮਿਲਦੀ, ਕਾਇਮ ਹੋਣਾ ਪੈਂਦਾ ਸਾਰਿਆਂ ਨੂੰ, ਸਾਰੇ ਸਾਰੇ ਕਾਇਮ ਕਾਇਮ। ਫਿਰ ਸੁਣੋ ਦੁਬਾਰਾ, ਪੜ੍ਹੋ,
ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ।
ਜਿਹੜੇ ਇਸ ਬ੍ਰਹਮ ਨੂੰ ਸਮਝਦੇ ਨੇ, ਇਸ ਲਾਅ ਆਫ ਨੇਚਰ ਨੂੰ ਸਮਝਦੇ ਨੇ, ਇਸ ਕੁਦਰਤ ਦੇ ਕੁਦਰਤੀ ਆਟੋਮੈਟਿਕ ਜੋ ਕੁਦਰਤੀ ਸਿਸਟਮ ਹੈ ਇਹਨੂੰ ਸਮਝਦੇ ਨੇ, ਉਹਨਾਂ ਨਾਲ ਬਹਿ ਕੇ ਵਿਚਾਰ ਕਰ, ਤੈਨੂੰ ਪਤਾ ਲੱਗ ਜਾਣਾ ਹੈ ਇੱਥੇ ਮਰਦਾ ਮੁਰਦਾ ਕੁਛ ਨਹੀਂ, ਮਰਦਾ ਕੁਛ ਨਹੀਂ। ਵੀਰੋ, ਮੇਰੇ ਹੱਥ ਚ ਰੁਮਾਲ ਹੈ, ਇਹਨੂੰ ਮਾਰ ਕੇ ਵਿਖਾਓ, ਕਿਵੇਂ ਮਾਰੋ, ਕੀ ਕਰੀਏ, ਇਹਦਾ ਅੱਗ ਲਾ ਲਈਏ, ਸਾੜ ਦਿੰਦੇ ਹਾਂ, ਫਿਰ ਕੀ ਹੋਊ? ਸਵਾਹ ਬਣ ਜਾਊ, ਤੇ ਸਵਾਹ ਬਣ ਕੇ ਕੀ ਹੋਊ? ਜਮਾ ਹੀ ਐ ਬਰੀਕ ਬਰੀਕ ਰਾਖ ਬਣ ਜੂ, ਹਵਾ ਆਊ ਉੱਡ ਗਿਆ, ਇੱਕ ਕਣ ਨਹੀਂ ਮਰ ਸਕਦਾ ਇੱਥੇ। ਪਾਣੀ ਦੀ ਬੂੰਦ ਮਾਰ ਕੇ ਵਿਖਾਓ, ਇੱਕ ਪਾਣੀ ਦੀ ਬੂੰਦ ਮਾਰ ਕੇ ਵਿਖਾ, ਕੁਛ ਨਹੀਂ ਮਰਦਾ, ਰੀਸਾਈਕਲ ਹੋਣਾ, ਉਹਨੇ ਰੂਪ ਬਦਲ ਜਾਣਾ। ਬੀਜਿਆ ਟਾਲੀ ਦਾ ਬੀਜ, ਬੀਜਿਆ ਐ ਬੀਜ ਕਿਹੋ ਜਿਹਾ ਹੁੰਦਾ? ਟਾਲੀ ਦਾ ਚਪਟਾ, ਧਰਤੀ ਚ ਬੀਜ ਤਾਂ ਸੂਏ ਵਾਂਗੂ ਬਾਹਰ ਆ ਗਿਆ। ਪਹਿਲਾਂ ਨਾਮ ਸੀ ਬੀਜ, ਰੂਪ ਸੀ ਹੋਰ ਤਰ੍ਹਾਂ ਦਾ ਤੇ ਨਾਮ
ਹੋਰ।
ਹੁਣ ਜਦੋਂ ਬਾਹਰ ਆਇਆ ਸੂਏ ਵਰਗਾ ਬਾਹਰ ਆ ਗਿਆ, ਰੂਪ ਬਦਲ ਗਿਆ ਤੇ ਨਾਮ ਕੀ ਬਣ ਗਿਆ?
ਅੰਕੁਰ।
ਥੋੜਾ ਜਿਹਾ ਹੋਰ ਵੱਡਾ ਹੋ ਗਿਆ ਬੂਟਾ, ਨਿਕਾ ਜਿਹਾ, ਰੂਪ ਬਦਲ ਗਿਆ ਨਾਮ ਵੀ ਬਦਲ ਗਿਆ। ਅੱਛਾ ਹੋਰ ਵੱਡਾ ਹੋ ਗਿਆ ਪੌਦਾ, ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਹੁਣ ਕੀ ਹੋ ਗਿਆ? ਹੁਣ ਜਦੋਂ ਰੂਪ ਬਦਲ ਗਿਆ ਫਿਰ ਹੁਣ ਕੀ ਕਹਿੰਦੇ ਹਾਂ ਆਪਾਂ?
ਦਰਖਤ।
ਦਰਖਤ ਬਣ ਗਿਆ। ਅੱਛਾ ਉਦੋਂ ਬਾਅਦ ਕੱਟਤਾ, ਉਹ ਵੱਡੀਆਂ ਵੱਡੀਆਂ ਸ਼ਤੀਰੀਆਂ ਬਣ ਗਈਆਂ, ਰੂਪ ਬਦਲ ਗਿਆ ਨਾਮ ਵੀ ਬਦਲ ਗਿਆ। ਚੀਰ ਤਾਂ ਪਤਲੇ ਪਤਲੇ ਬਣ ਗਏ, ਹੁਣ ਕੀ ਬਣ ਗਏ? ਰੂਪ ਬਦਲ ਗਿਆ ਨਾਮ ਕੀ ਬਣ ਗਿਆ? ਫੱਟੇ। ਦਰਵਾਜ਼ੇ ਬਣਾ ਦਿਓ, ਫਿਰ ਇੱਕ ਦਿਨ ਅੱਗ ਚ ਸਾੜ ਦਿਓ, ਅੱਗ ਚ ਸਾੜਤਾ, ਅੱਗ ਚ ਸਾੜਨ ਤੋਂ ਬਾਅਦ ਹੁਣ ਰੂਪ ਬਦਲ ਗਿਆ, ਹੁਣ ਬਣ ਗਏ ਕੋਲੇ, ਨਾਮ ਵੀ ਬਦਲ ਗਿਆ, ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਅੱਛਾ ਉਦੋਂ ਅੱਗੇ ਕੋਲਿਆਂ ਨੂੰ ਬਰੀਕ ਬਰੀਕ ਕਰ ਦਿਓ, ਹੁਣ ਸਵਾਹ ਬਣ ਗਈ, ਰੂਪ ਵੀ ਬਦਲ ਗਿਆ ਨਾਮ ਵੀ ਬਦਲ ਗਿਆ। ਉਦੋਂ ਬਾਅਦ ਨਿਕਾ ਜਿਹਾ ਕਣ ਆਈ ਹਵਾ, ਉਹ ਉੱਡ ਗਿਆ, ਰੂਪ ਵੀ ਬਦਲ ਗਿਆ ਨਾਮ ਵੀ ਬਦਲ ਗਿਆ। ਉਹ ਕਣ ਕਿਸੇ ਦਰਖਤ ਦੀਆਂ ਜੜਾਂ ਚ ਫੇਰ ਜਾ ਪਏ, ਸਵਾਹ ਪੈ ਗਈ, ਉਹ ਫੇਰ ਆ ਗਿਆ ਬਾਹਰ। ਉਹ ਜਿਹੜੀ ਰੂੜੀ ਨੀ ਪਾਉਂਦੇ ਹੁੰਦੇ ਤੁਸੀਂ, ਬਾਹਰੋਂ ਹੀ ਆਈ ਜਾਂਦਾ, ਰੂੜੀ ਬਣ ਗਿਆ, ਫੇਰ ਦਰਖਤ ਫੇਰ ਪਾ ਦੇ, ਸਬਜ਼ੀਆਂ ਨੂੰ ਪਾ ਦੇ, ਫੇਰ ਫਸਲਾਂ ਨੂੰ ਪਾ ਦੇ, ਉਹ ਫੇਰ ਆ ਗਈ ਉਹਦੇ ਵਿੱਚ, ਉਹ ਫੇਰ ਐਨਰਜੀ ਬਣ ਗਈ, ਫੇਰ ਤੇਰੀ ਫਸਲ ਚ ਆ ਗਈ, ਉਹ ਫੇਰ ਚਲੇ ਗਈ, ਉਹ ਫਸਲ ਫੇਰ ਕਿਸੇ ਪਸ਼ੂ ਨੂੰ ਖਵਾ ਦੇ, ਪਸ਼ੂ ਨੇ ਫੇਰ ਖਾਧੀ, ਉਹ ਫੇਰ ਰੂੜੀ ਬਣ ਗਈ। ਐਂ ਰੀਸਾਈਕਲ ਘੁੰਮੀ ਜਾਂਦੀ, ਕੁਛ ਨੀ ਮਰਿਆ, ਹਸਤੀ ਮਿਟੀ ਨਹੀਂ, ਰੂਪ ਬਦਲਦੇ ਰਹੇ ਨਾਮ ਬਦਲਦੇ ਰਹੇ। ਮੈਂ ਕੀ ਕਿਹਾ ਬੋਲੋ? ਰੂਪ ਬਦਲਦੇ ਰਹੇ, ਹਸਤੀ ਨਹੀਂ ਮਿਟੀ, ਹਸਤੀ ਨਹੀਂ ਮਿਟੀ, ਰੂਪ ਬਦਲੇ ਆ ਬਸ। ਕਮਾਲ ਹੋ ਗਈ, ਰੂਪ ਬਦਲੇ, ਅਤ ਸੁੰਦਰ ਮਨਮੋਹਨ ਪਿਆਰੇ, ਅਤ ਸੁੰਦਰ ਮਨਮੋਹਨ ਪਿਆਰੇ, ਸਭੂ ਮਦ ਨਿਰਾਰੇ, ਤੇਰੀ ਹਸਤੀ ਵੇਚੀ ਹੈ, ਵੇਚੀ ਸੀ ਤੇ ਨਿਆਰਾ ਵੀ ਤੂੰ ਸਾਰਿਆਂ ਨਾਲੋਂ ਹੈ, ਉਹ ਨਿਜਮ, ਉਹ ਲੋ, ਉਹ ਕਾਨੂੰਨ। ਤੇ ਪੰਚਮ ਪਾਤਸ਼ਾਹ ਦਾ ਸ਼ਬਦ ਸੁਣੋ, ਜਿਹੜੇ ਬ੍ਰਹਮ ਨੂੰ ਸਮਝਣ ਵਾਲੇ ਹੈ ਉਹਨਾਂ ਨਾਲ ਗੱਲ ਕਰਕੇ ਵੇਖ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ, ਕੁਛ ਨੀ ਮਰਿਆ, ਕੌਣ ਮੂਆ ਰੇ ਕੌਣ ਮੂਆ, ਤੈਨੂੰ ਭੁਲੇਖਾ ਪੈ ਗਿਆ, ਮਰ ਗਿਆ, ਮਰਿਆ ਇੱਥੇ ਕੁਛ ਨਹੀਂ। ਆ ਸ਼ਬਦ ਕਿਤੇ ਸਾਡੇ ਸਿੱਖਾਂ ਦੇ ਦਿਮਾਗ ਚ ਵੱਸਦਾ ਹੁੰਦਾ, ਅਸੀਂ ਰੋਂਦੇ ਥੋੜਾ ਮਰੇ ਨੂੰ ਵੇਖ ਕੇ, ਸਾਡੀਆਂ ਚੀਕਾਂ ਨਿਕਲਦੀਆਂ। ਸਾਹਿਬਜ਼ਾਦਿਆਂ ਦੀ ਮੂਵੀ ਆਈ ਸੀ ਜਦੋਂ, ਸਾਹਿਬਜ਼ਾਦਿਆਂ ਦੀ, ਜਿਨ੍ਹਾਂ ਜਿਨ੍ਹਾਂ ਨੇ ਵੇਖੀ ਹੈ, ਸਾਹਿਬਜ਼ਾਦੇ ਮਾਤਾ ਗੁਜਰੀ ਨੂੰ ਕਹਿਣ ਲੱਗੇ, ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿਣ ਦੇਣਗੇ। ਕੀ ਕਿਹਾ? ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿਣ ਦੇਣਗੇ। ਤੇ ਮਾਤਾ ਗੁਜਰੀ ਨੇ ਉੱਥੇ ਇੱਕ ਗੱਲ ਕਹੀ ਹੈ, ਮਾਤਾ ਜੀ ਕਹਿੰਦੇ ਨੀਹਾਂ ਚ ਹੀ ਚਿਣਨਗੇ, ਮਾਰ ਥੋੜਾ ਦੇਣਗੇ, ਨੀਹ ਚ ਚਿਣ ਦੇਣਾ ਮਾਰਨਾ ਥੋੜਾ, ਸਰੀਰ ਦਾ ਮਰ ਜਾਣਾ ਮਰਨਾ ਥੋੜਾ ਹੈ, ਸਾਡਾ ਡੇਟ ਆਫ ਬਰਥ ਕੀ ਹੈ ਭਲਾ? ਹੁਣ ਮੈਨੂੰ ਜੇ ਕੋਈ ਪੁੱਛਦਾ ਹੈ, ਮੈਂ ਕਹਿੰਦਾ ਜੁਲਾਈ 7 83 83, ਇਹ ਮੈਨੂੰ ਲੱਗਦਾ। ਤੇ ਮੇਰੀ ਮਾਂ ਨੂੰ ਪੁੱਛ ਲਓ, ਆ ਜਿੰਨੇ ਬੱਚੇ ਮਾਵਾਂ ਨੂੰ ਉਹ ਡੇਟ ਯਾਦ ਹੈ ਜਿੱਦਣ ਆਇਆ ਹੈ, ਪਰ ਉਹ ਤੇ ਮਾਂ ਦੇ ਢਿੱਡ ਵਿੱਚ ਵੀ ਲੱਤਾਂ ਮਾਰਦਾ ਸੀ, ਉੱਥੇ ਹੈ ਸੀ, ਘਰ ਦੇ ਜੀ ਗਿਣੇ ਦੋ ਜਾਂਦੇ ਆ, ਪਰ ਤੀਜਾ ਤੇ ਹੁੰਦਾ ਹੈ, ਹੈ ਉਦੋਂ ਪਹਿਲਾਂ, ਫਿਰ ਜਿੱਦਣ ਉਹ ਭਰੂਣ ਬਣਿਆ ਆਇਆ ਆਪਣੇ ਪਿਤਾ ਦੇ ਅੰਦਰੋਂ, ਉਹ ਤੇ ਉਦਣ ਵੀ ਕਰੋੜਾਂ ਨਾਲ ਲੜ ਕੇ ਆਇਆ ਸੀ, ਕਰੋੜਾਂ ਦੇ ਨਾਲ ਲੜਦਾ ਲੜਦਾ, ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ, ਸੈਂਕੜਿਆਂ ਚੋਂ ਗਿਣਤੀ ਦੇ, ਤੇ ਕਈ ਵਾਰੀ ਲੜਦੇ ਲੜਦੇ ਇਕੱਠੇ ਵੀ ਦੋ ਆ ਜਾਂਦੇ ਆ, ਜਦੋਂ ਕਹਿੰਦੇ ਜੋੜਾ ਹੋ ਗਏ ਜੀ ਦੋ ਇਕੱਠੇ, ਲੜਦੇ 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 ਇਕੱਠੇ ਦੋ, ਨਹੀਂ ਤੇ ਇਕੱਲਾ। ਅੱਛਾ ਤੂੰ ਤੇ ਉਦੋਂ ਉਦੋਂ ਹੈ ਸੀ, ਫਿਰ ਪਿਓ ਦੇ ਅੰਦਰੋਂ ਆਇਆ, ਉਦੋਂ ਪਿੱਛੇ ਕਦੋਂ ਆਇਆ ਤੂੰ? ਡੇਟ ਆਫ ਬਰਥ ਦੱਸ ਦੇ, ਫਿਰ ਤੂੰ ਬਲੱਡ ਵਿੱਚ ਵੀ ਸੀ, ਉਦੋਂ ਪਿੱਛੇ ਚੱਲ ਤੂੰ ਰਸ ਵਿੱਚ ਵੀ ਸੀ ਉਦੋਂ ਪਿੱਛੇ ਚੱਲ ਤੂੰ ਤੇ ਖਾਣੇ ਵਿੱਚ ਸੀ ਉਦੋਂ ਪਿੱਛੇ ਚੱਲ ਤੂੰ ਤੇ ਖੇਤਾਂ ਚ ਸੀ ਕਦੋਂ ਆਉਂਦਾ ਭਲਾ ਜਿੱਦਣ ਦਾ ਆ ਸਾਰਾ ਬ੍ਰਹਿਮੰਡ ਹੈ ਤੂੰ ਉਦਣ ਦਾ ਹੀ ਹੈ ਤੇ ਮਰੇਗਾ ਕਿੱਦਣ ਕਦੇ ਨੀ ਮਰਦਾ ਸਭ ਕੁਛ ਮਰਜੂ ਉਦੇ ਮਰੇਗਾ ਨਹੀਂ ਤੇ ਜਿੱਦਣ ਤੋਂ ਬਣਿਆ ਤੂੰ ਉਦਣ ਤੋਂ ਆਏ ਤੇਰੀ ਡੇਟ ਆਫ ਬਰਥ ਉਦਣ ਦੀ ਹੈ ਜਿੱਦਣ ਰੱਬ ਬਣਿਆ ਤੂੰ ਉਦਣ ਹੀ ਬਣਿਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਰ ਨਹੀਂ ਕੋਈ ਸੋਚ ਕੇ ਵੇਖੋ ਲੱਗਦਾ ਬੁਢੇਪਾ ਜਿਹਾ ਹੋਇਆ ਲੱਗਦਾ ਮੈਂ 35 ਸਾਲ ਦਾ ਹੋ ਗਿਆ 40 ਦਾ ਹੋ ਗਿਆ ਮੈਂ 50 ਦਾ ਹੋ ਗਿਆ ਫੀਲਿੰਗ ਬਦਲਦੀ ਕਿ ਨਹੀਂ ਬਦਲਦੀ ਤਾਂ ਹੀ 7 ਸਾਲ 9 ਸਾਲ ਦੇ ਕਹਿੰਦੇ ਖੜਦੇ ਆ ਯਾਰ ਚਲੋ ਖੜੀਏ ਮਰਨ ਕੀ ਲੱਗਾ ਐਵੇਂ ਹੀ ਕਹੀ ਜਾਂਦੇ ਮਰਦਾ ਮਰਦਾ ਮੁਰਦਾ ਕੀ ਹੈ ਆਉਂਦੀ ਹੈ ਜੀ ਪਕੜ ਚ ਗੱਲ ਸੋਚੋ ਇਹਨਾਂ ਗੱਲਾਂ ਆ ਵਿਚਾਰ ਏਦਾਂ ਇਹਨੂੰ ਕਹਿੰਦੇ ਗਿਆਨ ਨੂੰ ਜਪਣਾ ਗਿਆਨ ਨੂੰ ਜਾਣਨਾ ਐਸਾ ਗਿਆਨ ਜਪੋ ਮਨ ਮੇਰੇ ਕੱਲ ਪੜ੍ਹੇ ਨਾ ਸ਼ਬਦ ਆਪਾਂ ਇਹ ਗਿਆਨ ਨੂੰ ਜਾਣ ਭਾਈ ਆ ਗੱਲਾਂ ਨੂੰ ਸੋਚਿਆ ਕਰੋ ਐਸਾ ਗਿਆਨ ਵਿਚਾਰਾ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਕਹਿੰਦੇ ਇਹੋ ਜਿਹੀਆਂ ਗੱਲਾਂ ਸੋਚਿਆ ਕਰੋ ਔਰਤ ਤੋਂ ਮਰਦ ਬਣੀ ਜਾਂਦੇ ਐ ਮਰਦਾਂ ਤੋਂ ਔਰਤਾਂ ਬਣੀ ਜਾਂਦੀਆਂ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਫੜਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਥਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਇੱਕ ਹੀ ਐਨਰਜੀ ਵੇਖਿਓ ਸੁਣੋ ਨਾਰੀ ਤੋਂ ਪੁਰਖ ਬਣਦਾ ਹੈ ਪੁਰਖ ਤੋਂ ਨਾਰੀ ਬਣਦੀ ਹੈ ਸਾਡੇ ਆਲਿਆਂ ਨੇ ਇਹਦੇ ਨਾਲ ਸਾਖੀ ਬਣਾਤੀ ਗੁਰੂ ਸਾਹਿਬ ਨੇ ਨਾ ਬੀਬੀ ਨੂੰ ਬਚਨ ਕਰਿਆ ਆ ਜਾ ਕਾਕਾ ਕਹਿੰਦੇ ਕੁੜੀ ਤੋਂ ਮੁੰਡਾ ਬਣਾਤਾ ਕਰਾਮਾਤਾਂ ਨਾਲ ਜੋੜ ਲਈਆਂ ਗੱਲਾਂ ਪਰ ਵੇਖੋ ਨਾਰੀ ਤੇ ਜੋ ਪੁਰਖ ਕਰਾਵਾ ਅਸੀਂ ਪੁਰਖ ਹਾਂ ਪਰ ਆਏ ਕਿਹਦੇ ਤੋਂ ਇੱਕ ਔਰਤ ਤੋਂ ਨਾਰੀ ਤੋਂ ਤੇ ਜਿੰਨੀਆਂ ਨਾਰੀਆਂ ਹੈ ਉਹ ਪੁਰਖ ਤੋਂ ਆਈਆਂ ਉਹਨਾਂ ਦਾ ਪਿਓ ਪੁਰਖ ਸੀ ਕਮਾਲ ਦੀ ਗੱਲ ਨਹੀਂ ਬੰਦੇ ਤੋਂ ਬੀਬੀਆਂ ਬਣੀ ਜਾਂਦੀਆਂ ਤੇ ਬੀਬੀਆਂ ਤੋਂ ਬੰਦੇ ਬਣੀ ਜਾਂਦੇ ਆ ਐਨਰਜੀ ਹੈ ਜਿਹੜੀ ਉਹ ਇੱਕੋ ਹੀ ਹੈ ਕਦੇ ਇੱਧਰ ਆ ਜਾਂਦੀ ਹੈ ਕਦੇ ਇੱਧਰ ਚਲੇ ਜਾਂਦੀ ਹੈ ਆਖੋ ਸਤਨਾਮ ਆਉਂਦੀ ਹੈ ਜੀ ਗੱਲ ਪਕੜ ਚ ਸਮਝ ਚ ਆਉਂਦੀ ਹੈ ਪੜ੍ਹੇ ਲਿਖੇ ਜਰਾ ਇੰਟਰਸਟ ਰੱਖਿਓ ਹਾਜ਼ਰ ਹੋ ਕੇ ਸੁਣਿਓ ਧਿਆਨ ਨਾਲ ਸੁਣਿਓ ਤੇ ਗੁਰੂ ਅਰਜਨ ਦੇਵ ਜੀ ਤੋਂ ਇੱਕ ਵਾਰੀ ਬਲਿਹਾਰੇ ਜਾਇਓ ਮਹਾਰਾਜ ਏਦਾਂ ਦੇ ਬਚਨ ਇੰਨੇ 100 ਸਾਲ ਪਹਿਲਾਂ ਕਿਹੜੇ ਸਾਇੰਸਦਾਨ ਕੋਲ ਬਹਿ ਕੇ ਸਮਝਾਈਏ ਵੀ ਸਾਡੇ ਕੋਲ ਵੀ ਹੈ ਕੁਛ ਕਿਵੇਂ ਦੱਸੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰਫ ਪੂਜਣ ਵਾਸਤੇ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪੜ੍ਹ ਕੇ ਤੇ ਦੱਸਦੇ ਤੇ ਸਹੀ ਖੁੱਲ ਕੇ ਗੱਲ ਕਰੋ ਵੇਖੋ ਮਾਨ ਕਰਨ ਸਾਡਾ ਪੜਿਆ ਲਿਖਿਆ ਬੱਚਾ ਗੁਰੂ ਗ੍ਰੰਥ ਸਾਹਿਬ ਅੱਛਾ ਇੱਦਾਂ ਵੀ ਹੈ ਸੁਣੋ ਅੱਗੇ
ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੇ ਉਠ ਸਿਧਾਈ ਭਰਮ ਮੋਹ ਕੇ ਬਾਂਧੇ ਬੰਦ ਸੁਪਨ ਪਾਇਆ ਪਖਲਾਏ ਰਚਿਆ ਕਰਤਾ ਆਵਤ ਜਾਵਤ ਹੁਕਮ
ਇਹ ਹੈ ਨਿਜਮ ਹੁਕਮ ਕਹਿੰਦੇ ਨੇ ਨਿਜਮ ਨੂੰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਖੋਏ ਆਵਤ ਜਾਵਤ ਹੁਕਮ ਅਪਾਰ ਨਿਜਮ ਲਓ ਇੱਕ ਨਿਜਮ ਹੈ ਨਿਜਮ ਦੇ ਅੰਡਰ ਆਈ ਜਾਂਦੇ ਜਾਈ ਜਾਂਦੇ ਆਈ ਜਾਂਦੇ ਐ ਘੁੰਮੀ ਜਾਂਦੇ ਹੈ ਐਨਰਜੀ ਹੈ ਰੀਸਾਈਕਲ ਹੋਈ ਜਾਂਦੀ ਹੈ ਅੱਗੇ
ਨਹਿ ਗੋਮੂਆ ਨਾ ਮਰਨੇ ਜੋਗ ਨਹਿ ਬਿਨ ਸੇ ਅਬਿਨਾਸੀ ਹੋ
ਖਤਮ ਨਹੀਂ ਹੁੰਦਾ ਕੁਛ ਅਬਨਾਸੀ ਹੋਗ ਇਹ ਅਬਨਾਸੀ ਹੈ ਨਾਸ਼ ਹੋਣਾ ਹੀ ਨਹੀਂ ਅਬਨਾਸੀ ਅੱਗੇ
ਜੋ ਇਹ ਜਾਣੋ ਸੋ ਇਹ ਨਾਹੀਂ
ਜੋ ਤੂੰ ਸਮਝੀ ਬੈਠਾ ਇਹ ਨਹੀਂ ਜੋ ਤੂੰ ਆਪਣੇ ਆਪ ਨੂੰ ਵੀ ਮੈਂ ਫਲਾਣਾ ਸਿੰਘ ਆ ਨਾ ਇਹ ਤੂੰ ਮੰਨੀ ਬੈਠਾ ਇਹ ਤੂੰ ਮੰਨ ਲਿਆ ਹੈ ਤੂੰ ਇੱਕ ਉਹਦਾ ਪਾਰਟ ਹੀ ਹੈ ਐਨਰਜੀ ਦਾ ਹਿੱਸਾ ਹੈ ਛੋਟਾ ਜਿਹਾ ਹਿੱਸਾ ਹੈ ਤੂੰ ਤੂੰ ਮੰਨ ਲਿਆ ਕਿ ਮੈਂ ਫਲਾਣਾ ਸਿੰਘ ਆ ਹੈ ਤੂੰ ਉਹਦਾ ਹੀ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਜਾਣ ਆਪਣੇ ਆਪ ਨੂੰ ਪਛਾਣ ਸ਼ੁਰੂ ਚ ਪੜਿਆ ਇਸੇ ਗੱਲੋਂ ਐ ਤੇ ਹਾਲ ਮਨਾ ਮੇਰਿਆ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਤੇ ਹਾਲ ਮਨਾ ਮੇਰਿਆ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਤੇ ਹਾਲ ਮਨਾ ਮੇਰਿਆ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ ਉਹ ਆਪੇ ਦੀ ਪਛਾਣ
ਆਪਣੇ ਆਪ ਨੂੰ ਕੁਝ ਹੋਰ ਜਾਣਦਾ ਪਰ ਜਾਣਨਾ ਕੁਝ ਹੋਰ ਸੀ
ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਬੇਹਾਲ ਮਨਾ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ ਆਪੇ ਦੀ ਪਛਾਣ
ਬੜੇ ਬੰਦੇ ਪੜ੍ਹੇ ਲਿਖੇ ਬਾਣੀ ਪੜ੍ਹਨ ਵਾਲੇ ਅੰਮ੍ਰਿਤਧਾਰੀ ਹੋਏ ਪਤਾ ਅੱਜ ਕੱਲ ਕੀ ਕਹਿੰਦੇ ਆ ਅਸੀਂ ਗੁੱਗਿਆਂ ਨੂੰ ਨਹੀਂ ਮੰਨਦੇ ਸਾਡੇ ਭਰਮ ਦੂਰ ਹੋ ਗਏ ਅਸੀਂ ਸਾਧਾਂ ਨੂੰ ਨਹੀਂ ਮੰਨਦੇ ਸਾਡੇ ਭਰਮ ਦੂਰ ਹੋ ਗਏ ਅਸੀਂ ਕਬਰਾਂ ਨੂੰ ਨਹੀਂ ਮੰਨਦੇ ਸਾਡੇ ਭਰਮ ਦੂਰ ਹੋ ਗਏ ਪਰ ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਨਾ ਮੰਨਣਾ ਆਪਣੇ ਆਪ ਨੂੰ ਰੱਬ ਵੱਖਰਾ ਮੰਨਣਾ ਤੇ ਆਪਣੇ ਆਪ ਨੂੰ ਵੱਖ ਮੰਨਣਾ ਏਦੂ ਵੱਡਾ ਭਰਮ ਤੇ ਹੈ ਹੀ ਕੋਈ ਨਹੀਂ ਸਾਰਿਆਂ ਨਾਲੋਂ ਵੱਡਾ ਭਰਮ ਤੇ ਚੱਕੀ ਫਿਰਦਾ ਹੈ ਵੀ ਰੱਬ ਕੋਈ ਹੋਰ ਹੈ ਰੱਬ ਕੋਈ ਅੱਡ ਹੈ ਓਏ ਰੱਬ ਤੂੰ ਹੈ ਤੇਰੇ ਵਿੱਚ ਹੈ ਕੋਈ ਕਿਰਨ ਨੂੰ ਸਮਝਾਓ ਤੂੰ ਹੀ ਸੂਰਜ ਹੈ ਦੱਸੋ ਪਿਆਰਿਓ ਕਿਰਨ ਸੂਰਜ ਦਾ ਰੂਪ ਹੁੰਦੀ ਹੈ ਕਿ ਨਹੀਂ ਹੁੰਦੀ ਪੱਤਾ ਦਰਖਤ ਦਾ ਰੂਪ ਹੁੰਦਾ ਕਿ ਨਹੀਂ ਹੁੰਦਾ ਪੱਤਾ ਦਰਖਤ ਲੱਭਦਾ ਫਿਰੇ ਉਹ ਕਮਲਿਆ ਤੂੰ ਆਪਣੇ ਆਪ ਨੂੰ ਲੱਭ ਲੈ ਦਰਖਤ ਤੇਰੇ
ਵਿੱਚ ਹੀ ਹੈ
ਕਿਰਨ ਨੂੰ ਕਹੋ ਆਪਣੇ ਆਪ ਨੂੰ ਲੱਭ ਲੈ ਤੂੰ ਸੂਰਜ ਦਾ ਹੀ ਹਿੱਸਾ ਹੈ ਲਹਿਰ ਨੂੰ ਕਹੋ ਆਪਣੇ ਆਪ ਨੂੰ ਲੱਭ ਲੈ ਤੂੰ ਪਾਣੀ ਦਾ ਹੀ ਹਿੱਸਾ ਹੈ ਸਮੁੰਦਰ ਦਾ ਹੀ ਹਿੱਸਾ ਹੈ ਬੰਦਿਆ ਆਪਣੇ ਆਪ ਨੂੰ ਵੇਖ ਲੈ ਤੂੰ ਉਸ ਰੱਬ ਦਾ ਹੀ ਹਿੱਸਾ ਹੈ ਰੱਬ ਦਾ ਹੀ ਨਿੱਕਾ ਜਿਹਾ ਹਿੱਸਾ ਤੂੰ ਵੀ ਹੈ ਸਾਰੇ ਬ੍ਰਹਿਮੰਡ ਵਿੱਚ ਤੂੰ ਵੀ ਹੈ ਨਿੱਕਾ ਜਿਹਾ ਉਹਦਾ ਹੀ ਹਿੱਸਾ ਹੈ ਆਪਣੇ ਆਪ ਨੂੰ ਪਛਾਣ ਲੈ ਪਰ ਤੂੰ ਆਪਣੇ ਆਪ ਨੂੰ ਐ ਜਾਣਦਾ ਮੈਂ ਫਲਾਣਾ ਸਿੰਘ ਆ ਮੈਂ ਇੰਨੀ ਤਰੀਕ ਨੂੰ ਜੰਮਿਆ ਮੈਂ ਇੰਨੀ ਨੂੰ ਮਰ ਜਾਣਾ ਉਹ ਨਹੀਂ ਜੋ ਇਹ ਜਾਣੋ ਸੋਏ ਨਾਹੇ ਜੋ ਤੂੰ ਜਾਣਦਾ ਇਹ ਸੱਚ ਨਹੀਂ ਜਾਣਨ ਹਾਰੇ ਕੌ ਬਲ ਉਹ ਜਾਓ ਕਹਿੰਦੇ ਬਲ ਬਲ ਜਾਵਾਂ ਬਲਿਹਾਰ ਜਾਵਾਂ ਜਿਹੜੇ ਜਾਣਦੇ ਆ ਇਸ ਗੱਲ ਨੂੰ ਸਮਝਦੇ ਆ ਜਿਹੜੇ ਇਸ ਸਮਝਦੇ ਆ ਜਿਹੜੇ ਅੱਗੇ ਸੁਣੋ ਜੀ ਅੱਗੇ
ਕਹੁ ਨਾਨਕ ਗੁਰ ਭਰਮ ਝੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ
ਕਹਿੰਦੇ ਮੇਰਾ ਭਰਮ ਕੱਢਤਾ ਗੁਰੂ ਨੇ ਗਿਆਨ ਆ ਗਿਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਕੋਈ ਆਉਂਦਾ ਨੀ, ਕੋਈ ਜਾਂਦਾ ਨੀ, ਕੋਈ ਜੰਮਦਾ ਨੀ ਕੋਈ, ਤੇ ਮੌਤ ਤੇ ਕੀ ਬੋਲੀਏ, ਮੌਤ ਤੇ ਹੁੰਦੀ, ਮੌਤ ਤੇ ਕੀ ਬੋਲੀਏ, ਮੌਤ ਤੇ ਹੁੰਦੀ, ਮੌਤ ਤੇ ਗੱਲ ਕੀ ਕਰੀਏ। ਫਿਰ ਤੁਸੀਂ ਕਹੋਗੇ ਵੀ ਬਾਣੀ ਚੇਤਾਂ ਦੇ ਸ਼ਬਦ ਜਿਹੜੇ ਮੌਤ ਬਾਰੇ ਆਉਂਦੇ ਆ ਉਹ ਕਿਉਂ ਆਉਂਦੇ ਆ, ਬੜੇ ਸ਼ਬਦ ਆਉਂਦੇ ਆ। ਜਲ ਕੀ ਪੀਤ ਪਵਨ ਕਾ ਥੰਬਾ ਰਕਤ ਕੁੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਸਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹੱਥ ਤੇਰੀ ਸੀਵਾ ਬੰਕੇ ਬਾਲ ਬਾਗ ਸੇ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਜਮਾਰਾ। ਕਿੰਨੇ ਸ਼ਬਦ ਏਦਾਂ ਦੇ ਆਉਂਦੇ ਹੈ ਮੌਤ ਦੇ ਕੀ ਹੈ ਉਹ ਨਹੀਂ ਉਹ ਸ਼ਬਦ ਪਤਾ ਹੈ ਏਦਾਂ ਦੇ ਕਿਉਂ ਹੈ ਜਿਹੜਾ ਕਰਨਾ ਕਰ ਲਾ ਆਹ ਜਿਹੜਾ ਰੂਪ ਹੈ ਇਹਦੇ ਇਸ ਰੂਪ ਵਿੱਚ ਜਿਹੜੀ ਤੇਰੀ ਡਿਊਟੀ ਹੈ ਫਿਕਰ ਨਾ ਕਰ ਹੁਣ ਜੇ ਗੁਲਾਬ ਦਾ ਫੁੱਲ ਬਣ ਗਿਆ ਤੇ ਤੂੰ ਖਿੜਨਾ ਕਿਵੇਂ ਹੈ ਇਸ ਗੱਲ ਤੇ ਜ਼ੋਰ ਦੇ ਮੌਤ ਤੇ ਉਹ ਜਿਹੜੀ ਇਸ ਰੂਪ ਦੀ ਇੱਕ ਇਸ ਪਾਠ ਦੀ ਮੌਤ ਤੇ ਆਉਣੀ ਉਹ ਤੇ ਅਟਲ ਹੈ ਪਰ ਜਿਹੜਾ ਕੰਮ ਕਰਨਾ ਛੇਤੀ ਕਰ ਲੈ ਦੇਰੀ ਨਾ ਕਰ ਜਿਹੜੇ ਜਿਹੜੇ ਕਾਰਜ ਕਰਨੇ ਨੇ ਉਹਨਾਂ ਨੂੰ ਡਿਲੇ ਨਾ ਕਰ ਲੇਟ ਨਾ ਕਰ ਆਪਣੀ ਜ਼ਿੰਦਗੀ ਚ ਜੋ ਕਰਨਾ ਚਾਹੁੰਦਾ ਕਰ ਇਹ ਸਮਾਂ ਮਿਲਿਆ ਹਿੰਮਤ ਭਰਦੇ ਆ ਗੁਰੂ ਸਾਹਿਬ ਇਹਦਾ ਮਤਲਬ ਹੁਣ ਜੇ ਆਪਾਂ ਇਹਨੂੰ ਐ ਲੈ ਜਾਈਏ ਚੱਲ ਯਾਰ ਮਰਦੇ ਜਾਣਾ ਹੀ ਹੈ ਉਹ ਦੁਨੀਆਂ ਤੇ ਕਿੰਨੇ ਰਹਿਣਾ ਹੈ ਉਹ ਚਲੋ ਜੀ ਛੱਡੋ ਜੀ ਸਾਰਾ ਕੁਝ ਕਿਹੜਾ ਨਾਲ ਲੈ ਜਾਣਾ ਹੁਣ ਇਹਦਾ ਮਤਲਬ ਉਹ ਨਹੀਂ ਇਹਦਾ ਮਤਲਬ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਈਏ ਇਹਦਾ ਮਤਲਬ ਐ ਕਰੀਏ ਵੀ ਟਾਈਮ ਥੋੜਾ ਹੀ ਹੈ ਜਿੰਨੇ ਕੰਮ ਕਰਨੇ ਨੇ ਛੇਤੀ ਤੋਂ ਛੇਤੀ ਕਰ ਲਓ ਆਖੋ
ਸਤਿਨਾਮ
ਮਰਨਾ ਨਹੀਂ ਉਹ ਇੱਕ ਰੂਪ ਹੈ ਜਿੰਨੇ ਖਤਮ ਹੋਣਾ ਹੈ ਦਰਖਤ ਮਰ ਥੋੜਾ ਰਿਹਾ ਹੁੰਦਾ ਇੱਕ ਰੂਪ ਉਹਦਾ ਪੱਤਾ ਸੜ ਰਿਹਾ ਹੁੰਦਾ ਤੇ ਨਵੇਂ ਪੱਤੇ ਆ ਰਹੇ ਹੁੰਦੇ ਮਰ ਥੋੜਾ ਜਾਂਦਾ ਤੂੰ ਚੰਗਾ ਪਾਣਾ ਤੇਰੇ ਪੋਤੇ ਪਹਿਲਾਂ ਹੀ ਆਏ ਹੋਏ ਇੱਕ ਰੂਪ ਜਾ ਰਿਹਾ ਤੇ ਨਵੇਂ ਰੂਪ ਆ ਰਹੇ ਉਹ ਤੇਰਾ ਹੀ ਰੂਪ ਹੈ ਉਹ ਰੂਪ ਹੀ ਬਦਲ ਰਿਹਾ ਸਾਰੇ ਪਾਸੇ ਤਾਂ ਕਰਕੇ ਮਰਨਾ ਇੱਥੇ ਕੁਛ ਨਹੀਂ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਐ ਤੇਰੇ ਤੂੰ ਰੱਬ ਦਾ ਰੂਪ ਹੈ ਤੇ ਮੈਂ ਕਿੰਨੀ ਵਾਰੀ ਇਹ ਸਟੇਜ ਤੇ ਅਰਜ ਕਰ ਚੁੱਕਿਆ ਜੇ ਵੀਰੋ ਸਾਡੇ ਸਾਡੇ ਮਨ ਦਾ ਇਹ ਭਰਮ ਨਾ ਨਿਕਲਿਆ ਨਾ ਆਪਾਂ ਬਚਨ ਭਗਤ ਜੀ ਦਾ ਪੜ੍ਹਦੇ ਹਾਂ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਭਰਮ ਹੈ ਇਹਨੂੰ ਕੱਢੋ ਅਸੀਂ ਮੰਨੀ ਬੈਠੇ ਹਾਂ ਮੈਂ ਅਲੱਗ ਹਾਂ ਰੱਬ ਅਲੱਗ ਹੈ ਕਹਿੰਦੇ ਨਹੀਂ ਪਰਮਾਤਮਾ ਦੀ ਅੰਸ ਹੈ ਤੂੰ ਤੂੰ ਹੀ ਤੇਰੇ ਵਿੱਚ ਹੀ ਹੈ ਤੈਨੂੰ ਹੀ ਕੰਮ ਕਰਨੇ ਪੈਣਗੇ ਸਾਰੇ ਮਹਾਰਾਜ ਵਾਰ ਵਾਰ ਕਿਉਂ ਕਹਿੰਦੇ ਇਸ ਰੱਬ ਤੇਰੇ ਵਿੱਚ ਹੈ ਰੱਬ ਤੇਰੇ ਵਿੱਚ ਹੈ ਇਹਦਾ ਇਸ਼ਾਰਾ ਇਹ ਹੈ ਜਿੰਨੇ ਕੰਮ ਕਹਿੰਦਾ ਰੱਬ ਨੇ ਕਰਨੇ ਹੈ ਉਹ ਬਸ ਅੱਜ ਤੋਂ ਬਾਅਦ ਤੂੰ ਕਰਨ ਲੱਗ ਜਾ ਤੈਨੂੰ ਆਪ ਹੀ ਕਰਨੇ ਪੈਣੇ ਹੈ ਰੱਬ ਤੇਰੇ ਵਿੱਚ ਹੈ ਸਾਰੇ ਕਾਰਜ ਤਾਂ ਆਪ ਕਰਨੇ ਹੈ ਸਾਰਾ ਢਾਂਚਾ ਤਾਂ ਆਪ ਬਣਾਉਣਾ ਹੈ ਹੁਣ ਕਿਤੇ ਆਪਾਂ ਥੋੜਿਆਂ ਭੋਗਾਂ ਤੇ ਗਏ ਹਾਂ ਮੈਨੂੰ ਤੁਸੀਂ ਸੋਚ ਕੇ ਦੱਸੋ ਵੀ ਐਕਸੀਡੈਂਟਾਂ ਵਿੱਚ ਕਿੰਨੇ ਬੰਦਿਆਂ ਦੀ ਮੌਤ ਹੁੰਦੀ ਹੈ ਆਪਾਂ ਕਿੰਨੇ ਬੰਦਿਆਂ ਦੇ ਮਰਿਆਂ ਦੇ ਭੋਗ ਤੇ ਗਏ ਹਾਂ ਅੱਜ ਤੱਕ ਤੁਸੀਂ ਜਵਾਨ ਮੌਤਾਂ ਦੇ ਕਿੰਨਿਆਂ ਦੇ ਭੋਗਾਂ ਤੇ ਗਏ ਹੋ ਅਰਥੀਆਂ ਨੇ ਮੋਢੇ ਲਾਏ ਆ ਕਈਆਂ ਨੇ ਮਾਵਾਂ ਨੇ ਪੁੱਤ ਗਵਾ ਲਏ ਕਈਆਂ ਪੁੱਤਾਂ ਨੇ ਮਾਵਾਂ ਐਕਸੀਡੈਂਟਾਂ ਵਿੱਚ ਗਵਾ ਲਈਆਂ ਕਈਆਂ ਨੇ ਦੋਸਤ ਗਵਾ ਲਏ ਆਪਣੇ ਕਈਆਂ ਨੇ ਪਤੀ ਗਵਾ ਲਏ ਆਪਣੇ ਸਾਰਾ ਸਾਰਾ ਟੱਬਰ ਐਕਸੀਡੈਂਟਾਂ 'ਚ ਮਰ ਗਿਆ ਤੇ ਭੋਗ ਤੇ ਬੈਠ ਕੇ ਪਤਾ ਹੀ ਤਾਂ ਕੀ ਕਿਹਾ ਜਾਂਦਾ ਚਲੋ ਜੀ ਰੱਬ ਲੈ ਗਏ ਪਰਮਾਤਮਾ ਨੇ ਮਾਰ ਲੈ ਗਿਆ ਜੀ ਰੱਬ ਦਾਤਾ ਲੈ ਗਿਆ ਉਹਦਾ ਹੁਕਮ ਹੈ ਬਸ ਏਦਾਂ ਕਹਿ ਦਿੱਤਾ ਤੇ ਬਲੇਮ ਕਿਹਨੂੰ ਦੇ ਕਰਤਾ ਦੱਸੋ ਭਾਈ ਹੁਣ ਮੇਰੇ ਵਰਗਾ ਸੀ ਤੇ ਬੈਠਾ ਗਾ ਉਹ ਕਹਿੰਦਾ ਰੱਬ ਲੈ ਗਿਆ ਜੀ ਰੱਬ ਲੈ ਜਾਂਦਾ ਉਹ ਐਸਾ ਕਿਹੜਾ ਰੱਬ ਹੈ ਕਮਾਲ ਦੀ ਗੱਲ ਤੇ ਇਹ ਹੈ ਵੀ ਰੱਬ ਇੰਡੀਆ ਦੇ ਲੋਕਾਂ ਨੂੰ ਲੈ ਕੇ ਜਾਂਦਾ ਅਮਰੀਕਾ ਕੈਨੇਡਾ ਚ ਇੰਨੇ ਐਕਸੀਡੈਂਟ ਨਹੀਂ ਹੁੰਦੇ ਟੱਲੀਆਂ ਅਸੀਂ ਵਜਾਈਏ ਮੰਦਰ ਅਸੀਂ ਬਣਾਈਏ ਗੁਰਦੁਆਰੇ ਅਸੀਂ ਬਣਾਈਏ ਸੋਨੇ ਅਸੀਂ ਚੜਾਈਏ ਅਸਥਾਨ ਇੱਥੇ ਜ਼ਿਆਦਾ ਆ ਧਾਰਮਿਕ ਕੰਮ ਅਸੀਂ ਕਰੀਏ ਸਤਸੰਗ ਅਸੀਂ ਕਰੀਏ ਟੱਲੀਆਂ ਚਿਮਟੇ ਅਸੀਂ ਵਜਾਈਏ ਮਿਹਨਤ ਅਸੀਂ ਕਰੀਏ ਤੇ ਅਮਰੀਕਾ ਕੈਨੇਡਾ ਦੇ ਲੋਕੀ ਏਦਾਂ ਐਕਸੀਡੈਂਟਾਂ ਚ ਕਿਉਂ ਨੀ ਮਰਦੇ, ਉੱਥੇ ਕਿਉਂ ਨੀ ਏਦਾਂ ਹੁੰਦਾ? ਇਹ ਕਸੂਰ ਰੱਬ ਦਾ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਰੱਬ ਦੀ ਉਹਨਾਂ ਦੇ ਕਿਰਪਾ ਤੇ ਆਪਣੇ ਤੇ ਨਾਰਾਜ਼ ਹੈ, ਨਾਮ ਤੇ ਇੱਥੇ ਜ਼ਿਆਦਾ ਜਪੇ ਜਾਂਦੇ ਆ ਫਿਰ ਉਹਨਾਂ ਤੇ ਕਿੱਦਾਂ? ਨਹੀਂ, ਇਹ ਸਿਸਟਮ ਹੈ। ਇਹ ਬਲੇਮ ਕਰਨਾ ਸੀ ਸਿਸਟਮ ਨੂੰ, ਇਹ ਮਾੜਾ ਸਿਸਟਮ ਹੈ। ਸੜਕਾਂ ਦਾ ਸਿਸਟਮ ਨਹੀਂ, ਰੋਡ ਦਾ ਸਿਸਟਮ ਨਹੀਂ, ਆ ਢਾਂਚਾ ਮਾੜਾ, ਇਸ ਕਰਕੇ ਐਕਸੀਡੈਂਟ ਹੋਏ ਹੈ, ਬੰਦੇ ਮਰਦੇ ਹੈ, ਮਰਦੇ ਰਹੇ ਹੈ। ਤੇ ਜੇ ਸਿਸਟਮ ਨਾ ਬਦਲਿਆ ਤੇ ਮਰਦੇ ਰਹਿਣਗੇ। ਮੈਨੂੰ ਇੱਕ ਗੱਲ ਦੱਸੋ ਸਿੰਘੋ, ਗੱਜ ਕੇ ਜਰਾ ਐਕਟਿਵ ਹੋ ਕੇ ਦੱਸੋ ਵੀ ਜੇ ਅੱਜ ਸਾਰੇ ਰੋਡ ਵਧੀਆ ਬਣ ਜਾਣ ਤੇ ਦੋਨੇ ਪਾਸੇ ਏਦਾਂ ਗਰਿੱਲਾਂ ਲੱਗ ਜਾਣ, ਕੋਈ ਮੱਝ ਗਾਂ ਛੜਕ ਤੇ ਭੱਜ ਕੇ ਨਾ ਚੜ ਸਕੇ, ਕੋਈ ਜਾਨਵਰ ਨਾ ਚੜ ਸਕੇ, ਕੋਈ ਕੁੱਤਾ ਨਾ ਚੜ ਸਕੇ। ਆਗਰੇ ਵਾਲੇ ਪਾਸੇ ਰੋਡ ਬਣਿਆ ਹੀ ਹੈ, ਐਕਸਪ੍ਰੈਸ ਹਾਈਵੇ ਬਣਿਆ ਆਗਰੇ ਨੂੰ ਜਾਂਦਾ ਦਿੱਲੀ ਤੋਂ, ਵੱਡੇ ਵੱਡੇ ਰੋਡ ਇੱਥੇ ਇੰਡੀਆ 'ਚ ਵੀ ਬਣੇ ਆ। ਕੋਈ ਗਾਂ ਮੱਝ ਚੜ੍ਹ ਨਹੀਂ ਸਕਦੀ, ਕੋਈ ਗੱਡੀ ਸਿੱਧੀ ਨਹੀਂ ਰੋਡ ਦੇ ਵਿੱਚ ਚੜ੍ਹ ਸਕਦੀ, ਢਾਂਚਾ ਬਣ ਗਿਆ। ਤੇ ਜੇ ਅੱਜ ਸਾਰੇ ਰੋਡਾਂ ਦੇ ਉੱਤੇ ਇੱਦਾਂ ਐਂਗਲ ਲੱਗ ਜਾਣ, ਟ੍ਰੈਫਿਕ ਰੂਲ ਬਣ ਜਾਣ, ਲਾਇਸੈਂਸ ਸਾਰਾ ਚੈੱਕ ਕੀਤੇ ਜਾਣ, ਸਭ ਕੁਝ ਠੀਕ ਹੋਵੇ, ਤੇ ਮੈਨੂੰ ਦੱਸੋ ਐਕਸੀਡੈਂਟ ਹੋਣੇ ਬੰਦ ਹੋ ਜਾਣਗੇ ਕਿ ਨਹੀਂ ਹੋਣਗੇ? ਗੱਜ ਕੇ, ਗੱਜ ਕੇ, ਹੋਰ ਗੱਜ ਕੇ, ਇਹ ਕੌਣ ਕਰੂ? ਰੱਬ ਕਰੂ ਕੇ ਬੰਦਾ? ਬੰਦੇ ਮਰਨੋਂ ਕੌਣ ਬਚਾਊ ਫਿਰ? ਬੋਲੋ, ਬੰਦਾ ਜਿੰਨੇ ਐਕਸੀਡੈਂਟ ਹੋਣਗੇ ਉਹਨਾਂ ਨੂੰ ਰੋਕੂ ਕੌਣ? ਬੰਦਾ ਇਹਦਾ ਮਤਲਬ ਫਿਰ ਜਿੰਨੇ ਪਹਿਲਾਂ ਮਰੇ ਇਹਦੇ ਚ ਕਸੂਰਵਾਰ ਕੌਣ? ਰੱਬ ਕੇ ਬੰਦਾ? ਰੱਬ ਕੇ ਬੰਦਾ? ਬੰਦਾ ਤੁਸੀਂ ਕਹੋਗੇ ਯਾਰ ਮੈਂ ਝਟਕਾਂ ਬਣਾਉਣੀਆਂ, ਮੈਂ ਐਂਗਲ ਲਾਉਣੇ ਆ, ਬੰਦਾ ਕਿੱਥੋਂ ਆ ਗਿਆ? ਭਾਈ ਸਿਸਟਮ ਬਣਾਉਣਾ ਸਰਕਾਰ ਨੇ ਤੇ ਸਰਕਾਰ ਕਿੰਨੇ ਬਣਾਉਣੀ ਹੈ? ਬੋਲੋ, ਤੈਨੂੰ ਪਤਾ ਲੱਗਦਾ ਨੀ ਹੁਣ ਤੇਰੇ ਕੱਲੇ ਕੱਲੇ ਕੋਲ ਆਉਂਦੇ ਨੀ ਵੋਟਾਂ ਲੈਣ ਵਾਲੇ? ਤੈਨੂੰ ਪਤਾ ਵੀ ਤੈਂ ਬਣਾਈ ਹੈ, ਬੰਦੇ ਨੇ ਬਣਾਈ ਹੈ, ਬੰਦਾ ਹੀ ਬਣਾਉਂਦਾ ਹੈ, ਬੰਦਾ ਸਰਕਾਰ ਬਣਾਉਂਦਾ ਹੈ। ਤੇ ਸਰਕਾਰ ਕੀ ਬਣਾਉਂਦੀ ਹੈ? ਸਿਸਟਮ। ਸਰਕਾਰ ਬਣਾਉਂਦੀ ਹੈ ਰੂਲ ਕਾਨੂੰਨ, ਠੀਕ ਹੈ ਜੀ ਗੱਲ? ਬੰਦਾ ਬਣਾਉਂਦਾ ਹੈ ਸਿਸਟਮ, ਸਰਕਾਰ ਬਣਾਉਂਦੀ ਹੈ, ਸਰਕਾਰ ਆਪਾਂ ਬਣਾਉਣੀਆਂ ਹੁੰਦੀਆਂ ਹੈ, ਪਰ ਸਿਸਟਮ ਮਾੜਾ ਹੈ ਇਹਦਾ ਮਤਲਬ ਸਰਕਾਰਾਂ, ਦੱਸ ਦੋ ਯਾਰ ਗੱਜ ਕੇ, ਸਰਕਾਰਾਂ ਮਾੜੀਆਂ ਹੈ। ਤੇ ਜੇ ਸਰਕਾਰਾਂ ਮਾੜੀਆਂ ਤਾਂ ਮਤਲਬ ਚੁਣਨ ਵਾਲੇ ਮਾੜੇ ਹੈ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਵਿਚਾਲੇ ਕੌਣ ਆ ਗਿਆ? ਆਪਾਂ। ਰੱਬ ਕਿੱਥੇ ਰਹਿ ਗਿਆ? ਬਾਣੀ ਤੇ ਕਹਿੰਦੀ ਰੱਬ ਕੁਦਰਤ ਚ ਵੱਸਦਾ, ਤੇ ਰੱਬ ਤੇਰੇ ਵਿੱਚ ਹੀ ਸੀ, ਤੈਂ ਫੈਸਲੇ ਨਹੀਂ ਸੀ ਕਰਨੇ ਵਧੀਆ। ਬਾਹਰਲਾ ਸਿਸਟਮ ਰੱਬ ਨੇ ਬਣਾਇਆ ਆ ਕੇ ਬੰਦੇ ਨੇ ਬਣਾਇਆ? ਤੇ ਅੱਜ ਜੇ ਇੰਡੀਆ ਬਣੇ ਵਧੀਆ ਬਣੇਗਾ ਤੇ ਤਾਂ ਵੀ ਕੌਣ ਬਣਾਊ? ਬੰਦਾ। ਪਰ ਇੱਕ ਗੱਲ ਦੱਸੋ, ਜਦੋਂ ਮੇਰੇ ਵਰਗੇ ਨੇ ਬਹਿ ਕੇ ਬਾਣੀ ਦੇ ਅਰਥ ਹੀ ਗਲਤ ਕਰਤੇ, ਰੱਬ ਲੈ ਗਿਆ ਜੀ, ਇਹ ਗੱਲ ਕਿਹਦੇ ਹੱਕ ਵਿੱਚ ਭੁਗਤ ਗਈ? ਰੱਬ ਤੇ ਦੋਸ਼ ਮੜਤਾ, ਰੱਬ ਹੈ ਕੋਈ ਬਾਹਰ ਬੈਠਾ ਉਹ ਸਾਰਾ ਕੁਝ ਕਰਦਾ, ਤੇ ਬਚਾ ਕਿਹਨੂੰ ਰਿਹਾ ਮੈਂ ਸਿਸਟਮ ਨੂੰ? ਬੋਲੋ ਜੀ, ਬਚਾ ਕਿਹਨੂੰ ਰਿਹਾ ਸਿਸਟਮ ਨੂੰ? ਤੇ ਸਿਸਟਮ ਕਿਹਨੇ ਬਣਾਉਣਾ ਸੀ? ਸਰਕਾਰ ਨੇ। ਤੇ ਬਚਾ ਕਿਹਨੂੰ ਰਿਹਾ ਮੈਂ? ਪੁਜਾਰੀ ਜਿਹੜਾ ਕਥਾਵਾਚਕ ਧਾਰਮਿਕ ਢਾਂਚਾ ਬਚਾਉਂਦਾ ਕਿਹਨੂੰ ਹੈ ਭਲਾ? ਰਾਜਨੀਤੀ ਨੂੰ। ਤਾਂ ਇਹ ਕਹਿੰਦੇ ਨੇ ਧਰਮ ਜ਼ਰੂਰੀ ਹੈ, ਧਰਮ ਜ਼ਰੂਰੀ ਹੈ, ਧਰਮ ਰਾਜਨੀਤੀ ਨੂੰ ਬਰੀ ਕਰਾ ਦਿੰਦਾ। ਧਾਰਮਿਕ ਢਾਂਚਾ ਰਾਜਨੀਤਿਕ ਬੰਦਿਆਂ ਵੱਲ ਨਿਗਾ ਹੀ ਨਹੀਂ ਜਾਣ ਦਿੰਦਾ। ਐਕਸੀਡੈਂਟ ਦੇ ਭੋਗ ਤੇ ਤੂੰ ਸਿਸਟਮ ਨੂੰ ਦੋਸ਼ ਦੇਣਾ ਸੀ? ਜਿਹੜੇ ਹਿਸਾਬ ਨਾਲ 100 ਸਾਲ ਤੋਂ ਐਕਸੀਡੈਂਟਾਂ ਚ ਬੰਦੇ ਮਰਦੇ ਹੈ, ਹਰੇਕ ਭੋਗ ਤੇ ਸਿਸਟਮ ਨੂੰ ਬਲੇਮ ਕਰਦੇ, ਸਿਸਟਮ ਮਾੜਾ, ਸਿਸਟਮ ਮਾੜਾ, ਸਿਸਟਮ ਮਾੜਾ, ਅੱਜ ਨੂੰ ਸਾਰਾ ਸਿਸਟਮ ਬਦਲਿਆ ਹੁੰਦਾ। ਪਰ ਪੁਜਾਰੀ ਨੇ ਤੈਨੂੰ ਗੁੱਸਾ ਚੜ੍ਹਨ ਹੀ ਨਹੀਂ ਦਿੱਤਾ। ਮੇਰੇ ਵਰਗੇ ਬੈਠੇ ਆ ਧਾਰਮਿਕ ਬੰਦੇ, ਉਹਨਾਂ ਨੇ ਅਰਥਾਂ ਦੇ ਅਨਰਥ ਕਰਤੇ, ਉਹਨਾਂ ਨੇ ਕਹਿਤਾ ਸਾਰਾ ਰੱਬ ਕਰਦਾ ਹੈ, ਤੇ ਤੈਨੂੰ ਗੁੱਸਾ ਚੜਿਆ ਹੀ ਨਹੀਂ, ਤੇ ਸਿਸਟਮ ਅਜੇ ਤੱਕ ਬੋਲੋ ਬਣਿਆ ਹੀ ਨਹੀਂ। ਬਲੇਮ ਤੇਰਾ ਜਿਹੜਾ ਸੀ ਉਹ ਰੱਬ ਤੇ, ਸਰਕਾਰ ਤੋਂ ਧਿਆਨ ਹਟਾ ਕੇ ਰੱਬ ਤੇ, ਪੁਜਾਰੀ ਵਾਲਾ ਰੱਬ। ਤੇ ਜਿਹੜੇ ਦੇਸ਼ਾਂ ਚ ਰੱਬ ਹੈ ਨਹੀਂ, ਜਿਹੜੇ ਦੇਸ਼ਾਂ ਚ ਧਰਮ ਹੈ ਨਹੀਂ, ਉਹਨਾਂ ਦੇਸ਼ਾਂ ਵਿੱਚ ਸਾਰਾ ਦੋਸ਼ ਸਿਸਟਮ ਦਾ, ਸਰਕਾਰ ਦਾ। ਇਸੇ ਕਰਕੇ ਉੱਥੇ ਫਿਰ ਸਿਸਟਮ ਬਦਲ ਗਿਆ, ਸਰਕਾਰਾਂ ਬਦਲ ਗਈਆਂ। ਉੱਥੇ ਢਾਂਚਾ ਸੁਧਰ ਗਿਆ ਤੇ ਸਾਡਾ ਦੋਸ਼ ਰੱਬ ਨੂੰ ਦੇ ਦਿਓ ਤੇ ਬਸ ਇਹਦਾ ਮਤਲਬ ਇਹ ਸੁਧਾਰ ਕਦੇ ਹੋ ਹੀ ਨਹੀਂ ਸਕਦਾ। ਹਸਪੀਟਲ ਲੈ ਕੇ ਗਏ ਸੀ ਡਾਕਟਰਾਂ ਦੀ ਗਲਤੀ ਕਰਕੇ ਮਰ ਗਿਆ ਬੰਦਾ ਤੇ ਕਸੂਰ ਸਿਸਟਮ ਦਾ ਸੀ। ਲੱਖਾਂ ਬੰਦੇ ਕਰੋੜਾਂ ਬੰਦੇ ਭਾਰਤ ਦੇ ਵਿੱਚ ਦਵਾਈਆਂ ਗਲਤ ਦੇਣ ਕਰਕੇ ਮਰੇ ਹੈ ਪਰ ਜਦੋਂ ਸਿਸਟਮ ਦਾ ਕਸੂਰ ਨਹੀਂ ਰੱਬ ਹੈ ਜੀ ਰੱਬ ਲੈ ਜਾਂਦਾ ਆਪਣਾ ਗੁੱਸਾ ਠੰਡਾ। ਆਪਾਂ ਗੁਰਦੁਆਰੇ ਜਾਣਾ ਛੱਡ ਦਿਆਂਗੇ ਮੰਦਰ ਜਾਣਾ ਛੱਡ ਦਿਆਂਗੇ ਪਰ ਢਾਂਚੇ ਉੱਤੇ ਬਲੇਮ ਦੇਣਾ ਛੱਡਤਾ ਤੇ ਇਸ ਹਿਸਾਬ ਨਾਲ ਨਾ ਅੱਜ ਤੱਕ ਠੀਕ ਹੋਇਆ ਤੇ ਨਾ ਕਦੇ ਠੀਕ ਹੋਣਾ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਇਹ ਕਹਿੰਦੇ ਹੈ ਰੱਬ ਤੇ ਤੇਰੇ ਵਿੱਚ ਹੋਰ ਕੋਈ ਰੱਬ ਨਹੀਂ ਵੱਖਰਾ। ਉਹ ਤੇ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਆ ਸਾਰਾ ਹੀ ਗੋਬਿੰਦ ਹੈ ਤੇਰੇ ਵਿੱਚ ਵੀ ਗੋਬਿੰਦ ਹੈ ਜਾਂ ਤੇ ਇਹ ਮੰਨ ਵੀ ਮੇਰੇ ਚ ਰੱਬ ਹੈ ਨਹੀਂ ਤੇ ਜਿਹੜਾ ਤੂੰ ਐ ਅਰਦਾਸਾਂ ਕਰਦਾ ਹੈ ਰੱਬਾ ਸਾਡੇ ਵੀ ਸਵਾਰ ਦੇ ਰੱਬਾ ਕਰ ਕੁਛ ਰੱਬਾ ਕਰ ਕੁਛ ਭਾਈ ਰੱਬ ਤੇਰੇ ਵਿੱਚ ਹੈ ਤੇ ਕਰਨਾ ਤੈਨੂੰ ਬੋਲੋ ਕਰਨਾ ਤੈਨੂੰ ਆਪ ਹੀ ਪੈਣਾ। ਕਸੂਰਵਾਰ ਅਸੀਂ ਹੋਈ ਆ ਰੱਬ ਨੇ ਕੁਛ ਨਹੀਂ ਕਰਨਾ ਮੇਰੇ ਆ ਵੀਰਾ ਗੱਲਾਂ ਹੀ ਮਾਰਦਾ ਐਵੇਂ ਅੜੀਆਂ ਕਰਕੇ ਬਹਿ ਗਿਆ ਅੱਜ ਜੇ ਨੀ ਤੂੰ ਰੱਖਦਾ ਹੈ ਅਰਦਾਸ ਕਰੀ ਜਾ ਰੱਬਾ ਆਪੇ ਕੋਠੀ ਪਾ ਦੇ ਆਪੇ ਪਾ ਦੇ ਆਪੇ ਪਾ ਦੇ ਪੈਜੂ ਪਾਉਣੀ ਆਪ ਹੀ ਪੈਂਦੀ ਕਿਉਂਕਿ ਰੱਬ ਮੇਰੇ ਬੋਲੋ ਯਾਰ ਰੱਬ ਮੇਰੇ ਵਿੱਚ ਹੀ ਹੈ ਆਪੇ ਹੀ ਕਰਨਾ ਅਸੀਂ ਹੋਰ ਕਿਹੜੇ ਰੱਬ ਨੇ ਕਰ ਦੇਣਾ ਆ ਗਿਆ। ਹੁਣ ਇੱਥੇ ਕਈ ਐ ਕਿਵੇਂ ਰੱਬ ਹੀ ਕਰਦਾ ਦਾਤਾ ਹੀ ਕਰਦਾ ਆ ਉੱਤੇ ਸ਼ਤੀਰ ਜਾਂ ਡਿੱਗ ਜੇ ਲਾਈਟਾਂ ਵਾਲਾ ਤੇਰੇ ਉੱਤੇ ਉਦੋਂ ਹੀ ਬਚੇਗਾ ਬਚਾਊ ਫਿਰ ਆਪੇ ਬਚੇਗਾ ਭੱਜ ਲੇਗਾ ਉਸੇ ਵੇਲੇ ਹਾਏ ਮੈਂ ਮਰਨਾ ਆਪੇ ਬਚਣਾ ਪੈਣਾ ਤੈਨੂੰ ਜਾਨ ਤੈਨੂੰ ਆਪੇ ਬਚਾਉਣੀ ਪੈਣੀ ਆ ਰੱਬ ਤੇਰੇ ਹੀ ਵਿੱਚ ਹੈ ਕਿਉਂ ਕਿਸੇ ਹੋਰ ਨੂੰ ਦੋ ਬਾਣੀ ਤੇ ਕਹਿੰਦੀ ਸੀ ਬੰਦੇ ਨੂੰ ਕਿਸੇ ਨੂੰ ਦੋਸ਼ ਨਾ ਦੇਈ ਜੇ ਸੈਂਟਰ ਚ ਤੂੰ ਹੀ ਖੜਾ ਦਿਸੇਗਾ ਤੂੰ ਉਹਦੀ ਅੰਸ ਹੈ ਜੋ ਆਲੇ ਦੁਆਲੇ ਹੋ ਰਿਹਾ ਰੱਬ ਇਹਦੇ ਵਿੱਚ ਤੂੰ ਹੀ ਆਉਣਾ ਹੈ। ਇਸ ਕਰਕੇ ਆਪਣੇ ਆਪ ਤੇ ਦੋਸ਼ ਲਾਓ ਜਿੱਦਣ ਬੰਦਾ ਬਲੇਮ ਆਪਣੇ ਆਪ ਨੂੰ ਦੇਣ ਲੱਗਿਆ ਆਪਾਂ ਸਾਰੇ ਆ ਵੇਖੋ ਕਿਵੇਂ ਧੂੰਆਂ ਉੱਡਿਆ ਮਿੱਟੀ ਘੱਟਾ ਧੂੰਆਂ ਲੋਕ ਕਰ ਰਹੇ ਨੇ ਜਦੋਂ ਐ ਬਲੇਮ ਦੇਣ ਲੱਗ ਗਿਆ ਆਪਾਂ ਸਾਰਾ ਹੀ ਬੰਦੇ ਵੀ ਸਾਡਾ ਕਸੂਰ ਹੈ ਉਦਣ ਵੇਖਿਓ ਸਾਫ਼ ਹੋ ਜਾਏਗਾ ਆਪਣਾ ਕਸੂਰ ਕਹਿਣਾਗੇ ਜਿੱਦੇ ਮੇਰਾ ਕਸੂਰ ਕੱਢਾਂਗੇ ਆਪਾਂ ਵੀ ਮੇਰਾ ਤੇ ਬਾਣੀ ਤੇ ਕਹਿੰਦੀ ਸੀ ਦੋਸ਼ ਦੇਣਾ ਹੀ ਨੀ ਕਿਸੇ ਨੂੰ ਪੜ੍ਹਦੇ ਹਾਂ ਨਾ ਆਪਾਂ ਜਿਹਾ ਬੀਜੈ ਕਰਮਾ ਕਰਮਾ ਸੰਧੜਾ
ਜੈਸਾ ਬੀਜੇਗਾ ਵੱਡੇਗਾ ਮਨਾਵੇ ਤਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ
ਕਮਾਲ ਦੀ ਗੱਲ ਇਹ ਹੈ ਦੋਸ਼ ਰੱਬ ਨੂੰ ਉਹ ਰੱਬ ਇੱਕ ਨਿਯਮ ਹੈ ਉਹਦੀਆਂ ਸ਼ਰਤਾਂ ਰਿਕੁਆਇਰਮੈਂਟਸ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਹੋਰ ਕਿਹੜੇ ਦੋਸ਼ ਲੱਗ ਗਿਆ ਦੇਣ ਬਚਾਰੇ ਆ ਧਰਮ ਰਾਜਨੀਤੀ ਦੀ ਮਾੜੇ ਸਿਸਟਮ ਵੱਲ ਧਿਆਨ ਨਾ ਜਾਵੇ ਇਸ ਕਰਕੇ ਧਰਮ ਬਚਾ ਦਿੰਦਾ ਰਾਜ ਸਿਸਟਮ ਨੂੰ ਰਾਜਨੀਤੀ ਰਾਜਨੀਤੀ
ਜੈਸਾ ਬੀਜੇਗਾ ਵੱਡੇਗਾ ਮਨਾ
ਚੇਤਾ ਰੱਖੀਏ ਮਨ ਆਪਣੇ ਮਨ ਨੂੰ ਕਹਿਣਾ ਹੈ। ਹੁਣ ਬੰਦਾ ਕਹਿੰਦਾ ਮੇਰੇ ਨਾਲ ਤੇ ਫਲਾਣਾ ਬੰਦਾ ਧੋਖਾ ਕਰ ਗਿਆ ਉਹ ਕਰ ਗਿਆ ਉਹ ਤੇਰਾ ਹੀ ਕਸੂਰ ਹੈ ਮੇਰਾ ਕਸੂਰ ਕਿਵੇਂ ਹੋਇਆ ਧੋਖਾ ਤੇ ਉਹ ਕਰ ਗਿਆ ਤੈਂ ਫਿਰ ਭਰੋਸਾ ਕਿਉਂ ਕਰਿਆ ਦੱਸ ਤੈਂ ਭਰੋਸਾ ਕਿਉਂ ਕੀਤਾ ਧੋਖਾ ਉਹਨੇ ਕੀਤਾ ਪਰ ਤੈਂ ਭਰੋਸਾ ਕਿਉਂ ਕੀਤਾ ਤੁਸੀਂ ਕਹੋ ਜੀ ਜਵਾਬ ਦਿਓ ਮੇਰੀ ਲੜਕੀ ਨਾਲ ਕਿਸੇ ਮੁੰਡੇ ਨਾਲ ਵਿਆਹ ਕਰਤਾ ਸੀ ਅਸੀਂ ਸਾਨੂੰ ਧੋਖਾ ਹੋ ਗਿਆ ਸਾਡੇ ਨਾਲ ਫਿਰ ਕਸੂਰ ਤੇਰਾ ਨੀ ਜਿੱਥੇ ਪਕੌੜੇ ਖਾ ਕੇ ਸਗਨ ਪਾ ਕੇ ਆਇਆ ਸੀ ਉਦਣ ਚੰਗੀ ਤਰ੍ਹਾਂ ਪਤਾ ਕਿਉਂ ਨੀ ਕੀਤਾ ਉਹਨੇ ਧੋਖਾ ਕੀਤਾ ਕਿਉਂਕਿ ਤੂੰ ਉਹਦੇ ਤੇ ਭਰੋਸਾ ਕੀਤਾ ਸਾਰਾ ਦੋਸ਼ ਮੇਰੀ ਗੱਲ ਚੇਤਾ ਰੱਖਿਓ ਹਰ ਸੁੱਖ ਦੇ ਸੈਂਟਰ ਵਿੱਚ ਤੂੰ ਖੜਾ ਹੈ ਜ਼ਿੰਦਗੀ ਚ ਜਿੰਨੇ ਤੈਨੂੰ ਸੁੱਖ ਮਿਲੇ ਹੈ ਉਹਦੇ ਸੈਂਟਰ ਚ ਤੂੰ ਖੜਾ ਹੈ ਤੇ ਜ਼ਿੰਦਗੀ ਚ ਜਿੰਨੇ ਦੁੱਖ ਮਿਲੇ ਹੈ ਉਹਦੇ ਸੈਂਟਰ ਵਿੱਚ ਤੂੰ ਖੜਾ ਹੈ ਵੇਖੋ ਮੈਨੂੰ ਕਈ ਬੰਦੇ ਕਹਿੰਦੇ ਭਾਈ ਸਾਹਿਬ ਅਸੀਂ ਦੀਵਾਨ ਸੁਣਨ ਲੱਗੇ ਹਾਂ ਸਾਡੇ ਤੇ ਬਹੁਤ ਤੁਸੀਂ ਤੇ ਇਹਨਾਂ ਸਾਡੀਆਂ ਅੱਖਾਂ ਖੋਲਤੀਆਂ ਮੈਂ ਉਹਨੂੰ ਕਹਿੰਦਾ ਹੁਣ ਨਹੀਂ ਤੇ ਤੂੰ ਹੀ ਖੋਲੀਆਂ ਮੇਰੇ ਵਿਚਾਰ ਨਾਲ ਸਹਿਮਤ ਹੋਣ ਵਾਲਾ ਵਿਚਾਰ ਤੇਰਾ ਸਾਡੀ ਸੋਚ ਨਾਲ ਸਹਿਮਤ ਹੋਣ ਵਾਲਾ ਜਿਹੜਾ ਵਿਚਾਰ ਹੈ ਉਹ ਤਾਂ ਤੇਰਾ ਆਪਣਾ ਹੈ ਜੇ ਅੱਜ ਤੂੰ ਸੁਖੀ ਹੈ ਤੇ ਆਪਣੀ ਸੋਚ ਕਰਕੇ ਤੇ ਜੇ ਭਾਈ ਦੁਖੀ ਹੈ ਤਾਂ ਵੀ ਆਪਣੀ ਸੋਚ ਕਰਕੇ ਜੇ ਸੁਖੀ ਹੈ ਸੈਂਟਰ 'ਚ ਤੂੰ ਆਪ ਖੜਾ ਹੈ ਜੇ ਦੁਖੀ ਹੈ ਤਾਂ ਵੀ ਸੈਂਟਰ ਵਿੱਚ ਤੂੰ ਆਪ ਹੀ ਖੜਾ
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾ
ਆਪਣੇ ਆਪ ਨੂੰ ਦੋਸ਼ ਦੇਣ ਲੱਗ ਪੈਣਾ ਆਪਣੇ ਆਪ ਨੂੰ ਦੋਸ਼ ਮੇਰੀ ਗਲਤੀ ਮੈਂ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕਿਆ ਮੈਂ ਪਰਚੂਨ ਦੀ ਦੁਕਾਨ ਬਣਾਉਣ ਵਾਲਾ ਬੰਦਾ ਸੀ ਮੈਂ ਕੱਪੜੇ ਵਾਲਾ ਪੰਗਾ ਲੈ ਕੇ ਬਹਿ ਗਿਆ ਮੈਂ ਆਪਣੇ ਆਪ ਨੂੰ ਮੇਰੀ ਔਕਾਤ ਕੀ ਸੀ ਮੈਂ ਕੱਪੜੇ ਦਾ ਕੰਮ ਕਰਨ ਵਾਲਾ ਬੰਦਾ ਸੀ, ਮੈਂ ਡਰਾਈਵਰੀ ਦੇ ਚੱਕਰ ਚ ਪੈ ਗਿਆ, ਮੈਂ ਡਰਾਈਵਰ ਬਣ ਗਿਆ, ਓਏ ਮੈਂ ਤੇ ਢੋਲਕੀ ਵਜਾਉਣ ਵਾਲਾ ਸੀ, ਮੈਂ ਐਵੇਂ ਗੱਡੀ ਨਾਲ ਪੰਗਾ ਲੈ ਕੇ ਬਹਿ ਗਿਆ। ਆਪਣੀ ਆਪਣੇ ਆਪ ਨੂੰ ਪਛਾਣਨਾ ਹੈ, ਮੈਂ ਕੀ ਕਰਨ ਜੋਗਾ, ਮੈਂ ਕੀ ਕਰ ਸਕਦਾ ਸੀ। ਕਿਸੇ ਨੂੰ ਦੋਸ਼ ਨਹੀਂ ਦੇਣਾ ਜੇ ਗਲਤ ਹੋ ਗਿਆ ਮੇਰੇ ਕਰਕੇ, ਮੈਂ ਕਹਿ ਨਹੀਂ ਸਕਿਆ, ਮੈਨੂੰ ਟਾਈਮ ਤੇ ਪਤਾ ਨਹੀਂ ਲੱਗਾ, ਮੈਂ ਆ ਕੰਮ ਨਹੀਂ ਕਰਨ ਜੋਗਾ ਸੀ, ਮੈਂ ਆ ਕਰ ਸਕਦਾ ਸੀ, ਮੇਰਾ ਇੰਟਰਸਟ ਇਹਦੇ ਚ ਸੀ, ਮੇਰਾ ਸ਼ੌਕ ਆ ਸੀ, ਮੈਂ ਆ ਕਰਨਾ ਸੀ, ਮੇਰੀ ਯੋਗਤਾ ਹੋਰ ਸੀ, ਮੈਨੂੰ ਮੇਰੇ ਰਾਹ ਬਣਾਉਣੇ ਨਹੀਂ ਆਏ। ਮੈਂ ਫਿਰ ਕੀ ਕਰਦਾ, ਮੰਮੀ ਡੈਡੀ ਨੇ ਕਿਹਾ ਆਹ ਕਰ ਲੈ, ਇਹਦਾ ਮਤਲਬ ਕਸੂਰ ਮੇਰਾ ਹੀ। ਉਦੋਂ ਫਿਰ ਮੋਹ ਆ ਗਿਆ ਸੀ ਨਾ ਮੈਨੂੰ ਵੀ ਮੈਂ ਫਿਰ ਕਰਦਾ ਕੀ, ਮੰਨਣੀ ਤੇ ਪੈਣੀ ਹੈ। ਮੈਨੂੰ ਤੇ ਸ਼ੌਕ ਸੀ ਮੈਂ ਬਾਕਸਿੰਗ ਕਰਾਂ, ਤੇ ਮੇਰੇ ਮਾਂ ਪਿਓ ਨੇ ਮੈਨੂੰ ਭਰਤੀ ਕਰਾ ਦਿੱਤਾ। ਘਰ ਦੇ ਹਾਲ ਮਹਾਲਤ ਠੀਕ ਨਹੀਂ ਸੀ, ਮੈਂ ਫਿਰ ਭਰਤੀ ਹੋ ਗਿਆ। ਉਹ ਭਾਈ ਤੂੰ ਹੀ ਵਿਚਾਲੇ ਖੜੇਗਾ, ਇਹ ਤੇਰੇ ਫੈਸਲੇ ਹੈ, ਤੇ ਐ ਨਾ ਖੁੱਲ ਕੇ ਜ਼ਿੰਮੇਵਾਰੀਆਂ ਚੱਕਣੀਆਂ ਸਿੱਖ ਲਈਏ। ਮੇਰੀ ਜ਼ਿੰਦਗੀ ਜੋ ਹੋਇਆ ਮੈਂ ਇਹਦੀ ਜ਼ਿੰਮੇਵਾਰੀ ਲੈਣਾ, ਮੇਰੀ ਜ਼ਿੰਦਗੀ ਚ ਜੋ ਹੋ ਰਿਹਾ ਇਹ ਮੇਰੇ ਫੈਸਲੇ ਹੈ। ਵੇਖਿਓ ਪਿਆਰੇ, ਉਹ ਸਿਸਟਮ ਬਦਲਦਾ, ਤੇ ਜਿੰਨਾ ਚਿਰ ਕਿਸੇ ਹੋਰ ਨੂੰ ਬਲੇਮ ਕਰਦੇ ਰਹੋਗੇ, ਦੋਸ਼ ਦਿੰਦੇ ਰਹੋਗੇ, ਉਹਨਾਂ ਚਿਰ ਕੁਛ ਨਹੀਂ ਬਣ ਸਕਦਾ ਸਾਡੀ ਜ਼ਿੰਦਗੀ, ਉਹਨਾਂ ਚਿਰ ਚੇਂਜ ਨਹੀਂ ਆ ਸਕਦੀ, ਉਹਨਾਂ ਚਿਰ ਬਦਲਾਵ ਨਹੀਂ ਆ ਸਕਦਾ। ਉਹ ਭਾਈ ਤਜਰਬਾ ਹੈ, ਜਿਸ ਪਾਸੇ ਜਿਸ ਲਾਈਨ ਚ ਜਿਹੜਾ ਨੱਟ ਜਿੱਥੇ ਫਿੱਟ ਹੋਣਾ ਚਾਹੀਦਾ ਉੱਥੇ ਹੋਇਆ ਨਹੀਂ, ਜਿਹੜੀ ਚੀਜ਼ ਜਿੱਥੇ ਫਿੱਟ ਹੋਣੀ ਚਾਹੀਦੀ ਸੀ ਉੱਥੇ ਹੋਈ ਨਹੀਂ। ਮੈਂ ਕਿਤੇ ਹੋਰ ਫਿੱਟ ਹੋਣ ਵਾਲਾ ਬੰਦਾ ਕਿਤੇ ਹੋਰ ਹੀ ਫਿੱਟ ਹੋਇਆ ਫਿਰਦਾ, ਨਹੀਂ ਹੋ ਸਕਦਾ, ਨਹੀਂ ਫਿੱਟ ਹੋ ਸਕਦਾ, ਪਰੇਸ਼ਾਨ ਰਹੇਗਾ, ਦੁਖੀ ਰਹੇਗਾ, ਉਲਝਿਆ ਰਹੇਗਾ। ਆਪਣੇ ਆਪ ਨੂੰ ਪਛਾਣਨਾ, ਆਪਣੇ ਫਰਜ਼ ਪਛਾਣਨੇ। ਤਾਂ ਕਰਕੇ ਜਿਹੜੇ ਬੰਦੇ ਜ਼ਿੰਮੇਵਾਰੀ ਲੈਣਗੇ, ਆਪਣੇ ਆਪ ਨੂੰ ਰੱਬ ਦਾ ਰੂਪ ਸਮਝਣਗੇ, ਬਾਹਰ ਕਿਤੇ ਰੱਬ ਨਹੀਂ, ਰੱਬ ਸਾਡੇ ਵਿੱਚ ਹੈ, ਸਾਰਿਆਂ ਨਾਲੋਂ ਵੱਡੇ ਭਰਮ ਕੱਢੋ, ਘਰੇ ਜਾ ਕੇ ਸ਼ਬਦ ਖੋਲ ਕੇ ਪੜਿਓ, ਸਭੈ ਕਦ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਕਬੀਰ ਜੀ ਨੂੰ ਪੁੱਛਿਓ। ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ, ਸਰਬ ਠਾਈ ਭਗਤ ਕਬੀਰ ਜੀ ਨੂੰ ਪੁੱਛਿਓ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ, ਬਾਬੇ ਫਰੀਦ ਨੂੰ ਪੁੱਛਿਓ। ਆਪੇ ਪੇੜ ਵਿਸਥਾਰੀ ਸ਼ਾਖ, ਗੁਰੂ ਅਰਜਨ ਦੇਵ ਜੀ ਨੂੰ ਪੁੱਛਿਓ, ਇੱਕ ਦਾ ਹੀ ਫੈਲਾ ਹੈ ਸਾਰਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਸ਼ਬਦ ਨੂੰ ਪੜਿਓ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਘਰੇ ਜਾ ਕੇ ਪੜਿਓ, ਰੱਬ ਕੋਈ ਵੱਖਰਾ ਨਹੀਂ, ਭੁਲੇਖਾ ਪੈ ਗਿਆ, ਭਰਮ ਪੈ ਗਿਆ, ਰੱਬ ਸਾਡੇ ਵਿੱਚ ਹੀ ਹੈ, ਗੁਰਬਾਣੀ ਨੇ ਮੰਨਿਆ, ਤੇ ਇਹਦਾ ਮਤਲਬ ਕਰਨਾ ਸਾਨੂੰ ਸਾਰਿਆਂ ਨੂੰ ਆਪ ਹੀ ਪੈਣਾ। ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰੱਬ ਸਾਡੇ ਵਿੱਚ ਹੀ ਦੱਸਿਆ। ਆਓ, ਪੰਜ ਪਿਆਰੇ ਆ ਰਹੇ ਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਆਉਣਾ ਹੈ, ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ ਜੀ, ਉੱਠਣਾ ਨੀ ਕਿਸੇ ਨੇ। ਸਜੇ ਰਿਹੋ ਆਪੋ ਆਪਣੀ ਜਗ੍ਹਾ ਤੇ, ਜੀ ਆਇਆਂ ਨੂੰ ਕਹੀਏ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ, ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ, ਟਿਕਾ ਬਣਾ ਕੇ ਰੱਖਣਾ।
ਲੱਗੇ ਖੰਡੇ ਕੇਸਰੀ ਬਾਣਾ ਆਜ ਆ ਗਈ ਦਾ ਜਾਵਣ, ਲੱਗੇ ਖੰਡੇ ਦੇ ਕੇਸਰੀ ਬਾਣਾ ਆਜ ਆ ਗਈ ਦਾ ਜਾਵਣ, ਲੱਗੇ ਖੰਡੇ ਦੇ ਕੇਸਰੀ ਬਾਣਾ ਆਜ ਆ ਗਈ ਦਾ ਜਾਵਣ, ਲੱਗੇ ਖੰਡੇ ਦੇ ਕੇਸਰੀ ਬਾਣਾ ਆਜ ਆ ਗਈ ਦਾ ਜਾਵਣ।
ਧਾਰੀ ਬਣੇ ਸਿੰਘ ਸਜੇ ਜਿਨ੍ਹਾਂ ਜਿਨ੍ਹਾਂ ਦਾਖਲੇ ਲਏ ਬਹੁਤ ਬਹੁਤ ਵਧਾਈਆਂ ਆਓ ਪੜ੍ਹਾਈ ਕਰੀਏ ਅੱਗੇ ਨੂੰ ਵਧੀਏ ਆਪਣੇ ਆਪ ਨੂੰ ਪਛਾਣੀਏ ਆਪਣੇ ਆਪ ਨੂੰ ਜਾਣੀਏ ਆਪੇ ਦੀ ਪਛਾਣ ਨਾ ਭੁੱਲੀਏ ਆਪਣੇ ਆਪ ਨੂੰ ਰੱਬ ਦੀ ਅੰਸ ਮੰਨ ਕੇ ਸਾਰੇ ਕਾਰਜ ਆਪ ਕਰੀਏ ਰੱਬ ਸਾਥੋਂ ਵੱਖ ਨਹੀਂ ਰੱਬ ਸਾਥੋਂ ਅਡਰਾ ਨਹੀਂ ਸਾਡੇ ਵਿੱਚ ਹੀ ਹੈ ਜਿੰਨੇ ਕਾਰਜ ਕਰਨੇ ਆ ਆਪੇ ਕਰੀਏ ਜ਼ਿੰਮੇਵਾਰੀਆਂ ਲਈਏ ਫਰਜ਼ ਪਛਾਣੀਏ ਜਿਹੜੇ ਕਰਮ ਨੂੰ ਕਰਨਾ ਉਹਨੂੰ ਆਪਣਾ ਧਰਮ ਸਮਝ ਇੰਨੇ ਚਾਅ ਨਾਲ ਇੰਨੇ ਸ਼ੌਕ ਨਾਲ ਕਰ ਵੀ ਕੰਮ ਵੀ ਮਾਣ ਕਰੇ ਵੀ ਇਹਨੇ ਮੈਨੂੰ ਕੀਤਾ ਆ ਬਿਠਾ ਲਓ ਜੀ ਪਹਿਰੇਦਾਰ ਬੀਬੀਆਂ ਸਾਰੀਆਂ ਬਿਠਾ ਲਓ ਸਾਰੀਆਂ ਸਾਰੇ ਵੀਰ ਪਹਿਰੇਦਾਰ ਬਹਿ ਜਾਓ ਕਿਰਪਾ ਕਰਕੇ ਖੜਾ ਨਾ ਹੋਵੇ ਕੋਈ ਇੱਧਰ ਧਿਆਨ ਦਿਓ ਸਿੰਘੋ ਇੰਨੇ ਸ਼ੌਕ ਨਾਲ ਕੰਮ ਕਰ ਵੀ ਕੰਮ ਵੀ ਗਏ ਵੀ ਇਹਨੇ ਮੈਨੂੰ ਕੀਤਾ ਇੰਨੇ ਚਾਅ ਨਾਲ ਕਰਨਾ ਮੈਨੂੰ ਹੀ ਪੈਣਾ ਰੱਬ ਸਾਡੇ ਹੀ ਵਿੱਚ ਹੈ ਸੂਰਜ ਆਪਣੀ ਡਿਊਟੀ ਨਿਭਾ ਰਿਹਾ ਚੰਦਰਮਾ ਆਪਣੀ ਨਿਭਾ ਰਿਹਾ ਦਰਖਤ ਆਪਣੀ ਨਿਭਾ ਰਿਹਾ ਤੇ ਮੈਂ ਆਪਣੇ ਫਰਜ਼ ਨਿਭਾਉਣਾ ਹੈ ਜ਼ਿੰਮੇਵਾਰੀ ਨਿਭਾਉਣਾ ਹੈ ਤਾਂ ਕਰਕੇ ਦਾਖਲੇ ਲੈ ਕੇ ਅਕਲ ਲੈਣੀ ਸਿੱਖ ਲਈਏ ਸਮਝ ਲਈਏ ਅੰਮ੍ਰਿਤ ਸੰਚਾਰ ਦਾ ਚਾਏ ਸੰਗਿਓ ਨਾ ਜਦੋਂ ਜਕਾਰੇ ਲੱਗਣ ਨਾ ਕਾਇਮ ਹੋ ਕੇ ਬਾਹਾਂ ਖੜੀਆਂ ਕਰਿਓ ਸਾਥ ਦਿਓ ਬੋਲੇ ਸੋ ਬੋਲੇ ਸੋ ਜਿਨ੍ਹਾਂ ਦਾਖਲੇ ਲੈ ਲੈ ਚੰਗੀ ਗੱਲ ਹੈ ਜਿਨ੍ਹਾਂ ਦਾਖਲਾ ਨਹੀਂ ਲਿਆ ਉਹ ਦਾਖਲਾ ਲਓ ਪਹਿਲੇ ਡੰਡੇ ਤੇ ਪੈਰ ਰੱਖੀਏ ਫਿਰ ਹੌਲੀ ਹੌਲੀ ਤਾਂ ਨੂੰ ਚੱਲਾਂਗੇ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਦਾਖਲੇ ਲਏ ਅੱਗੇ ਨੂੰ ਵਧੀਏ ਭਾਈ ਜਿਹੜੀ ਗੱਲ ਕਰਦਾ ਸੀ ਧਿਆਨ ਨਾਲ ਸੁਣੋ ਜ਼ਿੰਮੇਵਾਰ ਬਣ ਜਾਈਏ ਮੈਂ ਪਰਮਾਤਮਾ ਦੀ ਅੰਸੀ ਹਾਂ ਹਾਂਜੀ ਰੱਬ ਮੇਰੇ ਵਿੱਚ ਹੀ ਹੈ ਹਾਂਜੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਭਲਾ ਉਹ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਜਦੋਂ ਕਿਹਾ ਨਾ ਰੱਬ ਕੁਦਰਤ ਵਿੱਚ ਹੈ ਇਹਨੇ ਤਾਂ ਨੂੰ ਮੂੰਹ ਚੱਕ ਲਿਆ ਅੱਛਾ ਵੀ ਕੁਦਰਤ ਕੀ ਹੈ ਆ ਦਰਖਤ ਆ ਪਹਾੜ ਆ ਕੁਦਰਤ ਓਏ ਤੂੰ ਵੀ ਤੇ ਕੁਦਰਤ ਦੇ ਵਿੱਚ ਹੀ ਆਉਣਾ ਆਪਣੇ ਆਪ ਨੂੰ ਤੇ ਕਹਿਣਾ ਰੱਬ ਕੁਦਰਤ ਦੇ ਵਿੱਚ ਹੀ ਹੈ ਹਾਂਜੀ ਮਤਲਬ ਮੇਰੇ ਵਿੱਚ ਹੀ ਹੈ ਹਾਂਜੀ ਫਿਰ ਰੱਬ ਤੇ ਭਰੋਸਾ ਕਰਨ ਦਾ ਅਰਥ ਕੀ ਬਣਿਆ ਮੈਂ ਹੁਣ ਤੁਹਾਨੂੰ ਪੁੱਛਦਾ ਇਹਦਾ ਅਰਥ ਕਰੋ ਰੱਬ ਤੇ ਭਰੋਸਾ ਕਰੋ ਰੱਬ ਕਿੱਥੇ ਹੈ ਬਾਹਰ ਰਹਿ ਕੇ ਸਾਡੇ ਵਿੱਚ, ਸਾਡੇ ਵਿੱਚ ਇਹਦਾ ਅਰਥ ਕੀ ਬਣਿਆ? ਆਪਣੇ ਆਪ ਤੇ ਲਓ ਹੁਣ ਜਵਾਬ ਦਿਓ ਸਿੰਘੋ, ਰੱਬ ਤੇ ਭਰੋਸਾ ਕਰੋ, ਮਤਲਬ
ਬੋਲ ਦੋ ਯਾਰ।
ਹਾਂ ਆਪਣੇ ਆਪ ਤੇ ਜੋ ਕਰੂ ਰੱਬ ਕਰੂ, ਇਹਦਾ ਮਤਲਬ ਜੋ ਕਰਨਾ ਹੈ ਮੈਂ
ਆਪ ਹੀ ਕਰਨਾ।
ਰੱਬ ਤੇ ਵਿਸ਼ਵਾਸ ਕਰੋ ਮਤਲਬ ਆਪਣੇ ਆਪ ਤੇ ਵਿਸ਼ਵਾਸ। ਤੇ ਦੱਸੋ ਇਹ ਸੈਲਫ ਕੌਨਫੀਡੈਂਸ ਪੈਦਾ ਹੁੰਦਾ ਕਿ ਨਹੀਂ ਹੁੰਦਾ? ਗੁਰਬਾਣੀ ਨੇ ਸਾਨੂੰ ਸਾਡੇ ਨਾਲ ਜੋੜਿਆ, ਗੁਰਬਾਣੀ ਨੇ ਸਾਨੂੰ ਸਾਡੀ ਪਛਾਣ ਕਰਾਈ। ਲੋਕੀ ਰੱਬ ਲੱਭਦੇ ਫਿਰਦੇ, ਉਹ ਜੰਗਲਾਂ ਚ ਫਿਰਦਾ, ਕੋਈ ਤੀਰਥਾਂ ਤੇ ਫਿਰਦਾ, ਰੱਬ ਕੋਈ ਰੇਂਜ ਹੈ ਜਿਹੜਾ ਕਿਤੇ ਘੱਟ ਆਉਂਦਾ ਕਿਤੇ ਵੱਧ ਆਉਂਦਾ, ਵੀ ਇੱਥੇ ਜ਼ਿਆਦਾ ਆਊ ਇੱਥੇ ਘੱਟ ਆਊ, ਸਾਰੇ ਪਾਸੇ ਹੀ ਹੈ। ਤੇ ਗੁਰੂ ਸਾਹਿਬ ਨੇ ਰੱਬ ਲੱਭਣ ਵਾਲਿਆਂ ਦਾ ਦਿਮਾਗ ਸੈੱਟ ਕਰਤਾ, ਕਹਿੰਦੇ ਆਪਣੇ ਆਪ ਵੱਲ ਵੇਖ ਲੈ, ਤੂੰ ਰੱਬ ਦੀ ਅੰਸ਼ ਹੈ, ਬਾਹਰ ਕਿਹੜਾ ਰੱਬ ਲੱਭਦਾ ਫਿਰਦਾ, ਤੂੰ ਆਪ ਹੀ ਉਸ ਪਰਿਵਾਰ ਦਾ ਮੈਂਬਰ ਹੈ ਜਿਹੜੇ ਪਰਿਵਾਰ ਨੂੰ ਲੱਭਣ ਚੱਲਿਆ, ਉਸ ਟੀਮ ਦਾ ਮੈਂਬਰ ਤੂੰ ਵੀ ਹੈ। ਮੈਂ ਫਿਰ ਕਰਾਂ ਕੀ ਜੇ ਮੈਂ ਰੱਬ ਦਾ ਰੂਪ ਹੀ ਹਾਂ, ਫਿਰ ਮੈਂ ਕਰਾਂ ਕੀ? ਆਪਣੀ ਡਿਊਟੀ ਕਰ, ਆਪਣੇ ਫਰਜ਼ ਪਛਾਣ, ਜਿਹੜੇ ਜਿਹੜੇ ਕੰਮ ਕਰਦਾ ਤੇਰਾ ਕਰਮ ਕਰਨਾ ਹੀ ਤੇਰਾ ਧਰਮ ਹੈ। ਸੂਰਜ ਦਾ ਧਰਮ ਹੈ ਰੋਸ਼ਨੀ ਦੇਣਾ, ਚੰਦਰਮਾ ਦਾ ਧਰਮ ਹੈ ਉਹ ਠੰਡ ਦੇ ਰਿਹਾ, ਉਸੇ ਰੋਸ਼ਨੀ ਦੀ ਰਿਫਲੈਕਸ਼ਨ ਹੋ ਰਹੀ ਹੈ। ਹਵਾ ਆਪਣਾ ਧਰਮ ਨਿਭਾਉਂਦੀ ਹੈ, ਦਰਖਤ ਆਪਣਾ ਧਰਮ ਨਿਭਾਉਂਦੇ ਹੈ, ਆ ਹਨੇਰੀਆਂ ਚੱਲਦੀਆਂ, ਧਰਮ ਹੈ, ਨਿਯਮ ਹੈ। ਕਈ ਵਾਰੀ ਆਪਾਂ ਨੱਕ ਜਿਹਾ ਚਾੜਦੇ ਹਾਂ, ਯਾਰ ਬੜਾ ਤੂਫਾਨ ਆਉਂਦਾ, ਫਸਲ ਡਿੱਗ ਗਈ, ਕਣਕ ਡਿੱਗ ਗਈ, ਐਂ ਲੱਗਦਾ ਨੀ ਕਈ ਵਾਰੀ? ਪਰ ਜੇ ਹਨੇਰੀਆਂ ਨਾ ਨਾ ਆਈਆਂ, ਅੱਜ ਕੱਲ ਕਈ ਫਲ ਪੱਕਣ ਵਾਲੇ ਹੈ, ਪੱਕਣੇ ਹੀ ਨਹੀਂ, ਪੱਕਣੇ ਹੀ ਨਹੀਂ। ਬੰਦਾ ਇੱਕ ਕਹਿੰਦਾ ਰੱਬ ਨੂੰ, ਰੱਬ ਬੰਦਾ ਨਹੀਂ ਹੁੰਦਾ, ਮੈਂ ਸਮਝਾਉਣ ਲਈ ਦੱਸਦਾ। ਕਹਿੰਦਾ ਤੈਨੂੰ ਕੀ ਪਤਾ ਹੈ, ਐਵੇਂ ਗਲਤ ਕੰਮ ਕਰਦਾ, ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਣਾ ਨੀ, ਜਦੋਂ ਪਾਉਣਾ, ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਪਾ ਦਿੰਦਾ, ਮੈਨੂੰ ਦੇ ਕਹਿੰਦਾ ਡਿਊਟੀ, ਵੇਖੀ ਫਸਲਾਂ ਹੁੰਦੀਆਂ। ਕਹਿੰਦੇ ਡਿਊਟੀ ਲੈ ਕੇ ਬੰਦਾ ਬਹਿ ਗਿਆ, ਇਹਨੇ ਪੰਜ ਚਾਰ ਮੀਂਹ ਪਾਏ ਜਿੰਨਿਆਂ ਦੀ ਲੋੜ ਸੀ, ਹਵਾ ਤੇ ਇਹਨੇ ਮੱਗਣੀ ਨੀ ਦਿੱਤੀ, ਹਨੇਰੀ ਤੇ ਚਲਾਈ ਹੋਈ ਨੀ ਵੀ ਡਿੱਗਣਾ ਪਵੇ, ਕੁਛ ਨੀ ਕੀਤਾ। ਉਹ ਕੀ ਹੋਇਆ ਵੀ ਫਸਲਾਂ ਵੀ ਵਧੀਆ ਵਧੀਆ ਹੋਈਆਂ ਤੇ ਫਲ ਵੀ, ਬੂਰ ਵੀ ਬੜਾ ਲੱਗਿਆ, ਫਲ ਵੀ ਬੜਾ ਲੱਗਿਆ। ਕਹਿੰਦਾ ਵੇਖ ਮਾਰਦਾ ਗੱਲਾਂ, ਤੈਨੂੰ ਕੀ ਪਤਾ ਵੀ ਕੰਮ ਕਿਵੇਂ ਕਰੀਦੀ ਹੈ, ਆ ਵੇਖ ਫਸਲਾਂ ਵੇਖ ਕਿਵੇਂ, ਵੇਖ ਕਿਵੇਂ ਫਲ ਲੱਗੇ। ਮੈਂ ਚਾਰ ਮੀਂਹ ਪਾਉਣੇ ਸੀ, ਚਾਰ ਹੀ ਪਾਏ, ਹਵਾ ਹਨੇਰੀਆਂ ਦੇ ਮੈਂ ਚੱਲਣ ਹੀ ਨਹੀਂ ਦਿੱਤੀਆਂ। ਉਹ ਕਹਿੰਦੇ ਚੰਗਾ ਫਿਰ ਐਂ ਤੇ ਖਾ ਕੇ ਤੇ ਵੇਖ ਲੈ, ਉਹ ਜਿਹੜਾ ਫਲ ਖਾਧਾ ਉਹਦੇ ਵਿੱਚ ਕੋਈ ਰਸ ਨਹੀਂ, ਤੇ ਜਿਹੜੀਆਂ ਜਿਹੜੀਆਂ ਸਬਜ਼ੀਆਂ ਜਿਹੜੇ ਬੀਜ ਉਹ ਖੋਖੇ ਹੀ ਹੈ, ਵਿੱਚ ਉਹਦੇ ਰਸਾ ਭਰਿਆ ਹੀ ਨਹੀਂ। ਉਹ ਕਹਿੰਦਾ ਇਹ ਕਿਉਂ ਨਹੀਂ ਭਰਿਆ? ਉਹ ਕਹਿੰਦੇ ਹਨੇਰੀਆਂ ਤੋਂ ਬਿਨਾਂ ਇਹ ਭਰਦਾ ਨਹੀਂ, ਤੇ ਹਨੇਰੀਆਂ ਤਾਂ ਚੱਲਣੀ ਨਹੀਂ ਦਿੱਤੀਆਂ।
ਸਤਨਾਮ,
ਜਿੰਨੇ ਤੂਫਾਨ ਜ਼ਿਆਦਾ ਆਉਣਗੇ ਉਸ ਸਾਲ ਫਲ ਜ਼ਿਆਦਾ ਲੱਗੂ ਦਰਖਤਾਂ ਦਾ। ਨੋਟ ਕਰਿਓ, ਖੇਤਾਂ 'ਚ ਜਾਂਬਣਾ ਲੱਗੀਆਂ, ਜਿੰਨੀਆਂ ਤੂਫਾਨ ਹਵਾਵਾਂ ਜ਼ਿਆਦਾ ਚੱਲਣਗੀਆਂ ਉਹਨਾਂ ਬੂਰਬੰਦ ਲੱਗੂ ਉਸੇ ਸਾਲ। ਸਾਨੂੰ ਇਹ ਭੈੜਾ ਲੱਗਦਾ, ਭੈੜਾ ਇੱਥੇ ਕੁਛ ਨਹੀਂ, ਹਰ ਚੀਜ਼ ਇੱਕ ਇੱਕ ਕੀੜਾ ਵੀ ਇੱਥੇ ਜਿਹੜਾ ਬਣਿਆ ਹੈ ਉਹ ਸਹੀ ਬਣਿਆ ਹੈ। 84 ਅੰਦਰ ਵਾਲੀ ਮਾੜੀ ਹੈ, ਬੰਦਾ ਨਾ ਕੁੱਤਾ ਕਦਾ ਬਣੇ, ਬਾਹਰ ਵਾਲੀ 84 ਕੰਨੀ ਹੱਥ ਨਾ ਕਰੀ, ਜੋ ਬਣਿਆ ਸਹੀ ਬਣਿਆ। ਪਰਮਾਤਮਾ ਨੇ ਜੋ ਸਿਸਟਮ ਬਣਾਇਆ ਗਲਤ ਨਹੀਂ ਬਣਾਇਆ, ਉਹ ਆਪ ਵਿੱਚ ਵਸਿਆ, ਉਹਨੂੰ ਮਾੜਾ ਨਾ ਕਹਿ। ਇਹ ਤੇਰਾ ਨਜ਼ਰੀਆ ਮਾੜਾ, ਤੇਰਾ ਵੇਖਣ ਦਾ ਤੇਰਾ ਤੇਰਾ ਢੰਗ ਤਰੀਕਾ ਮਾੜਾ, ਤੇਰੀ ਦ੍ਰਿਸ਼ਟੀ ਮਾੜੀ ਹੈ। ਦਰਖਤ ਨੇ, ਪੰਛੀ ਨੇ, ਤੇ ਪੰਛੀਆਂ ਤੋਂ 100 ਗੁਣਾ ਵੱਧ ਕੀੜੇ ਨੇ, ਤੇ 100 ਗੁਣਾ ਵੱਧ ਕੀੜੇ ਨੇ ਭਾਈ, ਤੇ ਜੇ ਪੰਛੀ ਨਾ ਰਹੇ ਤੇ ਕੀੜਿਆਂ ਨੂੰ ਕੌਣ ਖਾਏਗਾ? ਤੇ ਜੇ ਪੰਛੀਆਂ ਨੇ ਕੀੜੇ ਨਾ ਖਾਧੇ ਤੈਨੂੰ ਦਵਾਈਆਂ ਪਾਉਣੀਆਂ ਪੈਣਗੀਆਂ, ਫਿਰ ਦਵਾਈਆਂ ਜ਼ਹਿਰ ਬਣਨਗੀਆਂ। ਤਾਂ ਕਰਕੇ ਹੁਣ ਗੱਲ ਨਿਬੇੜਾਂ, ਜੇ ਕੀੜੇ ਮਾਰਨੇ ਸੀ ਤੇ ਪੰਛੀ ਨਹੀਂ ਸੀ ਮਰਨੇ ਚਾਹੀਦੇ, ਪੰਛੀਆਂ ਨੇ ਕੀੜੇ ਖਾਣੇ ਸੀ। ਰੀਸਾਈਕਲ ਹੋਣਾ ਸਾਰਾ ਕੁਝ, ਜਿਵੇਂ ਪਾਣੀ ਨਹੀਂ ਘੁੰਮਦਾ, ਇਹ ਐਂ ਹੈ ਸਾਰਾ ਕੁਝ। 100 ਗੁਣਾ ਜ਼ਿਆਦਾ ਕੀੜੇ ਪੰਛੀਆਂ ਤੋਂ ਵੱਧ, 100 ਗੁਣਾ ਵੱਧ ਪੈਦਾ ਹੁੰਦੇ ਆ, 100 ਗੁਣਾ ਪੰਛੀਆਂ ਤੋਂ 100 ਗੁਣਾ ਜ਼ਿਆਦਾ ਇੱਥੇ ਕੀੜੇ ਪੈਦਾ ਹੁੰਦੇ ਆ। ਅਸੀਂ ਦਰਖਤ ਵੱਢਦੇ, ਪੰਛੀ ਉੱਡ ਗਏ, ਪੰਛੀ ਨਹੀਂ ਰਹੇ, ਕੀੜੇ ਵੱਧ ਗਏ। ਤੇ ਜੇ ਹੁਣ ਤੂੰ ਕੀੜੇ ਮਾਰ ਨਾ ਦਵਾਈ ਪਾਈ, ਉਹਨੇ ਤੇਰੀ ਫਸਲ ਖਾ ਜਾਣੀ ਹੈ, ਤੇ ਤੈਂ ਹੁਣ ਕੀੜੇ ਮਾਰ ਦਵਾਈ ਪਾ ਲਈ, ਉਹਨੇ ਸਾਡੇ ਸਰੀਰ ਮਾਰਤੇ, ਕੈਂਸਰ ਵਰਗੀਆਂ ਬਿਮਾਰੀਆਂ, ਆ ਰੋਗ ਲੱਗ ਕੇ ਗੋਡਿਆਂ ਦਾ ਸਾਰਾ ਢਾਂਚਾ ਵਿਗੜ ਗਿਆ, ਫਿਜ਼ੀਕਲੀ ਸਿਸਟਮ ਸਾਰਾ ਖਰਾਬ ਹੋ ਗਿਆ। ਬਾਹਰਲਿਆਂ ਦੇਸ਼ਾਂ ਵਿੱਚ ਅੱਜ ਵੀ ਵੇਖਿਆ ਸੁਣਿਓ, ਢੂਲਾ ਕੱਸਿਆ, ਲੈਂਟਰ ਪਾਤਾ, ਢੂਲਾ ਬੰਨਤਾ, ਉੱਥੇ ਕਿਸੇ ਚਿੜੀ ਨੇ ਆ ਕੇ ਆਲਣਾ ਪਾ ਲਿਆ, ਵਿੱਚਦੇ ਤੇ ਆਂਡੇ, ਤੇ ਢੂਲਾ ਖੋਲਣ ਨਹੀਂ ਦਿੱਤਾ ਅਗਲਿਆਂ ਨੇ, ਕਹਿੰਦੇ ਢੂਲਾ ਉਦੇ ਖੁੱਲੂ, ਜਿੱਦੇ ਆਂਡਿਆਂ ਚੋਂ ਬੱਚੇ ਕੱਢੂਗੀ ਤੇ ਬੱਚੇ ਆਪੇ ਉੱਡਣਗੇ, ਉਦੇ ਉਦੇ ਤੂੰ ਢੂਲਾ ਖੋਲ ਸਕਦਾ। ਉਹ ਕਹਿੰਦਾ ਕਿਰਾਇਆ ਬਹੁਤ ਪੈਜੂ ਮੈਨੂੰ, ਕਹਿੰਦੇ ਪੈਂਦਾ ਜਿੰਨਾ ਮਰਜ਼ੀ ਪਿਆ ਰਵੇ, ਉਹਨਾਂ ਚਿਰ ਹੱਥ ਨਹੀਂ ਲਾ ਸਕਦਾ ਕਾਨੂੰਨ, ਕਹਿੰਦੇ ਜਿੰਨਾ ਚਿਰ ਆਂਡੇ ਕੱਢ ਕੇ ਉੱਡ ਨਹੀਂ ਜਾਂਦੇ ਬੱਚੇ ਦੇ, ਐਂ ਬਚਾਉਂਦੇ ਆ ਪੰਛੀਆਂ ਨੂੰ, ਐਂ ਬਚਾਉਂਦੇ ਆ ਅਗਲੇ ਜਾਨਵਰਾਂ ਨੂੰ। ਸਿਸਟਮ ਸੀ, ਤੂੰ ਇਹਦਾ ਹਿੱਸਾ ਹੈ, ਤੂੰ ਆਪਣੀ ਡਿਊਟੀ ਕਰਨ ਆਇਆ, ਤੂੰ ਆਪਣੇ ਫਰਜ਼ ਪਛਾਣ ਆਪਣਾ, ਮੈਂ ਕੀ ਕਰਨਾ ਹੈ, ਰੱਬ ਨਾ ਲੱਭ, ਰੱਬ ਤੂੰ ਹੀ ਹੈ, ਰੱਬ ਤੇਰੇ ਵਿੱਚ ਹੀ ਹੈ, ਰੱਬ ਨੂੰ ਲੱਭਣ ਵਾਲੇ ਚੱਕਰਾਂ 'ਚ ਨਾ ਪਏ, ਮੈਂ ਕਰਨਾ ਹੈ। ਰੱਬ ਤੇ ਵਿਸ਼ਵਾਸ ਕਰੋ, ਆਪਣੇ ਆਪ ਤੇ ਵਿਸ਼ਵਾਸ ਕਰੋ। ਇੱਕ ਪੁਜਾਰੀ ਵਾਲਾ ਰੱਬ ਹੈ ਜਿਹੜਾ ਕਹਿੰਦਾ ਰੱਬ ਤੇ ਭਰੋਸਾ ਕਰੋ, ਮੈਂ ਉਹਦਾ ਪੀਏ ਆ, ਮੈਨੂੰ ਦੱਸੋ ਮੈਂ ਉਹਨੂੰ ਦੱਸੂ, ਉਹ ਨਕਲੀ ਰੱਬ ਹੈ। ਇੱਕ ਰੱਬ ਹੈ ਜਿਹੜਾ ਸਾਰਿਆਂ ਦੇ ਵਿੱਚ, ਤੂੰ ਤੇਰੀ ਗੁਰਬਾਣੀ ਨੇ ਜਿਹੜਾ ਰੱਬ ਦੱਸਿਆ ਕੁਦਰਤ, ਉਹਨੂੰ ਪੀਏ ਦੀ ਲੋੜ ਨਹੀਂ ਪੈਂਦੀ, ਉਹਦਾ ਕੋਈ ਖਾਸ ਨਹੀਂ, ਉਹ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਸਤਨਾਮ ਹੈ, ਉਹ ਕ੍ਰੀਏਟ ਹੈ, ਕਰਤਾ ਪੁਰਖ ਹੈ, ਉਹ ਅਕਾਲ ਮੂਰਤ ਹੈ, ਉਹ ਅਜੂਨੀ ਹੈ, ਉਹਨੂੰ ਬਣਾਇਆ ਨੀ ਕਿਸੇ ਨੇ, ਸਹਿਭੰਗ ਆਪਣੇ ਆਪ ਬਣਿਆ। ਤੇ ਗਿਆਨ ਲੈ ਉਹਦਾ ਗੁਰਪ੍ਰਸਾਦ, ਗਿਆਨ ਦੀ ਟੈਕਨੀਕ ਨਾਲ ਉਸ ਇੱਕੋ ਅੰਕਾਰ ਨੂੰ ਸਮਝ, ਉਹ ਹੈ, ਉਹ ਹੈ ਰੱਬ। ਇੱਕ ਪੁਜਾਰੀ ਦਾ ਘੜਿਆ ਹੋਇਆ ਉਹ ਨਹੀਂ, ਆਪਣੇ ਫਰਜ਼ ਪਛਾਣ, ਆਪਣੀ ਜ਼ਿੰਮੇਵਾਰੀ, ਜਿੱਥੇ ਕਿਤੇ ਘਾਟ ਹੈ ਆਪਣੀਆਂ ਘਾਟਾਂ ਕੱਢ, ਸਾਡੇ ਚ ਕਮੀਆਂ, ਮੇਰੇ ਵਿੱਚ, ਮੈਨੂੰ ਢੰਗ ਨਹੀਂ ਆਉਂਦਾ, ਮੈਨੂੰ ਤਰੀਕਾ ਨਹੀਂ ਆਉਂਦਾ। ਅੱਜ ਸਾਡੇ ਬੰਦੇ ਕਹਿੰਦੇ ਕੋਈ ਸੁਣਦਾ ਨੀ ਜੀ, ਲੋਕ ਨੀ ਸੁਣਦੇ, ਲੋਕਾਂ ਨੂੰ ਪਤਾ ਨੀ ਕੀ ਹੋ ਗਿਆ। ਨਹੀਂ ਭਾਈ, ਤੇਰੇ ਚ ਕਸੂਰ ਹੋਣਾ ਕਿਤੇ, ਤੂੰ ਸੁਣਾਉਣ ਵਾਲਾ ਹੁੰਦਾ ਲੋਕ ਸੁਣਨ ਵੀ ਆਉਂਦੇ, ਤੂੰ ਸਮਝਾਉਣ ਵਾਲਾ ਹੁੰਦਾ ਲੋਕੀ ਸਮਝਦੇ ਵੀ, ਤੂੰ ਬਦਲਣ ਵਾਲਾ ਹੁੰਦਾ ਕੋਸ਼ਿਸ਼ ਕਰ, ਜਿਹੜੇ ਬਦਲਣਾ ਚਾਹੁੰਦੇ ਸੀ ਬਦਲ ਜਾਂਦੇ, ਵੇਖਣਾ ਪੈਣਾ ਤੈਨੂੰ ਮੇਰਾ ਕਸੂਰ ਕਿੱਥੇ ਹੈ। ਪਰਚੂਨ ਦੀ ਦੁਕਾਨ ਪਾਲੀ, ਦੋ ਦੁਕਾਨਾਂ ਪਾਲੀਆਂ, ਇੱਕ ਬਹੁਤ ਚੱਲੇ ਇੱਕ ਚੱਲੇ ਨਾ, ਇੱਕ ਦੀ ਦੁਕਾਨ ਘੱਟ ਚੱਲੇ ਇੱਕ ਦੀ ਜ਼ਿਆਦਾ ਚੱਲੇ। ਸਿਆਣਾ ਮੁੰਡਾ ਆਇਆ ਬਾਹਰੋਂ ਪੜ੍ਹ ਲਿਖ ਕੇ, ਬਿਜ਼ਨਸ ਦਾ ਕੋਰਸ ਕਰਕੇ ਆਇਆ, ਉਹਨੂੰ ਕਹਿੰਦੇ ਵੇਖਦੇ ਸਹੀ ਵੀ ਸਾਡੀ ਦੁਕਾਨ ਘੱਟ ਚੱਲਦੀ ਹੈ, ਉਹਦੇ ਗਾਹਕਾਂ ਦੀ ਲਾਈਨ ਲੱਗੀ ਰਹਿੰਦੀ ਹੈ, ਫਰਕ ਕੀ ਹੈ? ਸੁਣੋ ਅਖੇ, ਫਰਕ ਕੀ ਹੈ? ਉਹ ਗਿਆ, ਉਹਨੇ ਆਪਣੇ ਬਾਪੂ ਨੂੰ ਵੀ ਵੇਖਿਆ ਵੀ ਤੇਰੀ ਦੁਕਾਨ ਘੱਟ ਕਿਉਂ ਚੱਲਦੀ ਹੈ, ਗੁਆਂਢੀ ਦੀ ਦੁਕਾਨ ਤੇ ਖੜਾ ਰਿਹਾ ਉਹਨੂੰ ਵੀ ਵੇਖਿਆ, ਉਹ ਕਹਿੰਦਾ ਮੈਂ ਵੇਖ ਲਿਆ ਨੁਕਸ ਕੀ ਹੈ। ਕਹਿੰਦਾ ਕੀ ਨੁਕਸ ਹੈ? ਇਹਦਾ ਕਸੂਰ ਆਪਣਾ ਹੀ ਹੈ। ਕਹਿੰਦੇ ਕੀ? ਕਹਿੰਦੇ ਟੈਕਨੀਕ ਨਹੀਂ ਆਉਂਦੀ, ਸਮਝ ਨਹੀਂ ਆਉਂਦੀ ਵੀ ਵਪਾਰ ਬਿਜ਼ਨਸ ਕਿੱਦਾਂ ਕਰੀਦਾ। ਕਹਿੰਦਾ ਕਿੱਦਾਂ ਹੁੰਦਾ? ਕਹਿੰਦਾ ਜਦੋਂ ਤੇਰੇ ਕੋਲ ਕੀ ਆਉਂਦਾ ਹੈ ਤੇ ਤੂੰ ਪਤਾ ਕੀ ਕਰਦਾ, ਖੰਡ ਲੈਣ ਅੰਦਰ ਜਾਂਦਾ, ਪ੍ਰਚੂਨ ਵਾਲੇ ਵਿੱਚ ਬੈਠੇ ਹੋਣਗੇ ਨੋਟ ਕਰਿਓ, ਤੂੰ ਖੰਡ ਲੈਣ ਅੰਦਰ ਜਾਂਦਾ ਹੈ? ਕਹਿੰਦੇ ਹਾਂ। ਕਹਿੰਦੇ ਅਗਲਾ ਕਹਿੰਦਾ 2 ਕਿਲੋ ਖੰਡ ਦੇ ਦੇ ਤੇ ਤੂੰ 2.5 ਕਿਲੋ ਪਾ ਲਿਆਉਂਦਾ, ਭਰ ਕੇ 1 ਵਾਰੀ ਵੀ ਪਾ ਲਿਆਉਂਦਾ ਸਾਰੀ, ਪਾ ਕੇ ਲਿਆ ਕੇ 1 ਵਾਰੀ ਉਹਨੂੰ ਇੰਨੀ ਵਿਖਾ ਦੇਣਾ, ਇੰਨਾ ਲਫਾਫਾ ਭਰਿਆ 2.5-3 ਕਿਲੋ ਵਿਖਾ ਦੇਣਾ, ਫਿਰ ਐਂ ਰੱਖ ਕੇ ਫਿਰ ਕੀ ਕਰਦਾ ਜਦੋਂ ਤੈਨੂੰ ਲੱਗਦਾ ਵੀ ਤੇ ਬਾਹਲੀ ਪੈਗੀ, ਫਿਰ ਇੱਕ ਐ ਐ ਬੁੱਕ ਭਰ ਭਰ ਕੇ ਕੱਢੀ ਜਾਂਦਾ, 1-2-3 ਉਹ ਬੈਠਾ ਪਤਾ ਜਿਹੜਾ ਸਾਹਮਣੇ ਗਾਹਕ ਹੈ ਉਹ ਕਹਿੰਦਾ ਹੁਣ ਕੱਢੀ ਜਾਂਦਾ, ਐ ਕੱਢੀ ਜਾਂਦਾ, ਕੱਢੀ ਜਾਂਦਾ। ਕਹਿੰਦਾ ਉਹਦੇ ਚ ਪਤਾ ਕੀ ਫਰਕ ਹੈ? ਉਹ ਇੱਕਦਮ ਨੀ ਲਿਫਾਫਾ ਭਰਦਾ, ਉਹ ਪਤਾ ਕੀ ਕਰਦਾ, ਕਿਲੋ ਕਪਾ ਲੈਂਦਾ, ਫਿਰ ਕਹਿੰਦੇ ਐ ਪਾਈ ਜਾਂਦਾ, ਪਾਈ ਜਾਂਦਾ, ਉਹ ਹੋਰ ਥੋੜੀ ਥੋੜੀ, ਉਹ ਕੀ ਕਰਦਾ, ਉਹ ਜਿਹੜਾ ਬੰਦਾ ਗਾਹਕ ਉਹਨੂੰ ਵੇਖਦਾ ਉਹ ਕਹਿੰਦਾ ਇਹ ਪਾਈ ਜਾਂਦਾ, ਉੱਥੇ ਤੇ ਲੈਣਾ ਨੀ ਟੁੱਟਦੀਆਂ, ਤੇ ਜਦੋਂ ਤੇਰੇ ਕੋਲ ਕੀ ਆਉਂਦਾ ਤੂੰ ਕੱਢੀ ਜਾਂਦਾ, ਉਹਨੂੰ ਇਹ ਲੱਗਦਾ ਵੀ ਇਹ ਤੇ ਕੱਢੀ ਜਾਂਦਾ। ਉਹ ਕਹਿੰਦੇ ਇੰਨੀ ਟੈਕਨੀਕ ਹੈ ਬੰਦੇ ਦੇ ਬ੍ਰੇਨ ਨੂੰ, ਮੈਸੇਜ ਇਹ ਜਾਂਦਾ, ਫਰਕ ਹੈ। ਉਹ ਬਾਪੂ ਤੇਰਾ ਕਸੂਰ ਹੈ, ਤੈਨੂੰ ਟੈਕਨੀਕ ਨੀ ਆਉਂਦੀ ਵਪਾਰ ਕਰਨ ਦੀ, ਤੈਨੂੰ ਗਾਹਕ ਨੂੰ ਖਿੱਚਣਾ ਕਿੱਦਾਂ ਤੈਨੂੰ ਆਉਂਦਾ ਨਹੀਂ, ਤੈਨੂੰ ਕਾਮਨ ਸੈਂਸ ਨਹੀਂ, ਤੇਰਾ ਭੁਲੇਖਾ। ਅੱਛਾ, ਐਵੇਂ ਹੀ ਹੁੰਦਾ, ਕਹਿੰਦੇ ਐਂ ਹੁੰਦਾ, ਤੈਨੂੰ ਸਮਝਣਾ ਪੈਣਾ ਇਹਨਾਂ ਨੁਕਤਿਆਂ ਨੂੰ। ਜੇ ਬਿਜ਼ਨਸ ਕੋਈ ਵਪਾਰ, ਜਿਹੜੇ ਬੰਦਿਆਂ ਦਾ ਐਕਸਪੀਰੀਅੰਸ ਹੈ, ਤਜਰਬੇ ਹੈ, ਕੰਮ ਕਿੱਦਾਂ ਕਰਨਾ, ਕਿੱਦਾਂ ਕਿੱਦਾਂ ਕਰੀਦੀ ਹੈ, ਤੇ ਕਸੂਰ ਸਾਡਾ ਹੈ। ਮੈਂ ਐਗਜ਼ੈਂਪਲ ਪਰਚੂਨ ਵਾਲੇ ਵੀ ਦੇ ਰਿਹਾ ਭਾਈ, ਕਸੂਰ ਕਿਤੇ ਨਾ ਕਿਤੇ ਹਰ ਜਗ੍ਹਾ ਸਾਡਾ ਹੈ, ਮੇਰਾ। ਮੈਨੂੰ ਡਿਲੀਵਰੀ ਨਹੀਂ ਆਉਂਦੀ ਕਰਨੀ, ਮੈਨੂੰ ਪਤਾ ਨਹੀਂ ਮੈਂ ਗੱਲ ਕਿੱਦਾਂ ਕਰਨੀ ਹੈ, ਮੇਰਾ ਕਸੂਰ ਹੈ। ਇਹ ਕੱਢਣਾ ਸਿੱਖ ਲਈਏ, ਚੰਗਿਆਂ ਦੀ ਰੀਸ ਕਰ ਲਈਏ, ਜਿਹੜੇ ਸਮਝਦੇ ਨੇ ਉਹਨਾਂ ਤੋਂ ਸਮਝ ਲਈਏ। ਆ ਤੇ ਇਹ ਸੈਂਪਲ, ਜਿੱਥੇ ਅਸੀਂ ਬੈਠੇ ਹਾਂ ਇਹ ਸੈਂਪਲ ਹੈ, ਜਿਵੇਂ ਮਠਿਆਈ ਵਾਲੇ ਨੇ ਸੈਂਪਲ ਰੱਖਿਆ ਹੁੰਦਾ ਹੈ, ਪਰ ਸਟੋਰ ਕਿਤੇ ਹੋਰ ਹੁੰਦਾ ਹੈ। ਆ ਸਾਰੀ ਕੁਦਰਤੀ ਸਟੋਰ ਹੈ, ਜਿੱਥੋਂ ਮਰਜ਼ੀ ਸਿੱਖ ਲੈ, ਆ ਸੈਂਪਲ ਹੈ। ਏਦਾਂ ਦਾ ਗਿਆਨ ਸਿੱਖਣਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ, ਸਵਾਮੀ ਕੋ ਲੱਪੜ ਪੜ ਪੜ ਸਵਾਮੀ ਕੋ ਗ੍ਰਹਿ ਜੋ
ਸਦਾ, ਸਵਾਮੀ ਕੋ ਗ੍ਰਹਿ ਜੋ ਸਦਾ।
ਇਹ ਜਿਹੜਾ ਇਹ ਐਗਜ਼ੈਂਪਲ ਹੈ, ਕੁਦਰਤ ਚੋਂ ਲਈ ਹੈ ਕਿ ਨਹੀਂ ਲਈ, ਬੋਲੋ, ਗੱਜ ਕੇ ਦੱਸੋ ਜੀ। ਇਹ ਸੈਂਪਲ ਤੇ ਵਿਖਾ ਦਿੱਤਾ, ਪਰ ਚੱਕਿਆ ਕਿੱਥੋਂ? ਸਟੋਰ ਚੋਂ, ਤੇ ਸਟੋਰ ਆ ਸਾਰੇ ਪਾਸੇ ਹੀ ਹੈ। ਹੁਣ ਕਿਹੜਾ ਕੁੱਤੇ ਮਰ ਗਏ ਆ, ਵਫਾਦਾਰੀ ਅੱਜ ਹੈ ਨੀ? ਅੱਜ ਵੀ ਸਿੱਖ ਸਕਦੇ ਸੀ ਅਸੀਂ, ਸਾਨੂੰ ਸਿੱਖਣਾ ਆਉਂਦਾ ਹੀ ਨਹੀਂ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਸੀ ਜਿਹੜੇ ਉੱਥੋਂ ਵੀ ਸਿੱਖਦੇ ਆ, ਉੱਥੋਂ ਹੀ ਚੱਕਦੇ ਆ। ਜਦੋਂ ਕੀੜੀਆਂ ਤੋਂ ਗਿਆਨ ਲੈਣ ਦੀ ਗੱਲ ਕਰਦੇ, ਜੈਸੇ ਇੱਕ ਚੀਟ ਪਾਛੇ ਕੋਟ ਚੀਟ ਚੱਲੀ ਜਾ ਤੇ ਇੱਕ ਟੱਕ ਪੱਕ ਡੱਕ ਮਗ ਸਾਵਧਾਨ ਹੈ। ਪੂੰਜਾਂ ਤੋਂ ਗਿਆਨ ਲੈਂਦੇ, ਜੈਸੇ ਪੂੰਜ ਪਾਂਤ ਚਾਲ ਚਲਤ ਗਲਤ ਨਾਹੇ ਜਤਰ ਤਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਪਸ਼ੂ ਤੋਂ ਮਿਰਗਾਂ ਦੀ ਡਾਰ ਤੋਂ ਜੈਸੇ ਮਿਰਗ ਮਾਲ ਚਾਲ ਚਲਤ ਗਲਤ ਨਾਹੇ ਜਤਰ ਤਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਚੀਟੀ ਖੱਗ ਮਿਰਗ ਸਨ ਮੁੱਖ ਪਾਛੈ ਲਾਗੇ ਜਾਹੇ, ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ। ਕੀੜੀਆਂ ਤੋਂ, ਕੂੰਜਾਂ ਤੋਂ, ਮਿਰਗਾਂ ਤੋਂ ਗਿਆਨ ਲੈਣ ਦੀ ਗੱਲ ਕਰਦੇ ਆ। ਪਸ਼ੂ ਮਿਲੇ ਚੰਗਿਆਈਆਂ, ਖੜਖਾ ਵਹਿ ਅੰਮ੍ਰਿਤ ਦੇ। ਪਸ਼ੂਆਂ ਦੇ ਵੇਖ ਕੀ ਕੁਝ ਖਾ ਕੇ ਤੇ ਕਿਵੇਂ ਅੰਮ੍ਰਿਤ ਦੁੱਧ ਦਿੰਦੇ ਆ। ਸਾਨੂੰ ਕਿੰਨੀਆਂ ਐਗਜ਼ੈਂਪਲਾਂ ਦਿੱਤੀਆਂ, ਆ ਸਟੋਰ ਚੋਂ ਹੀ ਚੱਕ ਕੇ ਲਿਆਏ ਆ ਆ ਸਾਰਾ ਕੁਝ ਜਿਹੜਾ ਸਾਨੂੰ ਦਿੱਤਾ, ਤੇ ਸਟੋਰ ਕੁਦਰਤ ਦੇ ਵਿੱਚ ਹੈ, ਤੇ ਸਟੋਰ ਅੱਜ ਬੰਦ ਨਹੀਂ ਹੋ ਗਿਆ। ਜੇ ਉਹ ਸਟੋਰ ਚੋਂ ਇੰਨਾ ਕੁਝ ਚੱਕ ਸਕਦੇ ਆ ਤੇ ਤੂੰ ਕਿਉਂ ਨਹੀਂ ਚੱਕ ਸਕਦਾ? ਸੈਂਪਲ ਵੇਖ, ਇਦਾਂ ਦਾ ਚੱਕਿਆ ਕਰ, ਆ ਖਾਣਾ ਸਿੱਖ, ਇਸ ਟਾਈਪ ਦਾ ਟੇਸਟ ਕਰ ਲੈ ਇੱਕ ਵਾਰ ਗੁਰਬਾਣੀ, ਗੁਰਬਾਣੀ ਨੂੰ ਟੇਸਟ ਕਰ ਲੈ। ਅੱਛਾ, ਇਦਾਂ ਦਾ ਨਜ਼ਰੀਆ ਚਾਹੀਦਾ, ਪੁਆਇੰਟ ਆਫ ਵਿਊ ਬਣਾ ਕੇ, ਤੇ ਕੁਦਰਤ ਦੇ ਵਿੱਚੋਂ ਸਿੱਖਣ ਵਾਸਤੇ ਤੁਰ ਪਏ, ਤੈਨੂੰ ਬੜਾ ਕੁਛ ਇੱਥੋਂ ਮਿਲੇਗਾ। ਸਟੋਰ ਭਰਿਆ ਪਿਆ, ਜਿੱਡਾ ਰੱਬ ਹੈ, ਕੁਦਰਤ ਹੈ, ਨਿਜਮ ਹੈ, ਓਡੀ ਹੋਈ ਉਹਦੀ ਕੁਦਰਤ ਹੈ, ਢਾਂਚਾ ਹੈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ, ਵਿੱਚ ਹੀ ਰਹਿੰਦਾ। ਬੜਾ ਵੱਡਾ ਸਟੋਰ ਹੈ, ਬਹੁਤ ਕੁਝ ਸਿੱਖ ਸਕਦਾ ਭਾਈ, ਇਹਦੇ ਚੋਂ ਬਹੁਤ ਕੁਝ ਲੈ ਸਕਦਾ, ਚੱਕ ਸਕਦਾ। ਤਾਂ ਕਰਕੇ ਆਪਾਂ ਆਪਣੇ ਫਰਜ਼ ਪਛਾਣਨੇ ਸਿੱਖ ਲਈਏ, ਜ਼ਿੰਮੇਵਾਰੀਆਂ ਡਿਊਟੀਆਂ। ਲੋ ਪੜ੍ਹ ਲਓ ਪੰਕਤੀ ਜਿਹੜੀ ਪੜ੍ਹ ਰਹੇ ਸੀ,
ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨੇਤਾ, ਨਾਨਕ ਇਹ ਬੇਦ ਹਰ ਬਜੋ, ਇੱਕ ਮਨ ਹੋਏ ਕੁਚਿਤ।
ਤਾਂ ਕਰਕੇ ਆਓ, ਜਿਵੇਂ ਹਵਾਵਾਂ ਬੜੀਆਂ ਜ਼ਰੂਰੀ ਹੈ, ਹਨੇਰੀਆਂ ਦਰਖਤਾਂ ਲਈ ਬੜੀਆਂ ਜ਼ਰੂਰੀ ਹੈ, ਇਸੇ ਤਰ੍ਹਾਂ ਜ਼ਿੰਦਗੀ ਚ ਦੁੱਖ ਆਉਣੇ ਵੀ ਬੜੇ ਜ਼ਰੂਰੀ ਹੈ। ਜਿਵੇਂ ਵੀਰੋ ਸੁਣਿਓ, ਆਪਾਂ ਗੱਲ ਖਤਮ ਕਰਨ ਲੱਗੇ ਹਾਂ ਜੀ, 11:05 ਹੋ ਗਏ, ਢਾਈ ਘੰਟੇ ਬੜੇ ਟਿਕਾ ਨਾਲ ਸੁਣਿਆ, 5 ਮਿੰਟ ਉੱਪਰ ਜਾ ਰਹੇ ਆ, ਕਰਦਿਆਂ ਕਰਦਿਆਂ 2:45 ਹੋ ਹੀ ਜਾਣਗੇ ਅਰਦਾਸ ਹੁਕਮਨਾਮੇ। ਆਪਾਂ ਬਸ ਹੁਣ ਤੁਸੀਂ 5 ਮਿੰਟ ਆ ਲਾਸਟ ਗੱਲ ਜ਼ਰੂਰ ਸੁਣ ਜਿਓ, ਵੀ ਜਿਵੇਂ ਹਨੇਰੀਆਂ ਬੜੀਆਂ ਜ਼ਰੂਰੀ ਹੈ ਤੇ ਜ਼ਿੰਦਗੀ ਵਿੱਚ ਦੁੱਖ ਆਉਣਾ ਵੀ ਹਨੇਰੀ ਵਾਂਗੂ ਹੀ ਹੈ। ਸਰੀਰ ਜਿੰਨਾ ਧੱਕਾ ਝੱਲਦਾ ਹੈ ਓਨਾ ਹੀ ਤਕੜਾ ਹੁੰਦਾ। ਜਿਮ ਚ ਜਾ ਕੇ ਜਿੰਨੇ ਨਿਆਣੇ ਮਸ਼ੀਨਾਂ ਦੇ ਉੱਤੇ ਜ਼ੋਰ ਲਾਉਣਗੇ ਓਨੇ ਡੌਲੇ ਬਣਨਗੇ। ਜਿੰਨਾ ਧੱਕਾ ਸਰੀਰ ਨਾਲ, ਜੇ ਲੱਤਾਂ ਨਾਲ ਧੱਕਾ ਕਰੂ, ਲੱਤਾਂ ਦੇ ਮਸਲ ਬਣਦੇ ਆ, ਜੇ ਬਾਹਾਂ ਦਾ ਧੱਕਾ ਕਰੂ ਤੇ ਡੌਲੇ ਬਣਨਗੇ। ਛਾਤੀ ਨਾਲ ਧੱਕਾ ਕਰਦਾ, ਛਾਤੀ ਬਣ ਜਾਂਦੀ ਹੈ, ਗਰਦਨ ਐ ਬਣ ਜਾਂਦੀ ਚੌੜੀ, ਜਿੰਨਾ ਜਿਮ ਜਾ ਕੇ ਧੱਕਾ ਕਰਦਾ ਹੈ। ਬਸ ਜ਼ਿੰਦਗੀ 'ਚ ਜਿੰਨਾ ਧੱਕਾ ਦਿਮਾਗ ਨਾਲ ਹੁੰਦਾ ਹੈ ਦੁੱਖੋਂ ਦੁੱਖਾਂ ਨੂੰ ਝੱਲਦਾ ਹੈ ਇਹਦੇ ਅੰਦਰਲੇ ਓਨੇ ਹੀ ਮਸਲ ਬਣਦੇ ਆ ਦੁੱਖ ਤੇ ਜਿੰਮੇ ਜਿੰਮੇ ਦੇ ਬਿਨਾਂ ਤੇਰੇ ਅੰਦਰ ਦੀ ਤਾਕਤ ਬਣਨੀ ਨਹੀਂ ਇਹ ਨਿੱਕੇ 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 ਦੁੱਖ ਝੱਲਣ ਵਾਲੇ ਬੰਦੇ ਵੱਡੇ 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 ਦੁੱਖ ਝੱਲਣ ਵਾਲੇ ਬੰਦੇ ਨਿੱਕੇ ਮੋਟੇ ਦੁੱਖਾਂ ਨੂੰ ਨੀ ਕੁਝ ਸਮਝਦੇ ਦੁੱਖਾਂ ਤੋਂ ਡਰੋ ਨਾ ਦੁੱਖਾਂ ਤੋਂ ਘਬਰਾਓ ਨਾ ਦੁੱਖ ਸੁੱਖ ਆਏ ਹੈ ਤੇ ਆਉਂਦੇ ਜਾਂਦੇ ਪੜ੍ਹਦੇ ਆ ਨਾ ਅਸੀਂ ਅੱਗੇ ਵੀ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਸੁੱਖ ਦੁੱਖ ਦੋਏ ਦਰ ਸੁੱਖ ਤੇ ਦੁੱਖ ਆਉਂਦੇ ਰਹਿੰਦੇ ਸੁੱਖ ਦੁੱਖ ਦੋਏ ਦਰ ਪਹਿਰੇ ਜਾਏ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ
ਰਹਿਣਗੇ
ਦੁੱਖ ਸੁੱਖ ਏਦਾਂ ਹੀ ਚੱਲਦੇ ਰਹਿੰਦੇ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਚਿੱਤ ਨੂੰ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਚਿੱਤ ਨੂੰ ਟਿਕਾਣੇ ਰੱਖੀ ਆਏ ਇਸ ਕਰਕੇ ਆਪਣੇ ਆਪ ਨੂੰ ਟਿਕਾਣੇ ਰੱਖੀਏ ਸਟਰੋਂਗ ਹੋਈਏ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੀਏ ਵੀ ਰੱਬ ਸਾਡੇ ਵਿੱਚ ਬਾਹਰ ਨਾ ਰੱਬ ਨੂੰ ਭਾਲਦੇ ਫਿਰੀਏ ਬਾਹਰ ਕੋਈ ਪੁਜਾਰੀ ਨੇ ਸੁਪਨਾ ਬਣਾਇਆ ਰੱਬ ਵੱਖਰਾ ਰੱਬ ਸਾਡੇ ਵਿੱਚ ਹੀ ਗੁਰੂ ਸਾਹਿਬ ਨੇ ਕਹਿ ਕੇ ਸਾਨੂੰ ਜ਼ਿੰਮੇਵਾਰੀ ਦੇ ਦਿੱਤੀ ਲੱਤਾਂ ਤੇ ਭਾਰ ਪਾ ਦਿੱਤਾ ਐ ਆਸਾਂ ਲਾ ਕੇ ਬੈਠੇ ਸੀ ਰੱਬ ਕਰੂ ਉਹ ਰੱਬ ਕਰੂ ਸਾਰਾ ਕੁਝ ਰੱਬ ਹੀ ਕਰੂ ਗੁਰੂ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ ਉਦਣ ਤੋਂ ਬੰਦੇ ਕਹਿਣ ਲੱਗ ਗਏ ਅੱਛਾ ਫਿਰ ਮੈਂ ਕਰੂ ਮੈਨੂੰ ਹੀ ਕਰਨਾ ਪੈਣਾ ਹਾਂ ਜੇ ਗੁਰੂ ਸਾਹਿਬ ਨੇ ਕਿਹਾ ਨਾ ਕਿਰਤ ਕਰੋ ਮਹਾਰਾਜ ਨੇ ਕਹਿਣਾ ਸੀ ਤੁਸੀਂ ਸਾਰੇ ਅੰਦਰ ਬਹਿ ਕੇ ਨਾਮ ਜਪਿਆ ਕਰੋ ਕੰਮ ਆਪੇ ਹੀ ਹੋ ਜਾਣਗੇ ਮਹਾਰਾਜ ਕਹਿੰਦੇ ਨਾ ਕਰਨਾ ਤੈਨੂੰ ਆਪੇ ਪੈਣਾ ਗੁਰੂ ਨਾਨਕ ਨੇ ਮਰਦਾਨੇ ਨੂੰ ਕਹਿਣਾ ਸੀ ਮਰਦਾਨਿਆ ਆਪਾਂ ਅੰਦਰ ਬਹਿ ਕੇ ਨਾਮ ਜਪਦੇ ਹਾਂ ਭਲਾ ਤੇ ਦੁਨੀਆਂ ਦਾ ਆਪੇ ਹੀ ਹੋ ਜੂ ਮਹਾਰਾਜ ਕਹਿੰਦੇ ਮੈਨੂੰ ਆਪ ਚਾਰ ਉਦਾਸੀਆਂ ਕਰਨੀਆਂ ਪੈਣਗੀਆਂ ਮੇਰੇ ਕੀਤਿਆਂ ਹੀ ਹੋਊ ਆਖੋ
ਸਤਿਨਾਮ
ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਕਰਦੇ ਆ ਹੁੰਦੀਆਂ ਤੇਰਾਂ ਚੌਦਾਂ ਜੰਗਾਂ ਗੁਰੂ ਗੋਬਿੰਦ ਸਿੰਘ ਨੂੰ ਲੜਨੀਆਂ ਪੈਂਦੀਆਂ ਅੰਦਰ ਬਹਿ ਕੇ ਆਨੰਦਪੁਰ ਸਾਹਿਬ ਐ ਨੀ ਕਿਹਾ ਜੋ ਨਾਮ ਜਪ ਲਈਏ ਆਪੇ ਦੁਸ਼ਮਣ ਭੱਜਣਗੇ ਉਹ ਕਹਿੰਦੇ ਭਜਾਇਆ ਤੇ ਹੀ
ਭੱਜਣਗੇ
ਇਹ ਭਜਾਇਆ ਤੇ ਹੀ ਭੱਜਣਗੇ ਕਰਨਾ ਬੰਦੇ ਨੂੰ ਹੀ ਪੈਂਦਾ ਰੱਬ ਸਾਡੇ ਵਿੱਚ ਹੀ ਸਾਡੇ ਵਾਲਿਆਂ ਨੇ ਦਿਮਾਗ ਚ ਕੀ ਵਾੜਿਆ ਨਾਮ ਜਪੀ ਚੱਲੋ ਭਾਈ ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਐ ਤੇ ਆਪ ਦੀਵਾਨ ਲਾ ਕੇ ਨਾ ਏਦਾਂ ਦੀਵਾਨਾਂ ਚ ਪਤਾ ਸਟੇਜ ਤੇ ਕੀ ਕਹਿਣਗੇ ਆਪਣੇ ਨਾਲ ਦੇ ਨੂੰ ਕਹਿਣਗੇ ਡਾਕਟਰ ਨਾਲ ਗੱਲ ਕਰ ਲੈ ਸਮਾਪਤੀ ਕਰਾਂਗੇ ਆਪਾਂ ਸ਼ਾਮ ਦੇ 4 ਵਜੇ ਤੇ ਡਾਕਟਰ ਕੋਲ ਪਹੁੰਚ ਜਾਂਗੇ 6 ਵਜੇ ਸਹੀ ਟਾਈਮ ਲੈ ਲੈ 6 ਵਜੇ ਆਪਾਂ ਡਾਕਟਰ ਕੋਲ ਹੋਵਾਂਗੇ ਤੇ ਸਟੇਜ ਤੇ ਪਤਾ ਕੀ ਕਹਿਣਗੇ ਭਾਈ ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਤੇ ਮਰ ਜਾਣੇ ਬਾਬਾ ਆਪ ਵੀ ਜਪ ਲਿਆ ਕਰ ਫਿਰ ਤੂੰ ਕਿਉਂ ਡਾਕਟਰ ਕੋਲ ਭੱਜਦਾ ਤੂੰ ਦਵਾਈ ਲੈਣ ਕਿਉਂ ਜਾਂਦਾ ਲੋਕਾਂ ਦੇ ਦੁੱਖ ਤੁਸੀਂ ਪਾਣੀ ਨਾਲ ਠੀਕ ਕਰਦੇ ਹੋ ਲੋਕਾਂ ਦੇ ਦੁੱਖ ਤੂੰ ਕਹਿੰਦਾ ਨਾਮ ਨਾਲ ਠੀਕ ਹੋਣਗੇ ਤੇ ਆਪ ਡਾਕਟਰ ਕੋਲ ਕਿਉਂ ਜਾਣਾ ਹਰੇਕ ਬੰਦੇ ਨੂੰ ਕਰਨ ਕੀਤਿਆਂ ਹੋਣਾ ਕਦੇ ਇਹਦਾ ਨਹੀਂ ਹੋ ਸਕਦਾ ਆਪਣੇ ਆਪ ਵੇਖਿਓ ਵੀਰੋ ਸੁਣੋ ਤੁਸੀਂ ਉਹ ਪਿੰਡਾਂ ਚ ਰਹਿਣ ਵਾਲੇ ਬੰਦੇ ਜੇ ਡੋਲੇ ਬਣਾਉਣੇ ਹੋਣ ਤੇ 2 ਸਾਲ 2-2 ਘੰਟੇ ਜਿਮ ਕਰਨੀ ਪਊ ਕਿ ਨਹੀਂ ਪਊ ਬੋਲੋ ਨੌਜਵਾਨੋ ਦੱਸੋ ਗੱਜ ਕੇ ਜੀ ਗੱਜ ਕੇ ਕਰਨੀ ਪਊ ਤੇ ਮੈਂ ਚੋਲਾ ਪਾਇਆ ਮੈਂ ਰਹਿੰਦਾ ਗੁਰਦੁਆਰੇ ਮੈਂ ਨਾਮ ਜਪੀ ਜਾਂਦਾ ਤੁਸੀਂ ਮੈਨੂੰ ਸੋਚ ਕੇ ਦੱਸੋ ਵੀ ਮੈਂ ਨਾਮ ਜਪੂ 2 ਸਾਲ ਤੂੰ 2 ਸਾਲ ਜਿਮ ਚਲਾਈ ਤੇ ਮੇਰੇ ਡੋਲੇ ਬਿਨਾਂ ਜਿਮ ਜਾਣ ਤੋਂ ਬਣ ਜਾਣਗੇ ਨਹੀਂ ਬਣ ਸਕਦੇ ਬਣਾਇਆ ਤੇ ਹੀ 2-2 ਘੰਟੇ ਲਾਇਆ ਤੇ ਹੀ ਬਣਨਗੇ ਔਰ ਰਿਕੁਆਇਰਮੈਂਟ ਹੈ ਕੁਦਰਤ ਦਾ ਨਿਯਮ ਹੈ ਜਿਹੜਾ ਤੇਰੇ ਤੇ ਵੀ ਓਨਾ ਲੱਗਦਾ ਹੈ ਤੇ ਮੇਰੇ ਤੇ ਵੀ ਜੇ ਨਿਰਵੈਰ ਕਿੱਦਾਂ ਹੋਇਆ ਰੱਬ ਰੱਬ ਤੇ ਫਿਰ ਵੈਰ ਕਰਦਾ ਮੇਰੀ ਨੂੰ ਮੈਨੂੰ ਤੇ ਏਦਾਂ ਹੀ ਦਾਤ ਦੇ ਦਿੰਦਾ ਕਿਉਂਕਿ ਮੈਂ ਚੋਲਾ ਪਾਇਆ ਮੈਂ ਉਹਦਾ ਕੀਰਤਨ ਕਰਦਾ ਤੇ ਤੇਰੇ ਤੋਂ ਐਵੇਂ ਤੈਨੂੰ ਕਹਿੰਦਾ ਡੰਡੌਤਾਂ ਕਰ ਤੈਨੂੰ ਕਹਿੰਦਾ ਤੂੰ 3 ਵਜੇ ਨੀ ਉੱਠਦਾ ਤੇਰੇ ਤੇ ਤਾਂ ਨੀ ਕਿਰਪਾ ਕਰਦਾ ਕਿਉਂਕਿ ਤੂੰ ਉਹਦਾ ਭਗਤ ਨਹੀਂ ਫਿਰ ਨਾਲੇ ਕਹਿੰਦੇ ਉਹ ਰੱਬ ਨਿਰਵੈਰ ਹੈ ਉਹ ਤੇ ਵੈਰ ਹੈ ਵੈਰ ਕਰਦਾ ਰੱਬ ਤੇ ਫਿਰ ਵੈਰ ਕਰਦਾ ਉਹ ਰੱਬ ਵੈਰ ਨਹੀਂ ਕਰਦਾ ਉਹ ਤੇ ਸ਼ਰਤਾਂ ਨੇ ਉਹਦੀਆਂ ਚਾਹੇ ਤੂੰ ਕਰ ਲੈ ਤੈਨੂੰ ਵੀ ਪੂਰੀਆਂ ਕਰਨੀਆਂ ਪੈਣਗੀਆਂ ਚਾਹੇ ਮੈਂ ਕਰਾਂ ਤੇ ਮੈਨੂੰ ਵੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇੱਕ ਨਿਯਮ ਹੈ ਜਿਹੜਾ ਸਾਨੂੰ ਮੰਨਣਾ ਪੈਂਦਾ ਤਾਂ ਕਰਕੇ ਮੇਰਿਓ ਵੀਰੋ ਭਾਈਓ ਆਪਣੇ ਆਪ ਨੂੰ ਪਛਾਣੋ ਆਪਣੀ ਜ਼ਿੰਮੇਵਾਰੀ ਸਮਝੋ ਰੱਬ ਸਾਡੇ ਵਿੱਚ ਹੀ ਹੈ ਕਰਨਾ ਮੈਂ ਹੀ ਹੈ ਸਾਡੇ ਗੁਰੂ ਸਾਹਿਬ ਨੇ ਆਪੇ ਕੀਤਾ ਹੈ ਇਹ ਸਭ ਬੰਦੇ ਪਖੰਡ ਕਰਦੇ ਹੈ ਲੋਕਾਂ ਨੂੰ ਕਹਿਣਗੇ ਬਸ ਤੂੰ ਐਂ ਕਰ ਤੇਰੇ ਦੁੱਖ ਦੂਰ ਹੋ ਜਾਣਗੇ ਭਾਈ ਜਿੰਨਾ ਨਾਮ ਜਪੋਗੇ ਦੁੱਖ ਦੂਰ ਹੋ ਜਾਣਗੇ ਪਰ ਆਪ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੈ ਆਈਲੈਟਸ ਕਰਾਉਂਦੇ ਹੈ ਬਾਹਰ ਸੈੱਟ ਕਰਦੇ ਹੈ ਆਪ ਮਿਹਨਤਾਂ ਕਰਦੇ ਹੈ ਤੇ ਸਾਨੂੰ ਨਿਕੰਮੇ ਬਣਾਈ ਜਾਂਦੇ ਹੈ ਸਿਖਾਓ ਇਹ ਵੀ ਕਰਨਾ ਤੈਨੂੰ ਆਪ ਹੀ ਪੈਣਾ ਜ਼ਿੰਮੇਵਾਰੀ ਤੈਨੂੰ ਆਪ ਚੱਕਣੀ ਪਊ ਜੇ ਬਿਮਾਰ ਹੈ ਤੇ ਠੀਕ ਤੈਨੂੰ ਆਪਣੇ ਆਪ ਨੂੰ ਭੱਜ ਨੱਠ ਕਰਨੀ ਪੈਣੀ ਹੈ ਐਕਸਰਸਾਈਜ਼ ਕਰਨੀ ਪੈਣੀ ਹੈ ਮਿੱਠਾ ਨਾ ਖਾਇਆ ਕਰ ਕੰਟਰੋਲ ਰੱਖ ਸ਼ੂਗਰ ਤੋਂ ਤਾਂ ਬਚੇਗਾ ਇਹ ਸਾਰਾ ਕੁਝ ਦੱਸਣਾ ਪੈਣਾ ਹੈ ਇਹ ਦੱਸੋ ਵੀ ਕਿੱਕਰ ਨਾ ਬੀਜਿਆ ਕਰ ਸੂਲਾਂ ਲੱਗਣਗੀਆਂ ਕਿੱਕਰ ਨਾ ਬੀਜਿਆ ਕਰ ਇਹ ਨਾ ਸਿਖਾ ਵੀ ਬੀਜ ਕੇ ਕਿੱਕਰ ਆ ਜਾ ਅਰਦਾਸ ਕਰਕੇ ਅਸੀਂ ਦਾਖਾ ਆਪੇ ਲਾ ਦੇਵਾਂਗੇ ਇਹ ਬਕਵਾਸ ਨਾ ਕਰ ਸਹੀ ਦੱਸ ਵੀ ਭਾਈ ਬੀਜ ਬਦਲ ਸੂਲਾਂ ਤੋਂ ਕਦੇ ਦਾਖਾਂ ਨਹੀਂ ਬਣ ਸਕਦੀਆਂ ਮਾੜੇ ਕਰਮਾਂ ਕਰਕੇ ਤੈਨੂੰ ਫਲ ਮਾੜਾ ਭੋਗਣਾ ਪੈਣਾ ਹੈ ਮਿੱਠਾ ਜ਼ਿਆਦਾ ਖਾਏਗਾ ਸ਼ੂਗਰ ਹੋਈ ਹੋਊ ਮੇਰੀ ਅਰਦਾਸ ਨਾਲ ਤੇਰੀ ਸ਼ੂਗਰ ਠੀਕ ਨਹੀਂ ਹੋ ਜਾਣੀ ਮੈਨੂੰ ਦੱਸਣਾ ਪੈਣਾ ਸੱਚ ਫਿਰ ਜਾ ਕੇ ਗੱਲ ਬਣਨੀ ਹੈ ਤਾਂ ਕਰਕੇ ਪੜਦੇ ਨਾ ਪਾਈਏ ਕੱਲੀ ਕੱਲੀ ਗੱਲ ਸੱਚ ਦੱਸੀਏ ਸਮਝੀਏ ਤੇ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੇ ਕਾਰਜ ਆਪ ਕਰਨੇ ਸਿੱਖੀਏ ਜ਼ਿੰਮੇਵਾਰ ਹੋਈਏ ਲੱਤਾਂ ਤੇ ਭਾਰ ਪਾਈਏ ਫਰਜ਼ ਪਛਾਣੀਏ ਸਰਕਾਰਾਂ ਮਾੜੀਆਂ ਨੇ ਇਹਦਾ ਮਤਲਬ ਵੋਟਰ ਅਜੇ ਸਿਸਟਮ ਮਾੜਾ ਹੈ ਇਹਦਾ ਮਤਲਬ ਸਰਕਾਰਾਂ ਮਾੜੀਆਂ ਤੇ ਜੇ ਸਰਕਾਰਾਂ ਮਾੜੀਆਂ ਇਹਦਾ ਮਤਲਬ ਵੋਟਰ ਵੀ ਅਜੇ ਗੱਜ ਕੇ ਮਾੜੇ ਗੱਲਾਂ ਚ ਆ ਜਾਂਦੇ ਆ ਹੁਣ ਕਿੰਨੇ ਲੀਡਰ ਫਿਰਦੇ ਆ ਘਰਾਂ ਦੇ ਵਿੱਚ ਕੋਈ ਘਰਾਂ ਚ ਨਹਾਉਂਦਾ ਫਿਰਦਾ ਕੋਈ ਘਰਾਂ ਚ ਸੌਂਦਾ ਫਿਰਦਾ ਕੋਈ ਰੋਟੀ ਖਾਂਦਾ ਫਿਰਦਾ ਕਿੰਨਾ ਦਰਦ ਜਾਗਿਆ ਪਿਆ ਇਹਨਾਂ ਦੇ ਅੰਦਰ 19 ਤਰੀਕ ਨੂੰ ਵੇਖਿਓ ਰਾਤ ਨੂੰ ਕੋਈ ਨੀ ਲੱਭਣਾ ਸਭ ਨੇ ਸੌ ਜਾਣਾ 15-15, 20-20 ਘੰਟੇ ਉੱਠਣਾ ਹੀ ਨੀ 2-2 ਦਿਨ ਸਭ ਕੁਛ ਢਾਂਚਾ ਬਣਿਆ ਹੋਇਆ ਜਿੱਡੇ ਜਿੱਡੇ ਵੱਡਾ ਅਗਲਾ ਬਿਆਨ ਦਾਗਦਾ ਤੇ ਅਸੀਂ ਗੱਲਾਂ ਚ ਆ ਜਾਂਦੇ ਗੱਲਾਂ ਚ ਆਉਂਦੇ ਨੀ ਬੰਦੇ ਗੱਲਾਂ ਸਾਡੇ ਤੇ ਸੁਭਾਅ ਹੀ ਹੈ ਮੈਂ ਤੇ ਤੋਰੇ ਤੋੜ ਕੇ ਲਿਆ ਦੂ ਮੈਂ ਤੇ ਤੇਰੇ ਲਈ ਐ ਕਰ ਦੂ ਕਿ ਮਰ ਜਾਣਿਆ ਭਾਂਡੇ ਹੀ ਮਜਾ ਦੇ ਮੇਰੇ ਨਾਲ ਮੜ ਜਾ ਤੂੰ ਤਾਰੇ ਲਿਆਏਗਾ ਤੋੜ ਕੇ ਏਡੇ ਏਡੇ ਡਾਇਲੋਗ ਮਾਰਦੇ ਨੇ ਬੰਦੇ ਸੱਚੀ ਮੈਂ ਤੇਰੇ ਲਈ ਐ ਕਰ ਦੂ ਤੂੰ ਭਾਂਡੇ ਮਜਾ ਦੇ ਮੇਰੇ ਨਾਲ ਮੜ ਜਾ
ਝਾੜੂ ਚੱਕ ਸਬਜ਼ੀ ਮੈਂ ਬਣਾਉਣੀ ਆ ਤੂੰ ਝਾੜੂ ਚੱਕ ਤਾਰੇ ਲਿਆਏਗਾ ਤੋੜ ਕੇ ਤੂੰ ਦਏ ਲੋਕ ਮਾਰੀ ਜਾਂਦੇ ਨੇ ਵੱਡੇ ਵੱਡੇ ਬਸ ਜਿਵੇਂ ਸਾਡੇ ਵਾਲੇ ਬੰਦੇ ਐ ਫੁਕਰੀਆਂ ਮਾਰਦੇ ਨੇ ਇੱਥੇ ਹੀ ਲੀਡਰ ਨੇ ਐ ਕਰ ਦਿਆਂਗੇ ਫਿਰ ਅਸੀਂ ਐ ਕਰ ਦਿਆਂਗੇ ਫਿਰ ਅਸੀਂ ਐ ਕਰ ਦਿਆਂਗੇ ਇੱਕ ਇੱਥੋਂ ਵਾਲਾ ਗਿਆ ਬਾਹਰ ਕਹਿੰਦਾ ਐਡੀ ਕੋਠੀ ਤੇਰੀ ਉਹ ਕਹਿੰਦਾ ਆ ਜਾ ਛੱਤ ਤੇ ਚੱਲੀਏ ਛੱਤ ਤੇ ਲੈ ਗਿਆ ਕਹਿੰਦਾ ਉਹ ਪੁਲ ਦਿਸਦਾ ਕਹਿੰਦਾ ਦਿਸਦਾ ਕਹਿੰਦਾ 2% ਇੱਥੇ ਆਇਆ ਤੇ 98% ਉੱਥੇ ਆਇਆ ਐਡੀ ਕੋਠੀ ਬਣ ਗਈ ਇੱਧਰ ਵਾਲਾ ਲੀਡਰ ਕਹਿੰਦਾ ਚੰਗਾ ਫਿਰ ਸਾਡੇ ਆਈ 5 ਸਾਲਾਂ ਨੂੰ ਉਧਰ ਵਾਲਾ ਇੱਧਰ ਆਇਆ ਉਹਦੇ ਨਾਲ ਉਹ ਕਿਤੇ ਵੱਡੀ ਕੋਠੀ ਬਣਾਈ ਬੈਠਾ ਇੰਡੀਆ ਵਾਲਾ 5 ਸਾਲਾਂ ਚ ਉਹ ਕਹਿੰਦਾ ਇੱਡੀ ਕੋਠੀ ਕਹਿੰਦਾ ਆ ਜਾ ਛੱਤ ਤੇ ਚੱਲੀਏ ਸਾਡੇ ਵਾਲਾ ਵੀ ਛੱਤ ਤੇ ਲੈ ਗਿਆ ਜਦੋਂ ਛੱਤ ਤੇ ਚਾੜਿਆ ਕਹਿੰਦੇ ਉਹ ਪੁਲ ਵੇ ਕਹਿੰਦੇ ਦਿਸਦਾ ਤੇ ਹੈ ਨਹੀਂ ਕਹਿੰਦਾ ਭਾ ਤੇਰਾ 2% ਆਇਆ ਸੀ ਸਾਡਾ 100 ਹੀ ਆ ਗਿਆ ਅਸੀਂ 100% ਹੀ ਇੱਧਰ ਲੈ ਆਏ ਆਹ ਤੇ ਢਾਂਚਾ ਹੈ ਵੱਡੇ ਵੱਡੇ ਬਿਆਨ ਦਾਗੀ ਜਾਂਦੇ ਇਹ ਸੁਭਾਅ ਸਾਡਾ ਸਾਡੇ ਬੰਦੇ ਜਿਹੜੇ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਆ ਨਿੱਕੇ ਨਿੱਕੇ ਆਪਣੇ ਮੁੰਡੇ ਨਿੱਕੇ ਨਿੱਕੇ ਆ ਬੱਚੇ ਹੀ ਆ ਸਾਡੇ ਭਰਾ ਸਾਡੇ ਵੀ ਤੂੰ ਇੱਡਾ ਕੁ ਤਾਂ ਹੈ ਤੂੰ ਕਿਹੜੇ ਤਾਰੇ ਤੋੜ ਕੇ ਲਿਆਏਗਾ ਅਜੇ 18 ਸਾਲਾਂ ਦਾ ਤੇ ਹੋਇਆ ਐਡੇ ਐਡੇ ਛੱਡੀ ਜਾਂਦਾ ਗੱਲਾਂ ਵੀ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਤੂੰ ਤਾਜ ਮਹਿਲ ਬਣਾ ਕੇ ਦੇਗਾ ਵੱਡਾ ਸ਼ਾਹਜਹਾਂ ਬਣੇ ਫਿਰਦੇ ਸਾਰੇ ਹੀ ਅਸੀਂ ਸੱਚੀ ਗੱਲ ਨੀ ਵੱਡੀਆਂ ਵੱਡੇ ਡਾਇਲੋਗ ਠੋਕੀ ਤੁਰੇ ਜਾਂਦੇ ਏਦਾਂ ਹੀ ਸਾਡੇ ਲੀਡਰ ਹੈ ਜੋ ਇਹੋ ਜਿਹੇ ਨਿਆਣੇ ਜਿਹੜਾ ਤਾਰੇ ਤੋੜ ਕੇ ਲਿਆਉਣ ਦੀ ਗੱਲ ਕਰਦਾ ਇਹੋ ਜਿਹਾ ਜਦੋਂ ਵੱਡਾ ਹੋ ਕੇ ਲੀਡਰ ਬਣਿਆ ਇਹ ਐਂ ਕਰੂ ਫਿਰ ਸਟੇਜ ਉਹ ਇੱਕ ਨਾਲ ਗੱਲ ਕਰਦਾ ਭਰਮਾਉਂਦਾ ਸੀ ਵੀ ਮੈਂ ਤਾਰੇ ਤੋੜ ਕੇ ਲਿਆ ਦੂ ਮੈਂ ਮਹਿਲ ਪਵਾ ਦੂ ਮੈਂ ਸ਼ਾਹਜਹਾਨ ਬਣ ਜੂ ਇਹ ਫਿਰ ਜਿੱਥੇ ਵੱਡਾ ਲੀਡਰ ਬਣ ਗਿਆ ਉੱਥੇ ਫਿਰ ਐਂ ਛੱਡੂ ਵੱਡੀਆਂ ਵੱਡੀਆਂ ਭਰਮਾਉਣ ਲਈ ਤੇ ਜਿਹੜਾ ਭੋਲਾ ਹੁੰਦਾ ਉਹ ਫਸ ਜਾਂਦਾ ਭੋਲਾ ਬੰਦਾ ਫਸ ਜਾਂਦਾ ਜਜ਼ਬਾਤੀ ਬੰਦਾ ਫਸ ਜਾਂਦਾ ਦਿਮਾਗੀ ਬੰਦੇ ਨਹੀਂ ਫਸਦੇ ਉਹ ਤੇ ਸਵਾਲ ਕਰਨਗੇ ਤੇਰੇ ਪਹਿਲੇ ਵਾਅਦੇ ਕਿੱਥੇ ਗਏ ਤੇਰੇ ਪਹਿਲੇ ਵਾਅਦੇ ਸੁਣੋ ਉਹ ਕਹਿੰਦੇ ਤੇਰੇ ਪਹਿਲੇ ਵਾਅਦੇ ਕਿੱਧਰ ਗਏ ਪਰ ਇੱਕ ਗੱਲ ਮੈਂ ਹੁਣ ਤੁਹਾਨੂੰ ਦੱਸਾਂ ਆ ਹੁਣ ਆਹ ਗੱਲਾਂ ਵਿੱਚ ਵੇਖਿਓ ਨਾਲੇ ਤਾਂ ਸਾਰਿਆਂ ਨੇ ਕੰਨ ਚੱਕ ਲਏ ਨਾਲੇ ਸਿਰ ਚੱਕ ਲਏ ਵਾਸੀ ਵੀ ਨਹੀਂ ਆਉਂਦੀ ਨੀਂਦ ਵੀ ਉੱਡ ਗਈ ਮਰ ਜੋ ਆਪਾਂ ਫਿਰ ਕਾਨਫਰੰਸ ਹੀ ਕਰ ਲਿਆ ਕਰੀਏ ਵੀ ਜੇ ਆਹੀ ਕੰਮ ਚੱਲਦਾ ਫਿਰ ਤੇ ਆਪਾਂ ਆਹੀ ਕਰ ਲਿਆ ਕਰੀਏ ਜਦੋਂ ਕਹਿੰਦੇ ਆ ਰੱਬ ਤੇ ਨਿਜਮ ਐਨਰਜੀ ਰੀਸਾਈਕਲ ਉਹ ਤੇ ਆ ਮੈਨੂੰ ਪਤਾ ਹੈ ਵੀ 200 ਬੰਦਾ ਹੋਣਾ ਜਿਹੜਾ ਸੁਣ ਰਿਹਾ ਧਿਆਨ ਨਾਲ ਆ ਬਾਕੀ ਕਿੱਧਰ ਨੂੰ ਤੁਰੇ ਫਿਰਦੇ ਗੱਲ ਕੋਈ ਵਧੀਆ ਹੋਵੇ ਆਹ ਸੁਣਨਾ ਚਾਹੁੰਦੇ ਆ ਇਹਦੇ ਗਾਹਕ ਹੈ ਹੁਣ ਨਿਕਲਦੇ ਨਾ ਮੋਤੀਆਂ ਵਰਗੇ ਦੰਦ ਹੁਣ ਆਹ ਸੁਣਨਾ ਹੈ ਫਿਰ ਆਹੀ ਸੁਣਾਈ ਚੱਲਿਆ ਕਰੀਏ 2 ਘੰਟੇ ਵੀ ਇਹੀ ਚੱਲਣ ਦਿਓ ਕੰਮ ਉਹ ਭਾਈ ਸੁਣੋ ਆਪਣੇ ਸੁਭਾਅ ਨੂੰ ਬਦਲੋ ਆਪਣੀਆਂ ਆਦਤਾਂ ਨੂੰ ਬਦਲੋ ਤੁਸੀਂ ਕਹੋਗੇ ਮੈਂ ਤੁਹਾਨੂੰ ਕਹਿ ਰਿਹਾ ਜ਼ਿੰਮੇਵਾਰ ਬਣੋ ਜਦੋਂ ਮੈਂ ਆਪਣੇ ਫਰਜ਼ ਪਛਾਣ ਨੂੰ ਵਧੀਆ ਮੈਂ ਚਾਹੇ ਫੈਕਟਰੀ ਚ ਕੰਮ ਕਰਦਾ ਸਹੀ ਕਰੂੰ ਖੇਤਾਂ ਚ ਕੰਮ ਕਰਦਾ ਸਹੀ ਕਰੂੰ ਰੋਟੀ ਪਾਣੀ ਬਣਾਉਂਦਾ ਦਿਹਾੜੀ ਕਰਦਾ 500 ਦਿਹਾੜੀ ਲੈ ਕੇ 600 ਦਾ ਕੰਮ ਕਰਕੇ ਦੇਣਾ ਅਗਲੇ ਨੂੰ 1000 ਦਿਹਾੜੀ ਲੈ ਕੇ 1500 ਦਾ ਕੰਮ ਕਰਦਾ ਜਿੱਤੇ ਮੇਰਾ ਬੱਚੇ ਮੇਰੇ ਬੱਚੇ ਵੇਖਣਗੇ ਤੇਰੇ ਬੱਚੇ ਤੈਨੂੰ ਵੇਖਣਗੇ ਉਹ ਵੀ ਚੰਗੇ ਇਮਾਨਦਾਰ ਬਣ ਸਕਦੇ ਹੈ ਤੇ ਫਿਰ ਕਿਤੇ 100 ਸਾਲ ਬਾਅਦ 50 ਸਾਲ ਬਾਅਦ ਭਾਰਤ ਬਦਲ ਸਕਦਾ ਹੈ ਜਿੰਨਾ ਚਿਰ ਆਪਾਂ ਭੇੜੇ ਆ ਨਾ ਸਾਡੇ ਚੋਂ ਜਿਹੜੇ ਮਰਜ਼ੀ ਲੀਡਰ ਬਣ ਜਾਣ ਮੈਂ ਘਰੇ ਮਾਂ ਤੇ ਬੋਝ ਸੀ ਫਿਰ ਮੈਂ ਵਿਆਹਿਆ ਗਿਆ ਘਰ ਵਾਲੀ ਤੇ ਬੋਝ ਬਣ ਗਿਆ ਜਦੋਂ ਮੈਂ ਮੇਰੇ ਬੱਚੇ ਹੋ ਗਏ ਫਿਰ ਮੈਂ ਆਪਣੇ ਨਿਆਣਿਆਂ ਤੇ ਬੋਝ ਬਣ ਗਿਆ ਤੇ ਜਿੱਦੇ ਮੈਂ ਲੀਡਰ ਬਣਿਆ ਫਿਰ ਮੈਂ ਸਮਾਜ ਤੇ ਬੋਝ ਬਣਾਂਗਾ ਸਮਾਜ ਤੇ ਆਪਾਂ ਆਪਣੇ ਜ਼ਿੰਮੇਵਾਰ ਬਣੀਏ ਸਾਡੇ ਨਿਆਣਿਆਂ ਦੇ ਨਿਆਣਿਆਂ ਤੱਕ ਜਾਂਦੇ ਆ ਤੀਜੀ ਪੀੜੀ ਵਿੱਚ ਸੁਧਾਰ ਹੋਏਗਾ ਤੀਜੀ ਪੀੜੀ ਅੱਜ ਤੇ ਕੰਮ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ਹੁਣ ਤੇ ਕੰਮ ਇੰਨਾ ਹੀ ਹੈ ਇੱਕ ਮੁੱਠੀ ਚੱਕ ਕੇ ਦੂਜੀ ਤਿਆਰ ਹੋ ਗਈ ਇੱਧਰੋਂ ਭਾਰ ਚੱਕੋਗੇ ਇੱਧਰ ਰੱਖ ਲਓਗੇ ਭਾਰ ਉਨਾ ਹੀ ਰਹਿਣਾ ਕਿਉਂਕਿ ਬੰਦੇ ਉਹ ਹੈ ਜਿਹੜੇ ਭਾਰ ਬਣਨ ਵਾਲੇ ਆ ਸਮਾਜ ਦੇ ਉੱਤੇ ਇਹਨਾਂ ਨੇ ਚੇਂਜ ਨਹੀਂ ਕਰਨਾ ਇਹ ਸਾਡੇ ਹੀ ਭੈਣ ਭਰਾ ਆ ਜਿੱਦਾਂ ਦੇ ਆਪਾਂ ਇੱਦਾਂ ਦੇ ਹੀ ਇਹ ਹੈ ਪਰ ਜਦੋਂ ਆਪਾਂ ਜ਼ਿੰਮੇਵਾਰ ਬਣੇ ਸਾਡੇ ਨਿਆਣੇ ਹੋਰ ਜ਼ਿੰਮੇਵਾਰ ਬਣ ਗਏ ਤੇ ਤੀਜੀ ਪੀੜ੍ਹੀ ਚ ਜਾ ਕੇ ਜਦੋਂ ਸਾਡੇ ਬੱਚੇ ਵਧੀਆ ਬਣੇ ਉਹ ਫਿਰ ਜਦੋਂ ਲੀਡਰੀ ਚ ਗਏ ਉਹ ਬਦਲ ਸਕਦੇ ਆ ਇਹ ਤੇ ਸਾਡੇ ਪਰ ਗਈ ਹੈ ਜਿੰਨਾ ਦਾ ਲੱਗਦਾ ਸਾਨੂੰ ਇੱਥੇ ਦਾ ਲੱਗਦਾ ਆਪਾਂ ਘਰੇ ਲਾਈ ਜਾਂਦੇ ਹਾਂ ਜਿਹਨੂੰ ਪਿੰਡ ਦੀ ਸਰਪੰਚੀ ਚ ਲੱਗਦਾ ਅਗਲਾ ਉੱਥੇ ਲਾਈ ਜਾਂਦਾ ਜਿਹਦੇ MLA ਬਣ ਗਿਆ ਅਗਲਾ ਉੱਥੇ ਦਾਅ ਲਾਈ ਜਾਂਦਾ ਜਿਹਦੇ ਮੁੱਖ ਮੰਤਰੀ ਬਣ ਜਾਂਦਾ ਉੱਥੇ ਦਾਅ ਲਾਈ ਜਾਂਦਾ ਤੇ ਜਦੋਂ ਅਸੀਂ ਦਾਅ ਲਾਉਣ ਵਾਲੀ ਸਾਡੀ ਆਦਤ ਹਟ ਗਈ ਸੁਭਾਅ ਸਾਡੇ ਬਦਲ ਗਏ ਤੇ ਸਾਡੇ ਵਿੱਚੋਂ ਹੀ ਲੀਡਰ ਨਿਕਲਣੇ ਨੇ ਸਮਾਜ ਬਦਲੇਗਾ ਤੇ ਲੀਡਰ ਬਦਲਣਗੇ ਨਹੀਂ ਤੇ ਇਹੋ ਜਿਹੇ ਰਹਿਣਗੇ ਇਹ ਨਹੀਂ ਬਦਲ ਸਕਦੇ ਜੋ ਮਰਜ਼ੀ ਕਰ ਲੋ ਇਸੇ ਢਾਂਚੇ ਚ ਰਹਿਣਗੇ ਤਾਂ ਕਰਕੇ ਮੈਂ ਅਰਜ਼ ਕਰਦਾ ਵੀ ਅੱਜ ਤੋਂ ਇੰਨਾ ਕੁ ਮੈਨੂੰ ਬੰਦਾ ਪੁੱਛੇ ਭਾਈ ਸਾਹਿਬ ਕੀ ਕਰਨਾ ਸ਼ੁਰੂ ਕਰੀਏ ਤੁਸੀਂ ਦੱਸੋ ਤੈਨੂੰ ਪੰਥ ਦਾ ਫਿਕਰ ਕਰਨ ਦੀ ਲੋੜ ਨਹੀਂ ਪਹਿਲਾਂ ਆਪਣੇ ਆਪ ਦਾ ਫਿਕਰ ਕਰ ਕੀ ਕਰਾਂ ਆਪਣਾ ਬਿਸਤਰਾ ਤਹਿ ਲਾਉਣਾ ਸ਼ੁਰੂ ਕਰ ਤੁਸੀਂ ਕਹੋਗੇ ਵੀ ਇਹ ਤੇ ਨਿੱਕਾ ਜਿਹਾ ਕੰਮ ਹੈ ਇਹਦੇ ਨਾਲ ਨਹੀਂ 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 ਇੱਥੇ ਹੀ ਕੰਮ ਸਟਾਰਟ ਹੋਣਾ ਆਪਣਾ ਕੰਮ ਆਪ ਕਰਨਾ ਸ਼ੁਰੂ ਕਰ ਆਪਣਾ ਬਿਸਤਰਾ ਤਹਿ ਲਾ ਲਿਆ ਕਰ ਆਪਣੇ ਪਾਣੀ ਦਾ ਗਲਾਸ ਭਰ ਕੇ ਆਪੇ ਪੀ ਲਿਆ ਕਰ ਆਪਣਾ ਗਲਾਸ ਧੋ ਲਿਆ ਕਰ ਆਪਣੇ ਭਾਂਡੇ ਚ ਰੋਟੀ ਖਾ ਕੇ ਚੱਕ ਕੇ ਆਪੇ ਉੱਥੇ ਰੱਖ ਕੇ ਆਇਆ ਕਰ ਆਪਣਾ ਬਿਸਤਰਾ ਵਿਛਾ ਆਪ ਲਿਆ ਕਰ ਆਪਣੇ ਬੂਟ ਆਪ ਪੋਲਿਸ਼ ਕਰ ਲਿਆ ਕਰ ਆਪਣੀ ਚਾਹ ਆਪ ਬਣਾ ਲਿਆ ਕਰ ਗੋਰੇ ਜਿਹੜੇ ਆ ਬਾਹਰਲਿਆਂ ਦੇਸ਼ਾਂ ਵਿੱਚ ਓਬਾਮੇ ਵਰਗੇ ਵੀ ਆਪਣੀ ਚਾਹ ਆਪ ਬਣਾ ਲੈਂਦੇ ਆ ਸਾਡਾ ਕੈਨੇਡਾ ਦਾ ਇੱਕ ਮੰਤਰੀ ਬਣ ਗਿਆ ਨੌਜਵਾਨ ਇੱਥੇ ਪਿੱਛੇ ਜੇ ਆਏ ਵੀ ਸੀ ਮੈਂ ਉਹਨਾਂ ਦੇ ਘਰੇ ਗਿਆ ਉਹ ਦੱਸਣ ਕਹਿੰਦੇ ਸਾਡਾ ਮੁੰਡਾ ਕਹਿੰਦੇ ਹਫ਼ਤੇ ਬਾਅਦ ਆਉਂਦਾ ਗੇੜਾ ਉਹਦਾ ਹਫ਼ਤੇ ਬਾਅਦ ਵੱਜਦਾ ਮੈਂ ਕਿਹਾ ਕੰਮ ਕੀ ਕਰਦੇ ਘਰੇ ਕਹਿੰਦੇ ਸਾਰੀ ਸਫਾਈ ਉਹਦੀ ਵੀ ਡਿਊਟੀ ਹੈ ਸ਼ੁਰੂ ਤੋਂ ਲੈ ਕੇ ਕਹਿੰਦੇ ਉਹੀ ਕਰਦਾ ਸੀ ਕਹਿੰਦੇ ਫਿਰ ਕਹਿੰਦੇ ਹਫ਼ਤੇ ਦਾ ਸਾਰਾ ਸਮਾਨ ਉੱਥੇ ਹੀ ਪਿਆ ਹੁੰਦਾ ਹਫ਼ਤੇ ਬਾਅਦ ਸਾਰਾ ਝਾੜੂ ਪੋਚਾ ਜਿੰਨਾ ਕੰਮ ਕਰਨ ਵਾਲਾ ਕਹਿੰਦੇ ਆਪੇ ਕਰਦਾ ਮੈਂ ਹੈਰਾਨ ਹੋ ਗਿਆ ਵੇਖ ਕੇ ਮੈਂ ਕਿਹਾ ਹੱਦ ਹੋ ਗਈ ਇਹੋ ਜਿਹਾ ਬੰਦਾ ਜਿਹੜਾ ਘਰ ਤੇ ਬੋਝ ਨਹੀਂ ਮਾਂ ਤੇ ਬੋਝ ਨਹੀਂ ਜਿੱਦਣ ਲੀਡਰ ਬਣੇਗਾ ਉਦਣ ਦੇਸ਼ ਤੇ ਬੋਝ ਥੋੜਾ ਬਣੇਗਾ ਉਹ ਕਹੇਗਾ ਆਪਣਾ ਬੋਝ ਕਿਉਂ ਪਾਈਏ ਕਿਸੇ ਤੇ ਆਪਣੇ ਕੰਮ ਅਸੀਂ ਆਪੇ ਕਰ ਲਾਂਗੇ ਆਪੇ ਕਰ ਲਾਂਗੇ ਹੁਣ ਆਪਾਂ ਕੀ ਕਰਦੇ ਹਾਂ ਨਿੱਕੇ ਨਿੱਕੇ ਨਿਆਣੇ ਆ ਬੇਬੇ ਬਿਸਤਰਾ ਇਕੱਠਾ ਕਰੂ ਆਪੇ ਸਕੂਲੋਂ ਪੜ੍ਹ ਕੇ ਆਈਦਾ ਬੈਗ ਵਗਾ ਕੇ ਮਾਰਿਆ ਆਪੇ ਸਾਂਭੂ ਜਰਾਬਾਂ ਉਹ ਪਈਆਂ ਪੈਂਟੋ ਸਿੱਟਤੀ ਸ਼ਰਟ ਇੱਥੇ ਪਈ ਹੈ ਕੇਸਕੀ ਲਾ ਕੇ ਸਿੱਟ ਕੇ ਖੇਡਣ ਭੱਜ ਗਿਆ ਬੇਬੇ ਵਿਚਾਰੀ ਕੱਲੇ ਕੱਲੇ ਬੂਟ ਚੱਕਦੀ ਫਿਰਦੀ ਹੈ ਕਦੇ ਆਹ ਸਾਂਭਦੀ ਹੈ ਕਦੇ ਆਹ ਸਾਂਭਦੀ ਹੈ ਬੋਝ ਕਿਹਦੇ ਦਿਆਂ ਦੀ ਅਸੀਂ ਆਪਣੀ ਬੋਲੋ ਗੱਜ ਕੇ ਆਪਣੀ ਮਾਂ ਤੇ ਅੱਜ ਮਦਰ ਡੇ ਵੀ ਸੀ ਨਾ ਫੇਸਬੁੱਕਾਂ ਤੇ ਮਦਰਸ ਡੇ ਹੈਪੀ ਮਦਰ ਮਾਂ ਨੂੰ ਮੇਰੀ ਮਾਂ ਤੇ ਤੇਰੀ ਮਾਂ ਅੱਜ ਕਹਿ ਦੇਣਾ ਫੇਸਬੁੱਕ ਛੱਡ ਦੇ ਫਿਰ ਲੱਗੂ ਪਤਾ ਵੀ ਕਿੰਨਾ ਕੁ ਮਾਂ ਨਾਲ ਪਿਆਰ ਕਰਦਾ ਮਾਂ 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 ਅੱਜ ਮਾਂ ਬਹੁਤ ਯਾਦ ਆ ਰਹੀ ਹੈ ਇੱਕ ਦਿਨ ਉਹ ਸਦਾ ਹੀ ਮਾਂ ਨਾਲ ਜੇ ਪਿਆਰ ਕਰ ਉਹਦੇ ਨਾਲ ਤੇ ਪਿਆਰ ਕੀ ਕਰਨਾ ਉਹਦਾ ਮਾਂ ਨਾਲ ਪਿਆਰ ਕਰ ਇਹਦਾ ਮਤਲਬ ਕੀ ਹੈ ਮਾਂ ਤੇ ਬੋਝ ਪਾਉਣਾ ਕਿ ਮਾਂ ਦਾ ਬੋਝ ਲਾਉਣਾ ਬੋਲੋ ਲਾਉਣਾ ਉਹ ਤੂੰ ਤੇ ਬੋਝ ਹੈ ਮਾਂ ਦੇ ਕਹਿੰਦਾ ਮੈਂ ਮਾਂ ਨਾਲ ਪਿਆਰ ਕਰਦਾ ਫਿਰ ਮਾਂ ਨੂੰ ਕਹਿੰਦਾ ਵੀ ਚੱਕ ਜੁੱਤੀ ਚੱਕ ਮੇਰੇ ਭਾਂਡੇ ਲਿਆ ਪਾਣੀ ਦਾ ਗਲਾਸ ਲਿਆ ਚਾਹ ਦਾ ਗਲਾਸ ਮਾਂ ਨਾਲ ਪਿਆਰ ਕਰਦਾ ਤੇਰਾ ਅੱਜ ਤੈਨੂੰ ਸਾਂਭਦੀ ਹੈ ਕੱਲ ਨੂੰ ਕਹੇਗਾ ਬੇਬੇ ਮੈਂ ਕੈਨੇਡਾ ਪਹੁੰਚ ਗਿਆ ਮੈਨੂੰ ਕੰਮ ਬਹੁਤ ਕਰਨੇ ਪੈਂਦੇ ਆ ਕੈਨੇਡਾ ਆ ਜਾ ਹੁਣ ਮੇਰੇ ਨਿਆਣੇ ਸਾਂਭ ਆਖੋ ਸਤਨਾਮ ਕੱਲ ਨੂੰ ਨਿਆਣੇ ਸਾਂਭਣ ਨੂੰ ਸੱਦੇਗਾ ਉਹਨੂੰ ਪਹਿਲਾਂ ਤੈਨੂੰ ਸਾਂਭਦੀ ਫਿਰੇ ਮੁੜ ਕੇ ਤੇਰਾ ਪੁੱਤ ਸਾਂਭਦੀ ਫਿਰੇ ਤੇਰੇ ਨਿਆਣੇ ਸਾਂਭਦੀ ਫਿਰੇ ਜੰਮਦਾ ਤੇ ਬੋਝ ਆ ਆਪਾਂ ਤੇ ਮੈਂ ਜਦੋਂ ਅਮਰੀਕਾ ਕੈਨੇਡਾ ਪਹਿਲਾਂ ਪਹਿਲਾਂ ਗਿਆ ਨਾ ਮੈਂ ਵੇਖਿਆ ਕਰਾਂ ਵੀ ਨਿਆਣਾ ਐਡਾ ਐਡਾ ਬੈਗ ਖਿੱਚੀ ਜਾਂਦਾ ਇਹ ਗੋਰੇ ਤਰਸ ਨਹੀਂ ਕਰਦੇ ਆਪਣੇ ਬੱਚੇ ਦੇ ਐਡੇ ਕਲਿਆਣੇ ਨੂੰ ਐਡਾ ਬੈਗ ਚੁਕਾ ਦਿੰਦੇ ਆ ਬੱਚੇ ਨੂੰ ਚੁੱਕੋ ਗੋਦੀ ਉਹ ਕਹਿੰਦੇ ਨਾ ਬੱਚਾ ਲੰਗੜਾ ਨਹੀਂ ਕਰਨਾ ਅਪਾਹਜ ਥੋੜਾ ਬਣਾਉਣਾ ਜ਼ਿੰਮੇਵਾਰ ਬਣਾਉਣਾ ਹੈ ਇਹ ਨਕਾਰਾ ਹੋਜੂ ਨਕਾਰਾ ਕੀ ਕਰਦੇ ਆ ਸੁਣੋ ਜੀ ਸੁਣਿਓ ਬੱਚਾ ਜਿਹਦੇ 5 ਸਾਲ ਦਾ ਹੋ ਗਿਆ ਕਹਿਣਗੇ ਆਪਣੇ ਕੱਪੜੇ ਆਪੇ ਬੈਗ ਚ ਪਾ ਆਪਣਾ ਬੈਗ ਆਪੇ ਚੱਕ ਜਿਹਦੇ 5-7 ਸਾਲ ਦਾ 7 ਸਾਲ ਦਾ ਨਿਆਣਾ ਹੈ ਭਾਂਡੇ ਕਹਿਣਗੇ ਆਪੇ ਚੱਕ ਆ ਜੁੱਤੇ ਆਪਣੇ ਆਪੇ ਚੱਕ ਬਿਸਤਰਾ ਆਪਣਾ ਆਪੇ ਵਿਛਾ ਸਫਾਈ ਕਮਰੇ ਦੀ ਆਪੇ ਕਰ 7 ਸਾਲ ਦਾ 8 ਸਾਲ ਦਾ ਬੱਚਾ ਨਿੱਕੇ ਨਿੱਕੇ ਕੰਮ ਕਰਦਾ ਕਰਦਾ ਉਹਨੂੰ ਆਦਤ ਪੈ ਜਾਂਦੀ ਹੈ ਸਾਡੇ ਵਾਲਿਆਂ ਵਾਂਗੂ ਨੀ ਵੀ ਜਿੱਥੇ ਭਾਂਡੇ ਪਏ ਆ ਜਿੱਥੇ ਕੱਪੜੇ ਪਏ ਆ ਉਹ ਆਦਤ ਪਕਾ ਕੇ ਉਦੋਂ ਬਾਅਦ ਜਦੋਂ ਕਿਤੇ ਵੀ ਪਹੁੰਚ ਜੇ ਫਿਰ ਆਪਣੇ ਕੰਮ ਆਪ ਕਰਦਾ ਤੇ ਸਾਡੇ ਆਲੇ ਜਿਹੜੇ ਆ ਜਿੱਦੇ ਮੈਂ ਜੰਮਿਆ ਉਹਦੇ ਵੀ ਬੇਬੇ ਆਪੇ ਲੈ ਜਾ ਚੱਕ ਕੇ ਤੇ ਹੁਣ ਬੰਦਾ 80 ਸਾਲ ਦਾ ਹੋਇਆ ਪਿਆ ਹੁਣ ਵੀ ਉਹਦਾ ਜੀ ਨਹੀਂ ਕਰਦਾ ਹੁਣ ਸਾਡੇ ਆਲੇ ਵਿੱਚ ਪਤਾ ਕੀ ਕਹਿਣਗੇ ਆਹੋ ਜੀ ਹੁਣ ਚਾਹ ਬਣਾਇਆ ਕਰੀਏ ਲਿਆ ਹੁਣ ਬੀਬੀਆਂ ਕਾਹਦੇ ਲਈ ਨੇ ਉਹ ਆਪੇ ਕਰਨ ਸਰ ਏਦਾਂ ਹੀ ਕਰਦੇ ਆ ਹੁਣ ਅਸੀਂ ਦੂਜੇ ਪਾਸੇ ਨਹੀਂ ਭਾਈ ਨਿੱਕੇ ਨਿੱਕੇ ਕੰਮ ਅਸੀਂ ਆਪ ਕਰੀਏ ਮੈਂ ਜਿੰਨਾ ਚਿਰ ਜਿਉਣਾ ਜਿੰਨਾ ਚਿਰ ਮੇਰੇ ਨੈਣ ਪ੍ਰੈਣ ਚੱਲਦੇ ਆ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਆ ਬੰਦਾ ਕੰਮ ਤੋਂ ਆਇਆ ਬੇਬੇ ਮਾਂ ਕੱਪੜੇ ਧੋਂਦੀ ਹੈ ਤੇ ਬੇਬੇ ਮੰਮੀ ਚਾਹ ਬਣਾ ਕੇ ਦੇ ਛੇਤੀ ਉਹ ਪਹਿਲਾਂ ਕੱਪੜੇ ਧੋ ਰਹੀ ਸੀ ਤੇ ਜੇ ਨਿਆਣਾ ਸਿਆਣਾ ਹੋਇਆ ਉਹਨੇ ਆ ਕੇ ਆਪੇ ਪਾਣੀ ਪੀ ਲਿਆ ਗੈਸ ਚੁੱਲ੍ਹਾ ਬਾਲਿਆ ਚਾਹ ਰੱਖੀ ਇੱਕ ਕੱਪ ਆਪਣੇ ਨਹੀਂ ਬਣਾਇਆ ਇੱਕ ਆਪਣੀ ਮਾਂ ਕੋਲ ਲੈ ਆਇਆ ਲੈ ਬੇਬੇ ਤੂੰ ਵੀ ਪੀ ਲੈ ਮੈਂ ਕੋਲ ਬਹਿ ਗਿਆ ਕੱਪੜੇ ਧੋਂਦੀ ਦੇ ਤੁਸੀਂ ਦੱਸੋ ਉਹ ਮਾਂ ਕਹੂ ਨੀ ਵੀ ਪੁੱਤ ਹਰੇਕ ਜਨਮ ਵਿੱਚ ਮੈਨੂੰ ਤੇਰੇ ਵਰਗਾ ਪੁੱਤ ਕਹੂ ਕਿ ਨਹੀਂ ਕਹੂ ਬੋਲੋ ਹੁਣ ਸਾਡੇ ਵਾਲੀ ਬੀਬੀ ਪਤਾ ਕੀ ਕਹਿੰਦੀ ਹੈ ਸਾਡੀਆਂ ਬੀਬੀਆਂ ਮੈਂ ਵੀ ਮਾਂ ਵੇਖਿਆ ਹੀ ਹੈ ਉਹ ਕਹੀ ਜਾਂਦਾ ਰੋਟੀ ਲੈ ਕੇ ਆ ਉਹ ਕਹਿੰਦਾ ਚਾਹ ਬਣਾ ਦੇ ਉਹ ਕਹਿੰਦਾ ਮੇਰੇ ਕੱਪੜੇ ਕਿੱਥੇ ਨੇ ਮਰ ਜਾਓ ਮੈਂ ਹੀ ਤੁਹਾਡੇ ਲਈ ਕਰ ਕੱਲੀ ਬੀਬੀ ਪੰਜ ਪੰਜ ਬੰਦੇ ਆਹ ਕਰ ਮੁੰਡਾ ਆਪਣਾ ਆਰਡਰ ਚਾੜ ਦਿੰਦਾ ਬਾਪੂ ਆਪਣਾ ਆਰਡਰ ਚ ਬੀਬੀਆਂ ਕਹਿੰਦੀਆਂ ਨੀ ਇੱਦਾਂ ਉਹ ਕਹਿੰਦੀਆਂ ਤੇਰੇ ਵਰਗਾ ਪੁੱਤ ਹਰੇਕ ਜਨਮ ਚ ਮਿਲੇ ਤੇ ਜਦੋਂ ਤੁਸੀਂ ਕਰਨਾ ਹੈ ਤੇਰੀ ਮਾਂ ਨੇ ਕਹਿਣਾ ਤੇਰੇ ਵਰਗਾ ਪੁੱਤ ਮਿਲੇ ਘਰ ਵਾਲੀ ਰੋਟੀ ਬਣਾ ਘਰ ਵਾਲੀ ਕੱਪੜੇ ਧੋ ਰਹੀ ਹੈ ਘਰ ਵਾਲੀ ਅੱਜ ਸਫਾਈ ਤੇ ਲੱਗੀ ਹੋਈ ਹੈ ਘਰ ਵਾਲੀ ਲੱਗੀ ਹੋਈ ਹੈ ਸਫਾਈਆਂ ਕਰਨ ਤੂੰ ਦਫ਼ਤਰ ਚੋਂ ਬਾਹਰੋਂ ਆਇਆ ਹੈ ਤੈਂ ਪਾਣੀ ਆਪੇ ਪੀ ਲਿਆ ਚਾਹ ਬਣਾ ਕੇ ਇੱਕ ਕੱਪ ਉਹਦੇ ਲਈ ਉਹ ਕਹਿੰਦੀ ਕਹਿੰਦਾ ਸਵੇਰ ਦੀ ਥੱਕੀ ਹੈ ਲੈ ਅੱਜ ਮੈਂ ਆਪੇ ਲਿਆਇਆ ਚਾਹ ਆ ਲੈ ਪੀ ਲੈ ਘੁੱਟ ਤੂੰ ਦੱਸ ਕਹੂ ਨੀ ਵੀ ਸੱਤ ਜਨਮ ਚ ਤੇਰੇ ਵਰਗਾ ਹੀ ਪਤੀ ਮਿਲੇ ਤੇ ਹੁਣ ਹੁਣ ਕੀ ਕਹਿੰਦੀਆਂ ਵੀ ਐਤਕੀ ਮਸਾਂ ਕੱਟ ਮੈਂ ਹੀ ਕੱਟ ਗਈ ਤੇਰੇ ਨਾਲ ਜਿਹੜੀ ਮਰਜ਼ੀ ਨੂੰ ਪੁੱਛ ਲਓ ਮੈਂ ਹੀ ਕੱਟ ਗਈ ਜੇ ਕੋਈ ਹੋਰ ਹੁੰਦੀ ਨਾ ਤੈਨੂੰ ਥਾਣੇ ਫੜਾਉਂਦੀ ਤੈਨੂੰ ਤੇਰੇ ਪਟੇ ਪਵਾਉਂਦੀ ਮੈਂ ਹੀ ਹਾਂ ਜਿਹੜੀ ਤੇਰੇ ਨਾਲ ਕੱਟੀ ਕਹਿੰਦੀਆਂ ਨੀ ਇੱਦਾਂ ਹੁਣ ਇਹੀ ਹੈ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਜਦੋਂ ਬੰਦਾ ਜ਼ਿੰਮੇਵਾਰ ਹੁੰਦਾ ਹੈ ਉਹ ਵੀਰੋ ਪਿਆਰ ਦਾ ਅਰਥ ਇਹ ਹੈ ਮੈਂ ਕਰਨਾ ਤੇਰੇ ਲਈ ਉਹ ਕਹਿੰਦੀ ਹੈ ਨਾ ਜੀ ਨਾ ਮੈਂ ਕਰਨਾ ਇਹ ਕਹਿੰਦਾ ਨਾ 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 ਮੈਂ ਤੇਰੇ ਲਈ ਕਰਦਾ ਪੁੱਤ ਕਹਿੰਦਾ ਮਾਂ ਨਾਲ ਮੈਂ ਪਿਆਰ ਬਹੁਤ ਕਰਦਾ ਪਰ ਮਾਂ ਮੇਰੇ ਲਈ ਕਰੇ ਮੈਂ ਮਾਂ ਲਈ ਕੀ ਕਰਦਾ ਵੱਡਾ ਹੋ ਕੇ ਮੈਂ ਮਾਂ ਨੂੰ ਸਾਂਭੂ ਕਿਉਂ ਮੈਂ ਵੱਡਾ ਹੋ ਕੇ ਮਾਂ ਨੂੰ ਸਾਂਭੂ ਨਹੀਂ ਮੈਂ ਅੱਜ ਹੀ ਮਾਂ ਨੂੰ ਸਾਂਭੂ ਮੈਂ ਅੱਜ ਹੀ ਆਪਣੇ ਪਿਓ ਨੂੰ ਸਾਂਭੂ ਮੈਂ ਅੱਜ ਕਿਉਂ ਬੋਝ ਬਣਾ ਮੇਰੀ ਮਾਂ ਤੇ ਅੱਜ ਵੀ ਬੋਝ ਨਹੀਂ ਚਾਹੀਦਾ ਮੇਰੀ ਮਾਂ ਨੂੰ ਮੇਰੀ ਰੋਟੀ ਦਾ ਫਿਕਰ ਨਾ ਹੋਵੇ ਮੈਂ ਖਾ ਲੂ ਆਪੇ ਪਾ ਕੇ ਮੇਰੀ ਮਾਂ ਨੂੰ ਮੇਰੇ ਭਾਂਡਿਆਂ ਦਾ ਫਿਕਰ ਨਾ ਹੋਵੇ ਇੱਕ ਮਿੰਟ ਲੱਗਦਾ ਮਾਂ ਜੀ ਨੂੰ ਆਪਣੇ ਭਾਂਡੇ ਮੈਂ ਆਪੇ ਮੇਰੀ ਮਾਂ ਨੂੰ ਮੇਰੀ ਚਾਹ ਦਾ ਫਿਕਰ ਨਾ ਹੋਵੇ ਮੈਂ ਬਣਾ ਕੇ ਪੀ ਲੂ ਆਪਣੀ ਮੈਂ ਆਪਣੀ ਮਾਂ ਤੇ ਅੱਜ ਬੋਝ ਨਹੀਂ ਮੈਂ ਘਰ ਵਾਲੀ ਤੇ ਬੋਝ ਨਹੀਂ ਮੈਂ ਬੱਚਿਆਂ ਤੇ ਬੋਝ ਨਹੀਂ ਜਿੰਨਾ ਚਿਰ ਮੇਰਾ ਸਰੀਰ ਚੱਲਦਾ ਮੈਂ ਆਪਣਾ ਆਪੇ ਕਰਨਾ ਦੱਸੋ ਜ਼ਿੰਦਗੀ ਜਿਉਣ ਦਾ ਸਵਾਦ ਵੇਖ ਲਿਓ ਤੇ ਰਿਸ਼ਤਿਆਂ ਦੇ ਵਿੱਚ ਆਉਂਦਾ ਪਿਆਰ ਵੇਖ ਲਿਓ ਸਵੇਰ ਤੋਂ ਤਜਰਬਾ ਕਰਕੇ ਵੇਖ ਲਓ ਵੀਰੋ ਕੱਲ ਤੋਂ ਕੰਮ ਸਟਾਰਟ ਕਰਕੇ ਵੇਖ ਲਿਓ ਇੱਕ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਦੀਵਾਨਾਂ ਦਾ ਰਿਜ਼ਲਟ ਵੇਖਿਓ ਜੇ ਦਿਮਾਗ 'ਚ ਵਾੜ ਲਵੇਂ ਇਹ ਗੱਲ ਵੀ ਮੈਂ ਕਰਨਾ ਹੈ ਮੈਂ ਸੇਵਾਦਾਰ ਹਾਂ ਲੋਕ ਮੇਰੇ ਸੇਵਾਦਾਰ ਨਹੀਂ ਮੈਂ ਇੱਥੇ ਸੇਵਾ ਕਰਾਉਣ ਨਹੀਂ ਆਇਆ ਮੈਂ ਸੇਵਾ ਕਰਨ ਆਇਆ ਗੱਜ ਕੇ ਮੈਂ ਸੇਵਾ ਕਰਾਉਣ ਨਹੀਂ ਆਇਆ ਮੈਂ ਸੇਵਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈਏ ਉਹ ਲੁੱਡੀਆਂ ਮਾਰਦਿਆਂ ਜ਼ਿੰਦਗੀ ਲੰਘ ਜੂ ਮਾਂ ਕਹੇਗੀ ਤੇਰੇ ਬਿਨਾਂ ਮੇਰਾ ਨਹੀਂ ਸਰਦਾ ਘਰ ਵਾਲੀ ਕਹੂ ਤੇਰੇ ਬਿਨਾਂ ਮੇਰਾ ਨਹੀਂ ਸਰਦਾ ਜਿੱਥੇ ਕੰਮ ਕਰੇਗਾ ਉਹ ਕਹਿਣਗੇ ਤੇਰੇ ਬਿਨਾਂ ਮੇਰਾ ਨਹੀਂ ਸਰਦਾ ਬੱਚੇ ਕਹਿਣਗੇ ਤੇਰੇ ਬਿਨਾਂ ਮੇਰਾ ਨਹੀਂ ਸਰਦਾ ਤੈਨੂੰ ਐ ਲੱਗੂ ਵੀ ਲੁੱਡੀਆਂ ਮਾਰਦੀ ਜ਼ਿੰਦਗੀ ਲੰਘ ਗਈ ਹੁਣ ਮਾਂ ਵੀ ਚੰਗਾ ਨਹੀਂ ਸਮਝਦੀ ਨਿਕੰਮੇ ਨੂੰ ਕੌਣ ਚੰਗਾ ਸਮਝਦਾ ਘਰ ਵਾਲੀ ਵੀ ਚੰਗਾ ਨਹੀਂ ਸਮਝਦੀ ਬੱਚੇ ਵੀ ਚੰਗਾ ਨਹੀਂ ਸਮਝਦੇ ਹੁਣ ਜ਼ਿੰਦਗੀ ਨਰਕ ਬਣੀ ਪਈ ਹੈ ਪਰ ਜੇ ਧਰਤੀ ਤੇ ਸਵਰਗ ਵੇਖਣਾ ਹੈ ਤੇ ਜਿਹੜੇ ਵੀ ਕੰਮ ਕਰਦਾ ਹੈ ਆਪਣਾ ਆਪ ਸ਼ੁਰੂ ਕਰਦੇ ਸਵੇਰ ਤੋਂ ਇੱਕ ਮਹੀਨੇ ਬਾਅਦ ਚੇਤਾ ਰੱਖੇਗਾ ਸਾਰੀ ਜ਼ਿੰਦਗੀ ਵੀ ਮੈਂ ਆਹ ਗੱਲ ਸ਼ੁਰੂ ਕਰ ਲਈ ਜਿਹੜਾ ਸੁਣਿਆ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖ ਸਟਾਰਟ ਕਰਕੇ ਵੇਖ ਇੱਕ ਵਾਰੀ ਸ਼ੁਰੂ ਕਰਕੇ ਵੇਖ ਬੋਝ ਨਹੀਂ ਬਣਨਾ ਮੈਂ ਬੋਝ ਲਾਉਣਾ ਹੈ ਮੈਂ ਕਿਸੇ ਤੇ ਭਾਰ ਨਹੀਂ ਬਣਨਾ ਕਰਕੇ ਵੇਖੋ ਜ਼ਿੰਦਗੀ 'ਚ ਜ਼ਿੰਦਗੀ ਬਦਲ ਜਾਂਦੀ ਹੈ ਤਾਂ ਕਰਕੇ ਗੁਰਬਾਣੀ ਸਾਨੂੰ ਸਾਡੇ ਪੈਰਾਂ ਤੇ ਖੜੇ ਕਰਦੀ ਹੈ। ਕੋਈ ਰੱਬ ਨਹੀਂ ਵੱਖਰਾ, ਰੱਬ ਤੇਰੇ ਵਿੱਚ ਹੈ ਬਲਿਹਾਰੀ ਕੁਦਰਤ
ਵਸਿਆ।
ਆਪਣੇ ਆਪ ਨੂੰ ਪਛਾਣ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣੀਏ, ਫਿਰ ਆਪਾਂ ਚਾਲੇ ਪਾਵਾਂਗੇ। ਬਾਕੀ ਸਮਾਲਸਰ ਦੇ ਪ੍ਰਬੰਧਕਾਂ ਵੱਲੋਂ ਕਿਹਾ ਵੀ ਅਗਲੇ ਸਾਲ ਸਮਾਲਸਰ ਦੇ ਦੀਵਾਨ ਜ਼ਰੂਰ ਦਿਓ। ਜਿਉਂਦੇ ਰਹੇ ਭਾਈ, ਕੋਈ ਪਤਾ ਨਹੀਂ ਹੁੰਦਾ ਸਮੇਂ ਦਾ। 3 ਸਾਲ ਹੋ ਗਏ 17 ਮਈ ਨੂੰ, ਅੱਜ ਹੋ ਗਈ ਮਈ 12 2019 2018 ਲੰਘਿਆ, 17 ਲੰਘਿਆ ਤੇ 16 ਲੰਘਿਆ। 2016 17 ਮਈ ਨੂੰ ਸ਼ਬੀਲ ਲੱਗੀ ਸੀ, ਮੇਰੇ ਨਾਲ ਦਾ ਸਾਥੀ ਕਤਲ ਕਰ ਦਿੱਤਾ ਉਹਨੂੰ। ਧਾਰਮਿਕ ਗੁੰਡਿਆਂ ਨੇ, ਧਾਰਮਿਕ ਗੁੰਡੇ ਜਿਹੜੇ ਪਾ ਕੇ ਚੋਲੇ ਰੱਖਦੇ ਆ ਤੇ ਧਰਮ ਦੇ ਵਿੱਚ ਦੂਜੇ ਬੰਦੇ ਨੂੰ ਬੋਲਣ ਦਾ ਹੱਕ ਨਹੀਂ ਦਿੰਦੇ, ਧਾਰਮਿਕ ਗੁੰਡੇ ਗੁੰਡਾਗਰਦੀ ਜਿਹੜੀ ਹੈ। ਤੇ ਜੇ ਤੇ ਜਿਉਂਦੇ ਰਹੇ ਭਾਈ, ਫਿਰ ਤੇ ਜ਼ਰੂਰ ਹਾਜ਼ਰੀ ਭਰਾਂਗੇ। ਬਾਕੀ ਪਤਾ ਨਹੀਂ ਹੁੰਦਾ ਸਮਾਂ ਕਦੋਂ ਆਉਂਦਾ, ਪਰ ਜੇ ਜਿਉਂਦੇ ਰਹੇ ਤੇ ਸਮਾਲਸਰ ਮੈਨੂੰ ਚੰਗਾ ਲੱਗਾ ਆ ਕੇ। ਤੀਜੇ ਦੀਵਾਨ ਪਹਿਲੇ ਦੀਵਾਨ ਚ ਰਸਤੇ ਚੋਂ ਮੁੜ ਗਿਆ ਸੀ, ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ, ਤੁਸੀਂ ਆਏ ਤੇ ਮੈਂ ਆ ਨਹੀਂ ਸਕਿਆ। ਅਗਲੇ ਸਾਲ ਆਪਾਂ ਭਾਂਗਾ ਕੱਢ ਦਿਆਂਗੇ, ਦੀਵਾਨ 3 ਰੱਖ ਕੇ ਜੇ ਜਿਉਂਦੇ ਰਹੇ ਤੇ ਜ਼ਰੂਰ ਤੁਹਾਡੇ ਦਰਸ਼ਨ ਕਰਾਂਗੇ। ਬਹੁਤ ਬਹੁਤ ਚੰਗਾ ਲੱਗਿਆ, ਬੜਾ ਪਿਆਰ ਨਾਲ ਤੁਸੀਂ ਸੁਣਿਆ, ਇਹੀ ਤੁਹਾਡੀ ਭੇਟ ਆ। ਮੋਗੇ ਦੇ ਪ੍ਰਬੰਧਕ ਕਹਿੰਦੇ ਸੀ ਦੀਵਾਨ ਸਾਡੇ ਰੱਖੋ, ਆਉਣ ਵਾਲੇ ਸਮੇਂ ਚ 4-5 ਮਹੀਨਿਆਂ ਦੇ ਵਿੱਚ ਆਪਾਂ ਮੋਗੇ ਸ਼ਹਿਰ ਵਿੱਚ ਵੀ ਪ੍ਰੋਗਰਾਮ ਰੱਖਾਂਗੇ। ਤੇ ਬਾਕੀ ਭਾਈ, ਜਿਹੜਾ ਪ੍ਰਬੰਧਕਾਂ ਨੇ ਬਹੁਤ ਹਿੰਮਤ ਕੀਤੀ, ਬੜੇ ਪਿਆਰ ਨਾਲ, ਬੜੇ ਉਤਸ਼ਾਹ ਨਾਲ ਇਹ ਸਾਰਾ ਪ੍ਰੋਗਰਾਮ ਕੀਤਾ, ਬਹੁਤ ਬਹੁਤ ਧੰਨਵਾਦ ਹੈ। ਤੇ ਜਿਹੜਾ ਤੁਹਾਡਾ ਚਕਾਰ ਨਾਲ ਤੁਸੀਂ ਸੁਣਿਆ, ਇਹ ਤੁਹਾਡੀ ਭੇਟ ਹੈ। ਹਾਲਾਂਕਿ ਬੜੇ ਬੰਦੇ ਕਹਿੰਦੇ ਜੀ ਇੰਨੇ ਪੈਸੇ 5 ਲੱਖ ਲੈਂਦੇ ਆ, ਪਤਾ ਨਹੀਂ ਕਿੱਥੋਂ ਇਹ ਗੱਲਾਂ ਬਣਾ ਲੈਂਦੇ। ਕੋਈ ਕਹਿੰਦਾ ਜੀ 10 ਲੱਖ ਲੈਂਦੇ ਹੈ, ਕੋਈ ਕਹਿੰਦਾ ਜੀ 2 ਲੱਖ ਲੈਂਦੇ। ਉਹ ਭਾਈ, ਜੇ 2 ਲੱਖ ਲੈ ਕੇ ਬੋਲਣ ਵਾਲਾ ਹੋਵਾਂ ਨਾ, ਫਿਰ ਬੜਕ ਮਰ ਜਾਂਦੀ ਹੈ ਬੰਦੇ ਦੀ। ਜਿਹੜਾ ਬੰਦਾ ਰੇਟ ਫਿਕਸ ਕਰਕੇ ਆਇਆ ਆਵੇ, ਉਹ ਬੋਲੇਗਾ ਕੀ ਫਿਰ 2-2, 4-4 ਲੱਖ ਰੁਪਇਆ ਲੈ ਜਿਹੜਾ ਬੰਦਾ ਗੱਲ ਕਰੇ। ਸੋ ਇਸ ਕਰਕੇ ਮੈਂ ਤੇ ਕਦੇ ਅੱਜ ਤੱਕ ਤੇਲ ਵੀ ਗੱਡੀਆਂ ਜਿਹੜੀਆਂ ਨਾ, ਉਹ ਵੀ ਸੰਗਤ ਦੀਆਂ ਦਿੱਤੀਆਂ। ਤੇ ਜੇ ਬੰਦਾ ਤੇਲ ਵੀ ਕਵੇ ਜੀ ਸਾਡਾ ਖਰਚਾ ਹੋ ਗਿਆ, ਇੱਥੇ ਹੀ ਚੜਾਵੇ ਪਏ ਰਹਿਣੇ। ਪ੍ਰਬੰਧਕਾਂ ਨੂੰ ਪੁੱਛੋ ਤੁਹਾਡੇ ਪਿੰਡ ਦੇ ਆ ਵੀ ਕਿੱਥੇ ਤੁਹਾਡੀ ਕਿੰਨੇ ਪੈਸੇ ਇਕੱਠੇ ਕੀਤੇ, ਤੁਸੀਂ ਟੈਂਟ ਵਾਲਿਆਂ ਨੂੰ ਕੀ ਦਿੱਤਾ, ਵਿਛਾਈਆਂ ਤੇ ਕਿਹੜੇ ਖਰਚੇ, ਸਾਉਂਡ ਤੇ ਕਾਹਦਾ ਲਾਇਆ। ਫਿਰ ਪੁੱਛ ਲਿਓ ਵੀ ਤੇਲ ਨੂੰ ਕਿੰਨੇ ਪੈਸੇ ਦਿੱਤੇ, ਤੁਸੀਂ ਖਰਚਾ ਕਿੰਨਾ ਦਿੱਤਾ, ਪੁੱਛਿਆ ਕਰੋ ਹਿਸਾਬ ਕਿਤਾਬ। ਬਾਗੇ ਪੁਰਾਣੇ ਦੀਵਾਨ ਲੱਗੇ ਹੈ, ਮੋਗੇ ਲੱਗੇ ਹੈ, ਜਿੱਥੇ ਕਿਤੇ ਵੀ ਲੱਗੇ ਹੈ। ਗੁਰੂ ਸਾਹਿਬ ਜੀ ਦੀ ਮਿਹਰ ਨਾਲ ਨਾ ਅੱਜ ਤੱਕ ਕਦੇ 1 ਪੈਸਾ ਮੰਗਿਆ ਤੇ ਨਾ ਜ਼ਿੰਦਗੀ ਵਿੱਚ ਕਦੇ ਮੰਗਣਾ ਪਵੇ, ਨਾ ਕਦੇ ਮੰਗਣਾ ਪਵੇ। ਅੱਜ ਪ੍ਰਬੰਧਕ ਕਹਿ ਦੇਣ, ਸੁਣੋ, ਪ੍ਰਬੰਧਕ ਕਹਿ ਦੇਣ ਜੀ ਸਾਡਾ ਖਰਚਾ ਹੋ ਗਿਆ, ਸਾਡਾ ਅਸੀਂ ਤੇਲ ਦੇ ਵੀ ਨਹੀਂ ਦੇ ਸਕਦੇ, ਅਸੀਂ ਤਾਂ ਵੀ ਕੋਈ ਨਹੀਂ, ਅਸੀਂ ਫਿਰ ਵੀ ਅਗਲੇ ਸਾਲ ਤੁਹਾਨੂੰ ਦੀਵਾਨ ਦਿਆਂਗੇ। ਅਸੀਂ ਮੈਂ ਕਦੇ ਤਾਂ ਨਹੀਂ ਕਿਹਾ, ਤਾਂ ਕਰਕੇ ਆਪੋ ਕੋਲੋਂ ਹੀ ਨਾ ਬਣਾਈ ਜਾਇਆ ਕਰੋ। ਆਪ ਦੇਖੋ, ਪਰਖੋ, ਸੁਣੋ, ਸਮਝੋ, ਟਕਾ ਨਾਲ ਬਹਿ ਕੇ ਸੁਣਿਆ ਕਰੋ। ਇੰਟਰਨੈਟ ਦਾ ਜ਼ਮਾਨਾ ਹੈ, ਘਰ ਘਰ ਦੀਵਾਨ ਸੁਣਿਆ ਜਾ ਸਕਦਾ ਹੈ। MP ਚੈਨਲ ਤੇ ਰੋਜ਼ ਲਾਈਵ ਚੱਲਦਾ ਹੈ, ਸਬਸਕ੍ਰਾਈਬ ਕਰ ਲਓ। ਜਿੱਥੇ ਕਿਤੇ ਵੀ YouTube ਦੇ ਉੱਤੇ ਘਰੇ ਬਹਿ ਕੇ ਦੀਵਾਨ ਸੁਣਿਆ ਕਰੋ, ਜਿੱਥੇ ਵੀ ਕਿਤੇ ਸਮਾਂ ਬਣਦਾ ਨੇੜੇ ਤੇੜੇ ਪਹੁੰਚ ਕੇ ਹਾਜ਼ਰੀ ਭਰਨੀ। ਸ੍ਰੀ ਮੁਕਤਸਰ ਸਾਹਿਬ ਵੀ ਦੀਵਾਨ ਆ ਰਹੇ ਹੈ, ਮੇਰਾ ਖਿਆਲ 25-26-27 ਦੇ 25-26-27 ਮਈ ਦੇ ਸ੍ਰੀ ਮੁਕਤਸਰ ਸਾਹਿਬ ਅਨਾਜ ਮੰਡੀ ਵਿੱਚ ਦੀਵਾਨ 3 ਦਿਨ, ਜਿਨ੍ਹਾਂ ਨੂੰ ਏਰੀਆ ਨੇੜੇ ਪੈਂਦਾ ਹੋਵੇ ਉੱਥੇ ਦਰਸ਼ਨ ਦੇਣੇ। ਗੱਜ ਕੇ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਸਾਰਿਆਂ ਦਾ ਬੜਾ ਧੰਨਵਾਦ ਹੈ। ਲੰਗਰ ਪਕਾਉਣ ਵਰਤਾਉਣ ਵਾਲਿਆਂ ਦਾ, ਪਹਿਰੇ ਤੇ ਖਲੋਣ ਵਾਲਿਆਂ ਦਾ। 50 ਕਿਲੋ ਦੇਗ, ਅੱਜ 50 ਕਿਲੋ ਘਿਓ ਦੀ ਦੇਗ ਬਣਾਈ ਹੈ ਤੇ ਵਰਤਾਉਣ ਦੀ ਕੋਸ਼ਿਸ਼ ਸੇਵਾਦਾਰ ਕਰਨਗੇ। ਤੇ ਵੀਰੋ, ਫਟਾਫਟ ਜਿਹੜੇ ਵਰਤਾਵੇ ਹੈ ਫਟਾਫਟ ਵਰਤਾਇਆ ਕਰੋ, ਪਿੱਛੇ ਤੋਂ ਸ਼ੁਰੂ ਕਰ ਲਿਆ ਕਰੋ ਜਾ ਕੇ ਫਟਾਫਟ, ਅੱਧੇ ਕਈ ਅੱਗੇ ਲੱਗ ਜਾਣ, ਅੱਧੇ ਪਿੱਛੇ ਚਲੇ ਜਾਇਆ ਕਰੋ, ਫਟਾਫਟ ਵਰਤਾਇਆ ਕਰੋ। ਤੇ ਗੁਰੂ ਜੀ ਜਾਂਦੇ ਹੈ ਮਗਰ ਮਗਰ, ਫਿਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਨੰਦ ਸਾਹਿਬ ਚ ਬੋਲੋ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਅੱਗੇ ਲੱਗੇ ਵੀਰ ਜਿਨ੍ਹਾਂ ਨੇ ਉਦਮ ਕੀਤਾ, ਸਭ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਮਾਫ ਕਰ ਦੇਣਾ। ਬਾਕੀ ਜੇ ਕਿਸੇ ਦੇ ਮਨ ਵਿੱਚ ਕੋਈ ਡਾਊਟ, ਕੋਈ ਸ਼ੰਕਾ, ਕੋਈ ਸਵਾਲ ਹੋਵੇ, ਰੱਬ ਵਾਲੀ ਗੱਲ ਤੇ ਬਹੁਤ ਸਵਾਲ ਪੈਦਾ ਹੋ ਜਾਂਦੇ ਕਈਆਂ ਦੇ ਅੰਦਰ ਹੁੰਦੇ ਹੋਣਗੇ ਜੇ ਕਿਸੇ ਦੇ ਅੰਦਰ ਸਵਾਲ ਪੈਦਾ ਹੁੰਦੇ ਹੈ ਕਿਰਪਾ ਕਰਕੇ ਸਮਾਲ ਸਰ ਦੇ ਪ੍ਰਬੰਧਕਾਂ ਨੂੰ ਮਿਲ ਲਓ ਇਹਨਾਂ ਨੂੰ ਕਹੋ ਵੀ ਅਸੀਂ ਦੀਵਾਨ ਸੁਣਿਆ ਸੀ ਸਾਨੂੰ ਡਾਊਟ ਹੈ ਅਸੀਂ ਜਾ ਕੇ ਕਲੀਅਰ ਕਰਨਾ ਇਹ ਆਪੇ ਮਿਲਾ ਕੇ ਲਿਆਉਣਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਜੇ ਦੀਵਾਨ ਲਵਾ ਸਕਦੇ ਹੈ ਮੈਨੂੰ ਬੁਲਾ ਸਕਦੇ ਹੈ ਤੇ ਤੈਨੂੰ ਵੀ ਮੈਨੂੰ ਬੁਲਾ ਦੇਣਗੇ ਇਹਨਾਂ ਦੇ ਨਾਲ ਬਹਿ ਕੇ ਆ ਏਦਾਂ ਭਾਵੇਂ ਘੰਟਾ ਬਹਿ ਕੇ ਗੱਲ ਕਰੀ ਲਿਸਟ ਬਣਾ ਲੈ ਦੀਵਾਨ ਸੁਣ ਕੇ ਪਹਿਲਾਂ ਦੀਵਾਨ ਸੁਣਿਆ ਕੱਲ ਵਾਲਾ ਸੁਣਿਆ ਲਿਸਟ ਬਣਾ ਕੇ ਸਵਾਲ ਲੈ ਕੇ ਆ ਮੇਰੇ ਸਵਾਲ ਨੇ ਇਹਨਾਂ ਦੇ ਜਵਾਬ ਦੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਪ੍ਰਬੰਧਕਾਂ ਨਾਲ ਬਹਿ ਕੇ ਆਈ ਸਮਾਲ ਸਰ ਵਾਲਿਆਂ ਨੂੰ ਮੇਲਾ ਆ ਕੇ ਕਹਿ ਮੈਨੂੰ ਮੇਰੀ ਗੱਲ ਕਰਾਓ ਮੈਨੂੰ ਲੈ ਕੇ ਚੱਲੋ ਮੇਰੇ ਤੋਂ ਆਪੇ ਟਾਈਮ ਲੈਣਗੇ ਘੰਟਾ ਕਹੇਗਾ ਘੰਟਾ ਬੈਠੂ ਦੋ ਘੰਟੇ ਕਹੇਗਾ ਦੋ ਘੰਟੇ ਬੈਠਾਂਗੇ ਆਪਾਂ ਸਵਾਲ ਜਵਾਬ ਆਪਣੀ ਗੱਲਬਾਤ ਕਰਾਂਗੇ ਹੋ ਸਕਦਾ ਤੂੰ ਸਿਖਾਵੇਂ ਮੈਂ ਤੇਰੇ ਤੋਂ ਕੁਝ ਸਿੱਖਾਂ ਹੋ ਸਕਦਾ ਤੈਨੂੰ ਕੋਈ ਭੁਲੇਖਾ ਹੋਵੇ ਮੇਰੇ ਸਮਝਾਉਣ ਨਾਲ ਠੀਕ ਹੋ ਜੇ ਆਪਾਂ ਭੈਣ ਭਰਾ ਬਹਿ ਕੇ ਵਿਚਾਰ ਕਰ ਹੀ ਸਕਦੇ ਕੋਈ ਵੀ ਵੀਰ ਜਿਹੜਾ ਜਿੰਨਾ ਦੀਵਾਨ ਸੁਣੇ ਜਿੰਨੇ ਅੰਦਰ ਡਾਊਟ ਪੈਦਾ ਹੁੰਦੇ ਆ ਵੈਸੇ ਤੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਦੋ ਚਾਰ ਮਹੀਨੇ ਲਗਾਤਾਰ ਦੀਵਾਨ ਸੁਣੋ ਕੋਈ ਸਵਾਲ ਮਨ ਚ ਰਹਿਣਾ ਹੀ ਨਹੀਂ ਆਪੇ ਹੀ ਨਿਕਲ ਜਾਣਗੇ ਆਪੇ ਨਿਕਲ ਜਾਣਗੇ ਜਿਹੜੇ ਲਗਾਤਾਰ ਸੁਣਦੇ ਆ ਪਰ ਫਿਰ ਵੀ ਜੇ ਕੋਈ ਸਵਾਲ ਆਉਂਦੇ ਆ ਲਿਖ ਕੇ ਰੱਖਿਆ ਜਿੱਦਣ ਕਿਸੇ ਦਿਨ ਮੈਨੂੰ ਮਿਲੇਗਾ ਸਿੱਧਾ ਹੀ ਪੁੱਛਿਆ ਆਪਣੇ ਸਵਾਲ ਕਈ ਵਾਰੀ ਤੇ ਪੰਜ ਮਿੰਟ ਵਿੱਚ ਹੀ ਹੱਲ ਹੋ ਜਾਂਦੀ ਹੈ ਗੱਲ ਜਿੱਥੇ ਵੀ ਕਿਤੇ ਮੌਕਾ ਮਿਲ ਗਿਆ ਨਹੀਂ ਤੇ ਬਹਿ ਕੇ ਪੁੱਛ ਕੋਈ ਤੇਰਾ ਜਵਾਬ ਸਵਾਲ ਹੈ ਮੇਰੇ ਨਾਲ ਬਹਿ ਕੇ ਗੱਲ ਕਰ ਜ਼ਰੂਰ ਮੇਰੀ ਇਹ ਬੇਨਤੀ ਵੱਲ ਖਿਆਲ ਰੱਖਿਓ ਬੋਲਦਿਆਂ ਕੋਈ ਭੁੱਲ ਗਲਤੀ ਹੋ ਗਈ ਹੈ ਮੈਂ ਉਹਦੀ ਮਾਫ਼ੀ ਚਾਹੁੰਦਾ ਗੱਜ ਕੇ ਨਾਲ ਸਿਫਤ ਬੋਲੋ ਮੱਥਾ ਨਹੀਂ ਟੇਕਿਆ ਟੇਕ ਲਓ ਰਸਤਾ ਖਾਲੀ ਕਰ ਦਿਓ ਪਰਸ ਮੋਬਾਈਲ ਗਹਿਣੇ ਆਪਣੇ ਸੰਭਾਲ ਕੇ ਰੱਖਿਓ ਜੇਬ ਕਤਰਿਆਂ ਤੋਂ ਬਚਿਓ ਧਿਆਨ ਰੱਖਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ
ਦਰਬਾਰ ਭਰੀਆਂ ਸ਼ਬਦ ਸਾਹਮਣੇ ਆਈਆਂ ਹੋਆ ਸਤਿਗੁਰੂ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸ਼ਬਦ ਸਾਰ ਸਵਾਮੀ ਸੋਖਿਆ ਮਨੋ ਸਾਰੇ ਸਦਾ ਸਿੰਘ ਸਲਾਹ ਤੇਰੀ ਨਾਮ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਆਏ ਵਸਿਆ ਦੇ ਇੱਛਾ ਸਭ ਪੁਜਾਈ ਨਾਨਕ ਸੁਣੋ ਸਭ ਸ਼ਬਦ ਕਰੋ ਪਿਆਰੋ ਸੱਚ ਪਾਪੇ ਸ਼ਬਦ ਵਾਜੇ ਕਲਾ
ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਊਰ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ तुमरी गत मित तुम ही जानी नानक दास तुदिया गए अरदास हमारी जियो पिंड सब कहो नानक साब तेरी वड्याई कोई नाउ ना जाने मेरा वाहे गुरु
अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई धियाए फिर अंगद गुरु ते अमरदास रामदास हुई सहाय अर्जुन हर गोविंद नो सिमराओ श्री हर राय श्री हर कृष्ण ध्याई है जिस जिथे शब्द हुजाए तेग बहादुर सिमरिया करनौ निधि आवै धाए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जे पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वन छकिया दी चलाई ते गवाही दे कंडिट कीता तिन्हां प्यारियां सचारियां दी कमाई दा ध्यान करके खालसा जी बोलो जे जिन्हां सिंघां सिंघणियां ने धर्म हेर सिस दित्ते बन बन कटाए खोपड़ियां लुहाईयां चरखियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म नहीं हारिया सिक्खी केसां सुवासां नाल निवाही तिन्हां दी कमाई दा ध्यान करके खालसा जी बोलो जी पंजा तख्तां सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहेगुरु 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 चित्त आवे चित्त आवण का सदका सर्व सुख होवे जहां जहां खालसा जी साहिब तहां तहां रचिया रहाई दे फतेह बिरद की पैच पंथ की जी श्री साहब जी सहाय खालसा जी के बोल बाले बोलो जी सिखा नू सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे बोंगे जुगो जुग अटल धर्म का जयकार खालसा जी बोलो जी सिखां दा मन नीवा मत उची मत दा राखा वाहिगुरु अकाल पुरख अपने पंथ दे सदा सहाई दतार जीओ श्री ननकाणा साहिब होर गुरुद्वारिया गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हिन माणियां दे मान ने ताणियां दे ताण ने ओटियां दी ओट सच्चे पिता वाहिगुरु जी आप जी दे हजूर अरदास बेनती पिंड समालसर इलाका निवासी संगतां नूं तिन दिन दा गुरु मान्यो ग्रंथ चेतना समागम बख्शिया अज तीसरे दिन दे दीवान सजाए सजे दीवाना विच आप जी दे दरों घरों घरों सा जथियां ने गुरबाणी दीआं विचारां कीतियां कीर्तन होया सतगुरु जी बाणी पढ़दियां कीर्तन करदियां गुरमत विचारां करदियां अनेकां प्रकार दीआं गलतियां हो जांदियां अपने बच्चे समझ के माफ करना अगे तों सुध ते स्पष्ट गुरबाणी पढ़न दा कीर्तन करन दा बल बख्शना तिन दिन तों लै के संगतां ने दीवाना विच हाजरियां भरियां संगतां दीआं हाजरियां दर प्रवान करनियां तिलफुल भेटा प्रवान करनी पढ़ी सुन गुरबाणी दा भाव संगतां दे हिरदियां ते वसौणा जिन्हां जिन्हां संगतां ने तिन दिन तों समागम विच सेवा कीती सेवकां दी सेवा प्रवान करनी इसे तरह संगतां नूं सेवा करन दा प्रबंधक वीरां नूं गुरमुख समागम कराउण दा बल बख्शना जी अमृत छकण वालियां संगतां नूं चढ़दियां कला बख्शनियां गुरमुख दी सोझी बख्शनी आप जी दे दर घर दे सेवक भाई गुर ध्यान सिंह जी समूह परिवार वालों कड़ा प्रसाद तैयार करके हाजिर किया दर प्रवान होवे दर प्रवानिया प्रसाद संगत विच बरतौण दी आग्या बख्शनी परमेश्वर द्वार गुरमुख प्रचार सेवा मिशन नूं इसे तरह चढ़दी कला दे नाल गुरमुख दा प्रचार करन दा बल बख्शना आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिलिया आप जी दा नाम चितावे जी नानक नाम आ गया भैया काल की सब सिखण को गुरु ग्रंथ जी मान्यो जो प्रभु को मिलियो च है राज करेगा खालसा खुवार होए सब मिलेंगे वाहिगुरु नाम जहाज है जो शरदा कर सेवन दे बोले सो निहाल वाहेगुरु जी का खालसा वाहेगुरु जी की फतेह
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸੋਰਠ ਮਹਲਾ ਨੌਵਾਂ ਮਨ ਰੇ ਰਾਮ ਭਗਤ ਨਹਿਗਿਨੀ ਮਨ ਰੇ ਕੌਣ ਘੁਮਤ ਤੈਲਿਨੀ ਪਰ ਦਾਦਾ ਨਿੰਦਿਆ ਰਸ ਰਚੇ ਹੋ ਰਾਮ ਭਗਤ ਨਹਿਗਿਨੀ ਰਹਾਉ ਮੁਕਤ ਪੰਥ ਜਾਣਿਓ ਤੈਨਾ ਹਨ ਧਨ ਜੋਰਨ ਕੋ ਪਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਖੋ ਜਤਿਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ
ਵਾਹਿਗੁਰੂ ਜੀ ਕਾ ਖਾਲਸਾ